ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਜਿਹੜੇ ਮੱਥਾ ਟੇਕਣ ਵਾਲੇ ਆ ਜੀ ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਸਜੀ ਜਾਣਾ। ਭੈਣਾਂ ਇਕਾਗਰਤਾ ਬਣਾ ਕੇ ਰੱਖਿਓ, ਜਿਨ੍ਹਾਂ ਕੋਲ ਬੱਚੇ ਛੋਟੇ ਹੋਣ ਜਾਂ ਰੋਂਦੇ ਹੋਣ ਬੱਚੇ ਨਿਆਣੇ ਬੱਚੇ ਕਈ ਵਾਰੀ, ਉਹ ਭੈਣਾਂ ਫਿਰ ਪਹਿਲਾਂ ਹੀ ਖਿਆਲ ਰੱਖਣ ਜਲਦੀ ਜਲਦੀ ਨਮਸਕਾਰ ਕਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਆਪਾਂ ਪਿਆਰ ਨਾਲ ਸਜਦੇ ਜਾਈਏ। ਜਿੰਨਾ ਕੁ ਸਮਾਂ ਸਾਡੇ ਪਾਸ ਹੈ ਮਨ ਬਿਰਤੀ ਇਕਾਗਰ ਕਰਕੇ ਬੈਠੀਏ। ਕੁਛ ਘੜੀਆਂ ਜ਼ਿੰਦਗੀ ਵਿੱਚ ਐਸੀਆਂ ਆਉਂਦੀਆਂ ਨੇ ਕਿ ਟੋਟਲੀ ਜਿਹੜੀ ਲਾਈਫ ਹੈ ਨਾ ਚੇਂਜ ਹੋ ਜਾਂਦੀ ਹੈ, ਸਾਰਾ ਕੁਛ ਹੀ ਬਦਲ ਜਾਂਦਾ ਹੈ, ਡਾਇਰੈਕਸ਼ਨ ਹੀ ਚੇਂਜ ਹੋ ਜਾਂਦੀ ਹੈ, ਏਮ ਹੀ ਬਦਲ ਜਾਂਦਾ, ਮਕਸਦ ਜਿਹੜਾ ਹੈ ਬਦਲ ਜਾਂਦਾ। ਹੁਣ ਹੁੰਦਾ ਤੇ ਅੱਧਾ ਕੁ ਘੰਟਾ ਹੀ ਹੈ ਜਦੋਂ ਆਨੰਦ ਕਾਰਜ ਹੁੰਦੇ ਹੈ, ਬੀਬੀ ਨੂੰ ਲਿਆ ਕੇ ਕੋਲ ਭਾ ਦਿੰਦੇ ਹੈ, ਬਸ ਉਦਣ ਤੋਂ ਹੀ ਜ਼ਿੰਮੇਵਾਰ ਜਿਹਾ ਬਣ ਜਾਂਦਾ। ਪਹਿਲਾਂ ਉਹੀ ਨੌਜਵਾਨ ਹੁੰਦਾ ਕਿਵੇਂ ਭੱਜਿਆ ਤੁਰਿਆ ਫਿਰਦਾ, ਬਾਅਦ 'ਚ ਹੋਰ ਹੀ ਤਰ੍ਹਾਂ ਜਿਹਾ ਬਣ ਜਾਂਦਾ। ਵੇਖੋ ਉਹਦੀ ਸੋਚ ਬਦਲ ਜਾਂਦੀ ਹੈ, ਜ਼ਿੰਮੇਵਾਰ ਬਣ ਜਾਂਦਾ ਹੈ, ਅੱਧੇ ਘੰਟੇ ਵਿੱਚ ਟੋਟਲੀ ਲਾਈਫ ਬਦਲ ਜਾਂਦੀ ਹੈ। ਉਹਦੇ ਯਾਰ ਬੇਲੀ ਦੋਸਤ ਜਿਹੜੇ ਨੇ ਫਿਰ ਉਹਨੂੰ ਕਹਿੰਦੇ ਨੇ ਤੂੰ ਹੁਣ ਬਦਲ ਗਿਆ, ਕਿਉਂਕਿ ਉਹ ਜ਼ਿੰਮੇਵਾਰ ਹੋ ਗਿਆ, ਉਹ ਇਕੱਲਾ ਨਹੀਂ ਰਿਹਾ, ਪਰਿਵਾਰ ਦੀ ਜ਼ਿੰਮੇਵਾਰੀ ਬਣ ਗਈ, ਸਿਸਟਮ ਬਦਲ ਜਾਂਦਾ ਹੈ। ਸੋ ਕੁਛ ਘੜੀਆਂ ਲਾਈਫ ਵਿੱਚ ਇਦਾਂ ਦੀਆਂ, ਜਿਵੇਂ ਹੁਣ ਆ ਸੰਗਤ ਵਿੱਚ ਆਉਂਦੇ ਹਾਂ ਨਾ, ਫਿਰ ਯੂ ਟਰਨ ਲੈ ਲੈਂਦਾ ਬੰਦਾ, ਇੱਕਦਮ ਹੀ ਦੂਜੇ ਪਾਸੇ ਚੱਲ ਪੈਂਦਾ, ਪੁੱਠੇ ਪਾਸੇ ਜਾਂਦਾ ਜਾਂਦਾ ਸਿੱਧੇ ਪਾਸੇ ਤੁਰ ਪੈਂਦਾ, ਪਾਸਾ ਹੀ ਬਦਲ ਜਾਂਦਾ। ਸੰਗਤ ਵਿੱਚ ਆ ਕੇ ਮਨ ਬਦਲ ਜਾਂਦਾ ਹੈ, ਮਨ ਘੁੰਮ ਜਾਂਦਾ ਹੈ। ਜਦੋਂ ਮਨ ਘੁੰਮ ਗਿਆ, ਮਨ ਬਦਲ ਗਿਆ, ਮਨ ਘੁੰਮ ਗਿਆ, ਚੇਂਜ ਹੋ ਗਿਆ, ਡਾਇਰੈਕਸ਼ਨ ਬਦਲ ਗਈ। ਗੁਰੂ ਜੀ ਨੇ ਬੜਿਆਂ ਨੂੰ ਘੁਮਾਇਆ ਭਾਈ, ਮਾੜੇ ਪਾਸੇ ਤੋਂ ਹਟਾ ਕੇ ਚੰਗੇ ਪਾਸੇ ਹਟਾ ਲਾ ਦਿੱਤਾ। ਕਹਿਣ ਵਿੱਚ ਸ਼ਬਦ ਆ ਜਾਂਦੇ ਨੇ, ਮਸਲਾ ਖੜਾ ਹੋ ਜਾਂਦਾ ਹੈ। ਹੁਣ ਇੱਥੇ ਜੇ ਆਪਾਂ ਮਲੌਦ ਸਾਰੇ ਪਿੰਡ ਦੀ ਗੱਲ ਕਰੀਏ, ਕਹਿਣ 'ਚ ਕੀ ਆਊ? ਜੇ ਹੁਣ ਇੱਥੇ ਆਪਾਂ ਐਂ ਕਹਿਣਾ ਹੋਵੇ ਵੀ ਸਾਰਾ ਹੀ ਮਲੌਦ ਆਇਆ ਹੋਇਆ, ਮੰਨ ਲਓ, ਜੇ ਸ਼ਬਦ ਵਰਤਣਾ ਹੋਵੇ, ਦੱਸੋ ਬਿਲਡਿੰਗਾਂ ਆ ਗਈਆਂ ਇੱਥੇ? ਬਿਲਡਿੰਗਾਂ ਤੇ ਆਪਣੀ ਜਗ੍ਹਾ ਹੀ ਨੇ, ਸ਼ਹਿਰ ਤੇ ਆਪਣੀ ਜਗ੍ਹਾ ਹੀ ਹੈ। ਜੇ ਆਪਾਂ ਐਂ ਕਹਿ ਦਈਏ ਵੀ ਸਾਰਾ ਹੀ ਮਲੌਦ ਆ ਗਿਆ, ਮਤਲਬ ਜਦੋਂ ਸਾਰੇ ਲੋਕ ਆ ਗਏ ਤੇ ਸਾਰਾ ਮਲੌਦ ਹੀ ਆ ਗਿਆ। ਜੇ ਆਪਾਂ ਐਂ ਕਹਿ ਦਈਏ ਵੀ ਐਡਕੀ ਵੋਟਾਂ ਪਈਆਂ, ਸਾਰਾ ਹੀ ਮਲੌਦ ਇੱਕ ਪਾਸੇ ਹੋ ਗਿਆ, ਇੱਕ ਪਾਸੇ ਘੁੰਮ ਗਿਆ, ਇਹਦਾ ਮਤਲਬ ਕੀ ਹੋਇਆ ਫਿਰ? ਵੀ ਬਿਲਡਿੰਗਾਂ ਘੁੰਮ ਗਈਆਂ, ਇਹਦਾ ਅਰਥ ਇਹ ਹੋਇਆ ਵੀ ਮਲੌਦ ਸ਼ਹਿਰ ਬਦਲ ਗਿਆ, ਘੁੰਮ ਗਿਆ। ਸਿੱਧਾ ਹੀ ਸ਼ਬਦ ਹੈ, ਸਿੱਧਾ ਜਿਹਾ ਅਰਥ ਹੈ। ਕੀ ਹੋਇਆ ਵੀ ਸਾਰਾ ਹੀ ਮਲੌਦ ਘੁੰਮ ਗਿਆ, ਐਦਕੀ ਤੇ ਬਦਲ ਗਿਆ, ਇੱਧਰ ਨੂੰ ਹੀ ਹੋ ਗਿਆ ਸਾਰਾ ਪਿੰਡ, ਪਿੰਡ ਤੇ ਉੱਥੇ ਹੀ ਹੈ। ਲੋਕ ਜਦੋਂ ਉੱਧਰ ਨੂੰ ਹੋ ਗਏ ਤੇ ਸ਼ਹਿਰ ਨੂੰ ਵੀ ਕਹਿ ਦਿੰਦੇ ਆ ਵੀ ਸ਼ਹਿਰ ਹੀ ਉੱਧਰ ਹੋ ਗਿਆ। ਆਖੋ ਸਤਨਾਮ, ਇਹ ਗੱਲ ਕਹਿਣ ਚ ਆ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਮਿਹਰ ਕਰ ਦੇਣ, ਸਾਡਾ ਮਨ ਘੁਮਾ ਲੈਣ ਆਪਣੇ ਵਾਲੇ ਪਾਸੇ, ਸਾਡਾ ਮਨ ਆਪਣੇ ਵਾਲੇ ਪਾਸੇ ਫੇਰ ਲੈਣ। ਅੱਗੇ ਉਹਨਾਂ ਨੇ ਬੜਿਆਂ ਨੂੰ ਫੇਰਿਆ, ਸਾਡੇ ਤੇ ਵੀ ਮਿਹਰ ਕਰ ਦੇਣ, ਸਾਡਾ ਮਨ ਗੁਰੂ ਸਾਹਿਬ ਵਾਲੇ ਪਾਸੇ ਨੂੰ ਹੋ ਜਾਏ। ਸੋ ਜਿਵੇਂ ਜਿਵੇਂ ਆਪਾਂ ਸੰਗਤ ਕਰਦੇ ਹਾਂ, ਗੁਰਬਾਣੀ ਨੂੰ ਸੁਣਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਫਿਰ ਸਾਰਾ ਕੁਛ ਹੀ ਬਦਲਦਾ ਸੱਚ ਵਿੱਚੋਂ। ਅਸਲ ਵਿੱਚ ਜਿਵੇਂ ਜਿਵੇਂ ਗੁਰਬਾਣੀ ਦਾ ਸੱਚ ਸੁਣਦੇ ਆ ਸੱਚ ਵਿੱਚੋਂ ਫਿਰ ਸ਼ਖਸੀਅਤ ਘੜੀ ਜਾਂਦੀ ਹੈ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਸੰਗਤ ਵਿੱਚ ਆ ਕੇ ਇੱਥੇ ਘੜਿਆ ਜਾਂਦਾ ਬੰਦਾ ਧਰਮ ਖੰਡ ਵਿੱਚ ਆਪਾਂ ਸਾਰੇ ਆਏ ਹੋਏ ਆ ਗਿਆਨ ਖੰਡ ਵਿੱਚ ਚੱਲੀਏ ਗਿਆਨ ਲੈਣਾ ਸ਼ੁਰੂ ਕਰੀਏ ਜਿਹੜਾ ਬੰਦਾ ਧਰਤੀ ਤੇ ਆਇਆ ਧਰਮ ਖੰਡ ਵਿੱਚ ਆ ਗਿਆ ਪਰਮਾਤਮਾ ਦੇ ਨਿਯਮ ਉਹਦੇ ਤੇ ਲਾਗੂ ਹੋਣਗੇ ਧਰਮ ਖੰਡ ਦਾ ਅਰਥ ਕੀ ਹੈ ਜਰਾ ਕਿ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਅੱਧ ਚ ਹੀ ਪਾ ਦਿਓ ਬਸ ਹੁਣ ਸੰਗਤ ਕਿਉਂਕਿ ਪੰਡਾਲ ਸਾਰਾ ਭਰ ਗਿਆ ਹੈ ਰਾਹ ਕੰਮ ਆ ਜਾਏਗਾ ਰਸਤਾ ਅੱਗੇ ਅੱਗੇ ਵਾਲਿਆਂ ਨੂੰ ਲੰਘਾ ਦਿਓ ਪਿੱਛੇ ਮੱਥਾ ਟਿਕਾ ਕੇ ਬਾਕੀ ਜਿਹੜੇ ਆ ਰਹੇ ਆ ਭਾਈ ਰਾਹ 'ਚ ਬਹਿ ਜਾਓ ਬੀਬੀਆਂ ਬੀਬੀਆਂ ਵਾਲੇ ਪਾਸੇ ਬਹਿ ਜਾਓ ਸਿੰਘ ਸਿੰਘਾਂ ਵਾਲੇ ਪਾਸੇ ਬਹਿ ਜਾਓ ਸਾਰੇ ਆਪਾਂ ਇਕਾਗਰਤਾ ਬਣਾ ਕੇ ਬੈਠੀਏ ਮਨ ਜੋੜ ਕੇ ਰੱਖੀਏ ਤਾਂ ਹੀ ਕੁਛ ਪੱਲੇ ਪੈਂਦਾ ਹੈ ਰਲ ਮਿਲ ਕੇ ਗੁਰੂ ਸਾਹਿਬ ਜੀ ਦੇ ਬਚਨ ਜਦੋਂ ਆਪਾਂ ਵਿਚਾਰਦੇ ਹਾਂ ਨਾ ਫਿਰ ਹੀ ਕੁਛ ਪੱਲੇ ਪੈਂਦਾ ਸੋ ਸੱਚ ਨੂੰ ਸਮਝ ਕੇ ਸ਼ਖਸੀਅਤ ਘੜੀ ਜਾਂਦੀ ਹੈ ਹੁਣ ਜਦੋਂ ਆਪਾਂ ਧਰਮ ਖੰਡ ਵਿੱਚ ਆ ਗਏ ਚਾਰ ਖੰਡ ਮੰਨੇ ਨੇ ਨਾ ਵੀ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਇਹ ਚਾਰ ਖੰਡ ਨੇ ਫਿਰ ਪੰਜਵਾਂ ਸੱਚ ਖੰਡ ਜਪਜੀ ਸਾਹਿਬ ਚ ਆਪਾਂ ਸਾਰੇ ਪੜ੍ਹਦੇ ਹੀ ਇਹਨਾਂ ਖੰਡਾਂ ਦਾ ਵਰਣਨ ਹੈ ਹੁਣ ਖੰਡ ਦਾ ਮਤਲਬ ਇਹ ਨਹੀਂ ਵੀ ਬੰਦਾ ਕਿਤੇ ਜਾਂਦਾ ਹੈ ਹੁਣ ਜਿਹੜੇ ਬੰਦਿਆਂ ਨੇ ਰੌਲਾ ਪਾਉਣਾ ਹੋਵੇ ਉਹ ਤੇ ਇਹਦੀ ਇਹ ਨਹੀਂ ਪਤਾ ਇਸ ਗੱਲ ਦਾ ਹੀ ਪਾ ਲੈਣ ਵੀ ਜੇ ਇਹਦਾ ਮਤਲਬ ਤੁਸੀਂ ਵੇਖੇ ਨਹੀਂ ਇਹਦਾ ਮਤਲਬ ਖੰਡ ਹੈ ਹੀ ਨਹੀਂ ਕਿਤੇ ਕਿਤੇ ਗਿਆਨ ਖੰਡ ਵੀ ਹੈ ਧਰਮ ਖੰਡ ਵੀ ਹੈ ਉੱਤੇ ਕਿਤੇ ਸ਼ਰਮ ਖੰਡ ਵੀ ਬਣਿਆ ਫਿਰ ਕਰਮ ਖੰਡ ਵੀ ਬਣਿਆ ਫਿਰ ਸੱਚ ਖੰਡ ਬਣਿਆ ਇੱਦਾਂ ਹੀ ਬਣਾਉਣਗੇ ਫਿਰ ਜੇ ਬਣਾਉਣਗੇ ਤੇ ਕਈ ਬੰਦਿਆਂ ਦੀਆਂ ਰਿਕਾਰਡਿੰਗਾਂ ਸੁਣੀਆਂ ਨੇ ਜੀ ਅੱਜ ਕੱਲ੍ਹ ਕਈ ਰੌਲਾ ਪਾ ਕੇ ਕਹਿਣਗੇ ਵੀ ਜੇ ਤੁਸੀਂ ਵੇਖਿਆ ਨਹੀਂ ਇਹਦਾ ਮਤਲਬ ਹੈ ਹੀ ਨਹੀਂ ਕਿਤੇ ਕਹਿੰਦੇ ਨੇ ਨਾ ਕਈ ਵੀ ਜੇ ਤੁਸੀਂ ਵੇਖਿਆ ਨਹੀਂ ਇਹਦਾ ਮਤਲਬ ਹੈ ਨਹੀਂ ਹੈਗਾ ਸਾਰਾ ਕੁਛ ਹੀ ਪਹਿਲਾਂ ਧਰਮ ਖੰਡ ਆਉਂਦਾ ਹੈ ਫਿਰ ਉਦੋਂ ਬਾਅਦ ਜਦੋਂ ਬੰਦਾ ਮਰਦਾ ਫਿਰ ਅੱਗੇ ਜਾ ਕੇ ਗਿਆਨ ਖੰਡ ਆ ਜਾਂਦਾ ਫਿਰ ਉਦੋਂ ਬਾਅਦ ਕਹਿੰਦੇ ਜੀ ਸ਼ਰਮ ਖੰਡ ਆ ਜਾਂਦਾ ਫਿਰ ਕਰਮ ਖੰਡ ਆ ਜਾਂਦਾ ਫਿਰ ਸੱਚ ਖੰਡ ਆ ਜਾਂਦਾ ਗੱਲ ਸਿੱਧੀ ਜੀ ਹੈ ਐਵੇਂ ਘੁਮਾਈ ਜਾਂਦੇ ਆ ਸਿੱਧੀ ਜੀ ਗੱਲ ਹੈ ਵੇਖੋ ਸਮਝਿਓ ਜਰਾ ਕਲੀਅਰ ਜੀ ਗੱਲ ਸਮਝ ਆ ਜਾਏਗੀ ਲਓ ਹੁਣ ਪਹਿਰੇਦਾਰੋ ਬਹਿ ਜਾਓ ਸਾਰੇ ਕਿਰਪਾ ਕਰੋ ਹੁਣ ਟਿਕਾ ਬਣਾ ਲਈਏ ਆਉਣ ਵਾਲਿਆਂ ਨੂੰ ਪਿੱਛੇ ਹੀ ਬਹਾਉਣਾ ਪੰਜ ਚਾਰ ਜਣੇ ਜਿਹੜੇ ਮੇਰੇ ਵੀਰ ਪਹਿਰੇਦਾਰ ਹੋ ਨਾ ਪੰਜ ਸੱਤ ਜਣੇ ਉਹ ਪਿੱਛੇ ਹੀ ਬਹਿਣਾ ਜਦੋਂ ਆਵੇ ਸੰਗਤ ਕੋਈ ਆਵੇ ਵੀਰ ਭਾਈ ਉੱਥੇ ਹੀ ਪਿੱਛੇ ਹੀ ਭਾਈ ਜਾਣਾ ਸਾਰੀਆਂ ਭੈਣਾਂ ਜਿੱਥੇ ਜਿੱਥੇ ਖੜੇ ਹੋ ਸਾਰੇ ਟਿਕਾ ਬਣਾਈਏ ਹੁਣ ਆਪਾਂ ਬਿਲਕੁਲ ਹਿਲ ਜੁਲ ਨਾ ਹੋਵੇ ਬੜੀ ਵੱਡੀ ਗਿਣਤੀ ਵਿੱਚ ਆਪਾਂ ਸਾਰੇ ਜੁੜ ਬੈਠੇ ਹਾਂ ਪਿਆਰ ਵਾਲੇ ਤੇ ਵੇਖ ਕੇ ਖੁਸ਼ ਹੋ ਜਾਂਦੇ ਆ ਜੀ ਜਿਹੜੇ ਸੱਚਮੁੱਚ ਚਾਹੁੰਦੇ ਐ ਵੀ ਸਤਿਗੁਰੂ ਦੇ ਦਰ ਘਰ ਦਾ ਪ੍ਰਚਾਰ ਹੋਵੇ ਗੁਰਮਤ ਫੈਲੇ ਗੁਰਬਾਣੀ ਦਾ ਚਾਨਣ ਸਾਰੇ ਘਰਾਂ 'ਚ ਜਾਵੇ ਉਹ ਤੇ ਵੇਖ ਕੇ ਖੁਸ਼ ਹੋ ਜਾਂਦੇ ਆ ਸੱਚੇ ਪਾਤਸ਼ਾਹ ਸ਼ੁਕਰ ਹੈ ਅਣਮੱਤੀ ਮਾਨ ਕਰਦੇ ਐ ਸਾਡੇ ਗੁਰੂ ਜੀ ਆਏ ਬੜੀ ਸੰਗਤ ਆਈ ਆ ਹੋਇਆ ਸਾਨੂੰ ਕਿੰਨਾ ਮਾਣ ਹੈ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਆਏ ਐਡਾ ਵੱਡਾ ਇਕੱਠ ਹੋਇਆ ਮਹਾਰਾਜ ਦੇ ਚਰਨਾਂ ਵਿੱਚ ਪੰਥਕ ਬੰਦਿਆਂ ਨੂੰ ਤੇ ਖੁਸ਼ ਹੋਣਾ ਚਾਹੀਦਾ ਜੀ ਪੰਥ ਦੇ ਠੇਕੇਦਾਰ ਤੇ ਔਖੇ ਹੋਏ ਪਏ ਆ ਸਭ ਚਾਹੀਦਾ ਤੇ ਜਿਹੜੇ ਪੰਥਕ ਬੰਦੇ ਆ ਖੁਸ਼ ਹੋਣ ਜੇ ਪੰਥ ਪ੍ਰਸਤ ਹੋਣ ਤੇ ਖੁਸ਼ ਹੋਣਗੇ ਉਹ ਤੇ ਕੁਰਸੀਆਂ ਨਾਲ ਜੁੜੇ ਹੋਏ ਚਿੰਬੜੇ ਹੋਏ ਲੋਕ ਨੇ ਉਹ ਖੁਸ਼ ਕਿੱਥੇ ਹੋਣਗੇ ਉਹ ਤੇ ਲਿਫਾਫਿਆਂ ਨਾਲ ਜੁੜੇ ਹੋਏ ਐ ਜੇ ਪੰਥ ਪ੍ਰਸਤ ਹੋਣ ਤੇ ਚਾ ਚੜੇ ਵੇਖ ਵੇਖ ਕੇ ਵੀ ਸ਼ੁਕਰ ਹੈ ਜੇ ਕਰਨ ਜੋਗੇ ਨਹੀਂ ਤੇ ਕਰਨ ਤੇ ਦਈਏ ਜੇ ਆਪ ਨਹੀਂ ਕਰ ਸਕਦੇ ਕਿਸੇ ਨੂੰ ਕਰਨ ਤੇ ਦਈਏ ਜੇ ਇਕੱਠੇ ਹੁੰਦੇ ਨੇ ਨੌਜਵਾਨ ਜੇ ਅੱਜ ਪੰਜਾਬ ਦੀ ਜਵਾਨੀ ਗੁਰਬਾਣੀ ਨੂੰ ਸੁਣਨ ਲੱਗ ਪਈ ਹੈ ਸ਼ੁਕਰ ਕਰੋ ਜੇ ਗੁਰਬਾਣੀ ਤੋਂ ਬਾਹਰ ਜਾਵਾਂਗੇ ਤਾਂ ਗੱਲ ਕਰਿਓ ਗੁਰਬਾਣੀ ਤੋਂ ਬਾਹਰ ਜਾਈਏ ਫਿਰ ਗੱਲ ਕਰੋ ਪਰ ਸ਼ੁਕਰ ਕਰੋ ਜੇ ਪੰਜਾਬ ਦੀ ਜਵਾਨੀ ਗੁਰਬਾਣੀ ਸੁਣਨ ਲੱਗ ਜਾਏ ਹੋਰ ਕੀ ਚਾਹੀਦਾ ਜੇ ਪੰਜਾਬ ਦੇ ਨੌਜਵਾਨ ਗਾਇਕਾਂ ਨੂੰ ਛੱਡ ਕੇ ਮਾੜੇ ਗੀਤ ਛੱਡ ਕੇ ਹੌਲੀ ਹੌਲੀ ਇੱਧਰ ਨੂੰ ਲੱਗਣ ਉਹਨਾਂ ਕੋਲ ਆਪਸ਼ਨ ਨਹੀਂ ਕੋਈ ਬਚੀ ਮਾੜੇ ਪਾਸੇ ਕਿਉਂ ਗਏ ਕਿਉਂਕਿ ਆਪਸ਼ਨ ਹੀ ਇੱਕ ਸੀ ਗਾਉਣ ਵਾਲਿਆਂ ਨੇ ਜੋ ਸੁਣਾਇਆ ਸੰਗੀਤ ਦੇ ਉੱਤੇ ਵਿਚਾਰ ਰੱਖ ਕੇ ਜਿਹੜੇ ਦੇਤੇ ਰਾਗ ਦੇ ਉੱਤੇ ਜਿਹੜੇ ਵਿਚਾਰ ਰੱਖ ਕੇ ਦੇਤੇ ਉਹ ਅੰਦਰ ਸੇਵ ਹੋ ਗਏ ਧਰਮਖੰਡ ਵਾਲੀ ਗੱਲ ਬਾਅਦ ਚ ਕਰਦੇ ਆ ਚਲੋ ਆਹ ਪਹਿਲਾਂ ਕਰ ਲਈਏ ਸੁਣੋ ਧਿਆਨ ਨਾਲ ਜੋ ਉਹਨਾਂ ਨੇ ਪਰੋਸਿਆ ਸਾਡੇ ਅੱਗੇ ਸਾਡੇ ਮਾਈਂਡ ਦਾ 50% ਦਿਮਾਗ ਸਾਡਾ ਜਿਹੜਾ ਮਾਈਂਡ ਹੈ 50% ਹਿੱਸਾ ਇਹਦਾ ਉਦੋਂ ਕੰਮ ਕਰਦਾ ਜਦੋਂ ਮਿਊਜ਼ਿਕ ਹੋਵੇ ਰਾਗ ਹੋਵੇ 50% ਬੋਲ ਕੇ ਗੱਲ ਕੀਤੀ ਦਾ ਅਸਰ ਹੁੰਦਾ ਹੈ ਜੇ ਉਸੇ ਗੱਲ ਨੂੰ ਗਾ ਕੇ ਕਹਿ ਦਈਏ ਸਿੱਧਾ ਹੀ 100% ਅਸਰ ਹੋ ਜਾਂਦਾ ਇਸੇ ਕਰਕੇ ਬਾਣੀ ਰਾਗਾਂ ਚ ਜਿਹੜੀ ਗੱਲ ਐਦਾਂ ਬੋਲ ਕੇ ਕਹਿਣੀ ਹੈ ਇਹਨੂੰ ਗਾ ਦਿਓ ਨਾਲ ਹੋਵੇ ਮਿਊਜ਼ਿਕ ਸੱਤ ਸੁਰਾਂ ਨੇ ਸਾਡੇ ਅੰਦਰ ਵੀ ਸੱਤ ਚੱਕਰ ਨੇ ਸਾਡੀ ਬਾਡੀ ਦੇ ਵਿੱਚ ਵੀ ਰੰਗ ਵੀ ਸੱਤ ਹੀ ਹੁੰਦੇ ਨੇ ਪੀਂਗ ਵੀ ਸੱਤ ਰੰਗੀ ਪੈਂਦੀ ਹੈ ਸੁਰਾਂ ਵੀ ਸੱਤ ਹੀ ਹੁੰਦੀਆਂ ਨੇ ਇਹ ਜਿਹੜੀਆਂ ਸੱਤ ਨੇ ਇਸ ਕਨੈਕਸ਼ਨ ਹੈ ਇਹਨਾਂ ਚੀਜ਼ਾਂ ਦਾ ਆਪਸ 'ਚ ਜਦੋਂ ਆਪਾਂ ਨਾਲ ਹੋਵੇ ਸਾਜ ਹੋਣ ਤੇ ਉਧਰੋਂ ਹੋਣ ਕੋਈ ਵੀ ਵਿਚਾਰ ਕੋਈ ਵੀ ਹੋਣ ਜਿਹੜੇ ਸਾਜਾਂ ਤੇ ਰੱਖ ਕੇ ਰਾਗ ਤੇ ਰੱਖ ਕੇ ਵਿਚਾਰ ਦਿੱਤੇ ਜਾਣਗੇ ਉਹਨਾਂ ਵਿਚਾਰਾਂ ਦਾ ਡਬਲ ਅਸਰ ਹੋ ਜਾਂਦਾ ਬੋਲ ਕੇ ਕਹਿਣ ਨਾਲੋਂ ਆ ਗਈ ਪਕੜ ਤੇ ਗੱਲ ਬੋਲ ਕੇ ਕਹਿਣ ਨਾਲੋਂ ਸਿੱਧਾ ਹੀ ਡਬਲ ਅਸਰ ਹੋ ਜਾਂਦਾ ਹੈ ਅੱਛਾ ਹੁਣ ਸਮਝਿਓ ਬਈ ਜਦੋਂ ਗਾਇਕਾਂ ਨੇ ਪਿਛਲੇ 20 ਸਾਲਾਂ ਵਿੱਚ 20 ਤੇ ਨਹੀਂ ਜ਼ਿਆਦਾ ਕਹਿ ਸਕਦੇ ਆਪਾਂ ਕਿਉਂਕਿ ਜਦੋਂ 84 ਦਾ ਸਮਾਂ ਲੰਘਿਆ ਉਦੋਂ ਬਾਅਦ ਏਜੰਸੀਆਂ ਨੂੰ ਫਿਕਰ ਪੈ ਗਿਆ ਸੀ ਵੀ ਕਰੀਏ ਕਿ ਪੰਜਾਬ ਦੇ ਨੌਜਵਾਨ ਜਿਹੜੇ ਐ ਇਹ ਹੱਕਾਂ ਦੀ ਗੱਲ ਲੱਗ ਪਿਆ ਕਰਨ ਜਾਂ ਹੋਰ ਕਈ ਕੁਛ ਸ਼ੁਰੂ ਹੋ ਗਿਆ ਗੁਰਬਾਣੀ ਪੜ੍ਹਨ ਲੱਗ ਗਏ ਇਧਰਲੇ ਪਾਸੇ ਨਾ ਲੱਗ ਜਾਣ ਕਿਤੇ ਉਸ ਵੇਲੇ ਇਹਨਾਂ ਨੇ ਸੱਭਿਆਚਾਰ ਦੇ ਨਾਂ ਉੱਤੇ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਭੰਗੜੇ ਸਿਖਾਉਣੇ ਸ਼ੁਰੂ ਕੀਤੇ ਇਹ ਗੱਲ ਆਪਾਂ ਪਹਿਲਾਂ ਵੀ ਕੀਤੀ ਹੈ ਕੁਢਾਣੀ ਵੀ ਮੇਰੇ ਖਿਆਲ ਮੈਂ ਗੱਲ ਕੀਤੀ ਹੈ ਪਰ ਦੁਬਾਰਾ ਇਸ ਨੁਕਤੇ ਨੂੰ ਜਰਾ ਕੁ ਸਮਝ ਲਿਓ ਭਾਈਓ ਵੀਰੋ ਧਿਆਨ ਨਾਲ ਸਮਝ ਲਿਓ ਜਦੋਂ ਜਾਗਿਆ ਹੈ ਨਾ ਪੰਜਾਬ ਇਹ ਪੰਜਾਬ ਦਾ ਜਾਗਣਾ ਜਿਹੜਾ ਹਮੇਸ਼ਾ ਹੀ ਏਜੰਸੀਆਂ ਨੂੰ ਚੁੱਭਦਾ ਹੈ ਖਤਰਨਾਕ ਮੰਨਦੇ ਨੇ ਵੀ ਪੰਜਾਬ ਜਾਗਣਾ ਨਹੀਂ ਚਾਹੀਦਾ ਜੇ ਪੰਜਾਬ ਦੀ ਜਵਾਨੀ ਜਾਗੇ ਵੀ ਤੇ ਇਹ ਦੇਸ਼ ਪ੍ਰਸਤ ਹੋ ਜਾਣ ਦੇਸ਼ ਪ੍ਰਸਤ ਹੋਣਾ ਚੰਗੀ ਗੱਲ ਹੈ ਦੇਸ਼ ਦੇ ਪ੍ਰਤੀ ਵਫਾਦਾਰ ਹੋਣਾ ਚੰਗੀ ਗੱਲ ਹੈ ਦੇਸ਼ ਵਾਸਤੇ ਮਰ ਮਿਟਣਾ ਚੰਗੀ ਗੱਲ ਹੈ ਪਰ ਸਿਧਾਂਤ ਪ੍ਰਸਤ ਹੋਣਾ ਚਾਹੀਦਾ ਗੁਰੂ ਦਾ ਸਿੱਖ ਸਿਧਾਂਤ ਪ੍ਰਸਤ ਹੋਵੇ ਜਿਵੇਂ ਹੁਣ ਸਾਨੂੰ ਇੱਕ ਗੱਲ ਬਹੁਤ ਦਿਮਾਗ ਐਦਾਂ ਪੜ੍ਹਾਈ ਜਾਂਦੀ ਹੈ ਵੀ ਵੀਰ ਇਹ ਜੀ ਯੋਧਿਆਂ ਦੀ ਕੌਮ ਹੈ ਸੂਰਵੀਰਾਂ ਦੀ ਕੌਮ ਹੈ ਯੋਧਿਆਂ ਦੀ ਕੌਮ ਹੈ ਇਹ ਸੱਚ ਹੈ ਭਾਈ ਯੋਧਿਆਂ ਦੀ ਕੌਮ ਹੈ ਸੂਰਵੀਰਾਂ ਦੀ ਕੌਮ ਹੈ ਇਹ ਤੇ ਪਰਵਾਹ ਨਹੀਂ ਕਰਦੇ ਇਹ ਤੇ ਮਰ ਜਾਂਦੇ ਨੇ ਇਹ ਤੇ ਆਪਾ ਵਾਰ ਦਿੰਦੇ ਨੇ ਲੋਕਾਂ ਵਾਸਤੇ ਇਹ ਆਪਾ ਵਾਰਨਾ ਦੇਸ਼ ਪ੍ਰਸਤ ਬਣਾਉਣਾ ਠੀਕ ਹੈ ਪਰ ਇਹਦਾ ਅਰਥ ਇਹ ਨਹੀਂ ਹੁੰਦਾ ਕਿ ਅਸੀਂ ਬਾਡੀਗਾਰਡ ਆ ਸਿਰਫ ਸਿੱਖ ਕੋਈ ਸਿਰਫ ਬਾਡੀਗਾਰਡ ਬਣ ਕੇ ਪੈਦਾ ਹੋਇਆ ਹੈ ਇਹ ਗੱਲ ਕਹਿ ਕੇ ਸਾਨੂੰ ਬਾਡੀਗਾਰਡ ਨਾ ਬਣਾਓ ਸਿਰਫ ਕੁਰਸੀ ਤੇ ਬਹਿਣ ਦਾ ਮੌਕਾ ਵੀ ਦਿਓ ਆਖੋ ਸਤਨਾਮ ਸੁਣਿਓ ਗੱਲ ਬਹਾਦਰਾਂ ਦੀ ਕੌਮ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਸੂਰਮਿਆਂ ਦੀ ਕੌਮ ਹੈ ਇਹਦੇ ਵਿੱਚ ਕੋਈ ਬੋਲੋ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਇਹ ਗੱਲ ਕਦੋਂ ਕਹਿਣੀ ਸ਼ੁਰੂ ਕਰਾਂਗੇ ਵੀ ਸਿਆਣਿਆਂ ਦੀ ਕੌਮ ਸਮਝਦਾਰਾਂ ਦੀ ਕੌਮ ਹੈ ਗਿਆਨਵਾਨਾਂ ਦੀ ਕੌਮ ਹੈ ਕੁਰਸੀ ਤੇ ਬਹਿਣ ਵਾਲਿਆਂ ਦੀ ਕੌਮ ਹੈ ਇਹ ਤੇ ਦਿਮਾਗ ਚ ਵਾੜ ਲਿਆ ਸਾਡੇ ਸੂਰਬੀਰਾਂ ਦੀ ਕੌਮ ਹੈ ਬੱਲੇ ਬੱਲੇ ਬਈ ਇਹ ਤੇ ਯੋਧੇ ਹੁੰਦੇ ਆ ਬਈ ਇਹ ਤੇ ਸੂਰਮੇ ਹੁੰਦੇ ਆ ਦੇਖੋ ਆਮ ਜੀ ਗੱਲ ਹੈ ਵੀ ਐਂ ਜੇ ਕਹਿ ਕੇ ਬੰਦੇ ਨੂੰ ਵੀ ਇਹ ਤੇ ਮਰ ਜੂ ਬਈ ਮਰ ਸਕਦਾ ਇਹ ਤੇ ਬੰਦਾ ਇਹ ਤਾਂ ਕਮਾਲ ਹੈ ਬਈ ਤੇ ਅਗਲਾ ਤੇ ਖੜ ਗਿਆ ਉੱਥੇ ਬਾਰਡਰ ਦੇ ਉੱਤੇ ਖੜ ਗਿਆ ਵੀ ਮਾਰੋ ਮੇਰੇ ਗੋਲੀ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਸਿੱਖ ਆ ਗਏ ਅੱਗੇ ਵੀ ਠੀਕ ਹੈ ਅਸੀਂ ਤੇ ਸੂਰਮੇ ਹੁੰਨੇ ਆ ਯੋਧੇ ਹੁੰਨੇ ਆ ਅਗਲੇ ਸਮਝਾਈ ਗਏ ਆਪਾਂ ਸਮਝ ਗਏ ਠੀਕ ਹੈ ਗੱਲ ਛੱਕ ਵੀ ਕੋਈ ਨਹੀਂ ਵੀ ਯੋਧੇ ਹੈ ਵੀ ਨਹੀਂ ਸੂਰਮੇ ਹੈ ਵੀ ਨਹੀਂ ਪਰ ਇਹ ਗੱਲ ਮਿਸ ਹੋ ਗਈ ਵੀ ਇਹ ਸਿਆਣੇ ਵੀ ਨੇ ਇਹ ਇਕੱਲਾ ਲੜਨ ਹੀ ਨਹੀਂ ਜਾਣਦੇ ਇਹ ਰਾਜ ਕਰਨ ਵੀ ਜਾਣਦੇ ਇਹ ਕੱਲਾ ਪੈਰੇ ਤੇ ਨਹੀਂ ਖੜ ਸਕਦੇ, ਕੁਰਸੀ ਤੇ ਬਹਿਣਾ ਵੀ ਜਾਣਦੇ ਨੇ। ਇਹ ਕੱਲਾ ਤਨ ਕਰਕੇ ਮਜ਼ਬੂਤ ਨਹੀਂ, ਇਹ ਮਾਈਂਡ ਕਰਕੇ ਵੀ ਬੜੇ ਕਾਇਮ ਨੇ, ਸ਼ਾਰਪ ਨੇ, ਦਿਮਾਗ ਵੀ ਬੜਾ ਤੇਜ਼ ਹੈ ਇਹਨਾਂ ਦਾ, ਸਰੀਰ ਕਰਕੇ ਵੀ ਤਕੜੇ ਨੇ, ਮਨ ਕਰਕੇ ਵੀ ਬੜੇ ਮਜ਼ਬੂਤ ਨੇ। ਸਮਝਿਓ ਗੱਲ ਕਿਰਪਾ ਕਰਕੇ। ਹੁਣ ਹਾਲਾਤ ਇਦਾਂ ਦੇ ਬਣੇ ਕਿ ਸਿਧਾਂਤ ਪ੍ਰਸਤ ਵੀ ਬਣੀਏ, ਜੋਧੇ ਬਣਨਾ ਸੂਰਮੇ ਬਣਨਾ ਚੰਗੀ ਗੱਲ ਹੈ, ਪਰ ਸਿਰਫ ਇਹ ਨਹੀਂ ਕਿ ਅਸੀਂ ਬੋਡੀਗਾਰਡ ਬਣਾਏ ਆ, ਸਿਰਫ ਪਹਿਰੇ ਤੇ ਖੜਨ ਵਾਲੇ ਬਣਨਾ, ਗਿਆਨਵਾਨ ਬਣਨਾ, ਸਿਆਣੇ ਬਣਨਾ, ਸੂਝਵਾਨ ਬਣਨਾ, ਸਿਰ ਵਾਰਨੇ ਵੀ ਨੇ ਤੇ ਸਿਰ ਵਰਤਣੇ ਵੀ ਨੇ। ਮੈਂ ਕੀ ਕਿਹਾ ਜੀ, ਸਿਰ ਵਾਰਨੇ ਵੀ ਨੇ ਤੇ ਸਿਰ ਵਰਤਣੇ ਵੀ ਨੇ। ਸਾਨੂੰ ਸਿਰ ਵਾਰਨ ਵਾਲੇ ਬਣਾ ਕੇ ਨਾ ਕੱਲਾ, ਤੇ ਸਿਰ ਵਰਤ ਕੇ, ਸਿਰ ਵਾਰੇ ਆਪਾਂ, ਸਿਰ ਵਰਤ ਕੇ ਗੱਦੀਆਂ ਤੇ ਹੋਰ ਹੀ ਬਹਿ ਗਏ। ਆਖੋ ਸਤਨਾਮ, ਅਗਲਾ ਸਿਰ ਵਰਤ ਕੇ ਗੱਦੀ ਤੇ ਬਹਿ ਗਿਆ। ਸਾਨੂੰ ਇੱਕੋ ਹੀ ਦਿਮਾਗ ਚ ਭਾਇਆ ਹੋਇਆ ਵੀ ਸਿਰ ਵਰਤਣ, ਇਹ ਸਿਰ ਸਿਰ ਲਾਉਣ ਵਾਲੀ ਕੌਮ ਹੈ, ਸਿਰ ਲਾਉਣ ਵਾਲੀ ਕੌਮ ਹੈ। ਆਪਾਂ ਸਿਆਣੇ ਬਣ ਕੇ ਇਹਨਾਂ ਨੂੰ ਦੱਸੀਏ ਵੀ ਅਸੀਂ ਸਿਰ ਲਾ ਵੀ ਸਕਦੇ ਹਾਂ, ਅਸੀਂ ਸਿਰ ਵਰਤ ਵੀ ਸਕਦੇ ਹਾਂ, ਸਾਨੂੰ ਵਰਤਣੇ ਵੀ ਆਉਂਦੇ ਆ ਸਿਰ। ਵਰਤਣ ਵਾਲੇ ਵਰਤ ਗਏ, ਸਿਰ ਵਰਤ ਗਏ, ਹੱਲਾ ਸ਼ੇਰੀਆਂ ਦਿੱਤੀਆਂ ਬਥੇਰੀਆਂ। ਠੀਕ ਹੈ, ਦੇਸ਼ ਪ੍ਰਸਤ ਹੋਣਾ ਹੈ, ਦੇਸ਼ ਵਾਸਤੇ ਗੋਲੀਆਂ ਖਾਧੀਆਂ ਜਾ ਸਕਦੀਆਂ ਨੇ, ਪਰ ਸਿਧਾਂਤ ਨੂੰ ਵੀ ਸਮਝਣਾ, ਸਿਧਾਂਤ ਪ੍ਰਸਤ ਵੀ ਬਣਨਾ ਚਾਹੀਦਾ ਗੁਰੂ ਦੇ ਸਿੱਖ ਨੂੰ। ਹੁਣ ਹੋਇਆ ਕੀ ਹੈ, ਜਦੋਂ ਵੇਖਿਆ ਵੀ ਇਹ ਗੱਲ ਹੱਕਾਂ ਦੀ ਲੱਗ ਪਏ ਕਰਨ, ਥੋੜੀ ਥੋੜੀ ਚੰਗਿਆੜੀ ਉੱਠੀ ਹੈ, ਫਿਰ ਪੰਜਾਬ ਦੀ ਧਰਤੀ ਉੱਤੇ ਸਕੂਲਾਂ ਵਿੱਚ ਕਾਲਜਾਂ ਵਿੱਚ ਭੰਗੜਾ ਸਿਖਾਇਆ ਗਿਆ। ਸਾਨੂੰ ਤੇ ਪਤਾ ਨਹੀਂ ਕਿਉਂਕਿ ਉਮਰ ਛੋਟੀ ਹੈ, ਜਿਹੜੇ ਪੁਰਾਣੇ ਉਹਨਾਂ ਨੌਜਵਾਨ ਪੁਰਾਣੇ ਜਿਹੜੇ ਉਸ ਵੇਲੇ ਨੌਜਵਾਨ ਹੋਣਗੇ, ਅੱਜ 50 ਸਾਲ 55 ਦੇ ਹੈ, 60 ਸਾਲ ਦੇ ਹੈ, ਪਿੱਛੇ ਜਾਓ, ਜਿਹੜਾ ਬੰਦਾ 50 ਸਾਲ ਦਾ ਤੁਹਾਡੇ ਚ ਕਾਲਜ ਵਿੱਚ ਪੜ੍ਹਿਆ, 50 ਸਾਲ ਦਾ ਉਮਰ ਦਾ ਹੈਗਾ ਇੱਥੇ ਬੈਠਾ, ਜਿਹੜਾ ਉਹ 30 ਸਾਲ ਪਿੱਛੇ ਜਾਓ ਕਾਲਜ ਵਿੱਚ, 84 ਤੋਂ ਬਾਅਦ 86 87 88 88 99 90 88 99 90 91, ਇਹਨਾਂ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਸੱਭਿਆਚਾਰ ਦੇ ਨਾਂ ਉੱਤੇ ਗਿੱਧੇ ਤੇ ਭੰਗੜੇ ਸਿਖਾਉਣੇ ਸ਼ੁਰੂ ਕੀਤੇ ਆ, ਕਿਉਂਕਿ ਪੰਜਾਬ ਦੀ ਜਵਾਨੀ ਨੂੰ ਨਚਾਰ ਬਣਾਇਆ ਜਾ ਸਕਿਆ, ਗਾਉਣ ਵਾਲਿਆਂ ਦੇ ਪਿੱਛੇ ਲਾਇਆ ਜਾ ਸਕਿਆ। ਜਿਹੜੀ ਜਵਾਨੀ ਗਲਾ ਫੜਨ ਲੱਗ ਪਈ ਸੀ ਨਾ, ਕੰਢੀ ਫੜਦੀ ਸੀ ਦੁਸ਼ਮਣ ਦੀ, ਉਸ ਜਵਾਨੀ ਨੂੰ ਚੁਟਕੀਆਂ ਮਾਰਨ ਲਾ ਦਿੱਤਾ। ਜਿਹੜੀ ਜਵਾਨੀ ਕੰਢੀ ਫੜਨ ਲੱਗ ਪਈ ਸੀ, ਉਹ ਚੁਟਕੀਆਂ ਲੱਗ ਪਈ ਮਾਰਨ, ਇਦਾਂ ਦੇ ਬਣਾ ਦਿੱਤਾ, ਨਚਾਰਾਂ ਦੀ ਕੌਮ ਬਣਾ ਕੇ ਪੇਸ਼ ਕਰਤਾ। ਅੱਜ ਤੁਸੀਂ ਸਾਊਥ ਵਿੱਚ ਜਾਓ, ਮੈਂ ਖੁਦ ਕੇਰਲ ਦੇ ਇਲਾਕੇ ਵਿੱਚ ਜਾ ਕੇ ਵੇਖਿਆ, ਬੈਂਗਲੌਰ ਜਾਓ, ਕੇਰਲ ਜਾਓ, ਜਦੋਂ ਤੁਹਾਨੂੰ ਪੱਗ ਵਾਲਿਆਂ ਨੂੰ ਵੇਖਦੇ ਆ ਨਾ, ਕੇਰਲ ਦੇ ਤੇ ਬੈਂਗਲੌਰ ਦੇ ਉਸ ਏਰੀਏ ਦੇ ਲੋਕ, ਸਾਊਥ ਇੰਡੀਆ ਦੇ, ਤਜਰਬਾ ਕਰਿਓ, ਕਦੇ ਹੋ ਸਕਦਾ ਤੁਹਾਡੇ ਨਾਲ ਵਾਪਰਿਆ ਹੋਵੇ, ਜਦੋਂ ਕਦੇ ਤੁਹਾਨੂੰ ਪੱਗ ਵਾਲੇ ਨੂੰ ਵੇਖਣਗੇ, ਕਈ ਬੰਦੇ ਤੁਹਾਨੂੰ ਇਦਾਂ ਹੱਥ ਕਰਕੇ ਬੱਲੇ 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 ਕਰਨਗੇ, ਤੁਹਾਨੂੰ ਵੇਖ ਕੇ ਉਹਨਾਂ ਨੂੰ ਬੱਲੇ ਬੱਲੇ ਬੱਲੇ, ਸਰਦਾਰ ਜੀ ਬੱਲੇ ਬੱਲੇ ਬੱਲੇ, ਇਦਾਂ ਕਰਦੇ। ਮੈਂ ਖੁਦ, ਮੇਰੇ ਨਾਲ ਇਹ ਵਾਪਰੀ, ਅਸੀਂ 3-4 ਵਾਰ ਮੈਂ ਸਾਊਥ ਇੰਡੀਆ ਵਿੱਚ ਗਿਆ, ਤੇ ਉੱਥੇ ਜਦੋਂ ਵੀ ਸਾਨੂੰ ਵੇਖਣਗੇ ਗੱਡੀ ਚੋਂ ਕਿਤੇ ਉਤਰੇ, ਉਹਦੀ ਵੇਖ ਕੇ ਲੰਘਦੇ ਬੱਲੇ ਬੱਲੇ ਬੱਲੇ, ਵੀ ਐਂ ਕਰਕੇ ਲੰਘਦੇ ਨੇ ਵੀ ਇਹਨਾਂ ਆਹ ਆ ਗਿਆ ਬੰਦੇ ਨੇ, ਆਹ ਕਰਨ ਵਾਲੇ, ਆਹ ਕਰਨ ਵਾਲੀ ਕੌਮ ਹੈ ਇਹ, ਬੱਲੇ ਬੱਲੇ ਕਰਦੇ ਨੇ। ਹੁਣ ਇਹ ਪਤਾ ਕਿਉਂ ਕਰਦੇ ਆ ਉਹ, ਕਿਉਂਕਿ ਸਾਡਿਆਂ ਚੈਨਲਾਂ ਨੂੰ, ਜਿਹੜੇ 5-7 ਸਾਡੇ ਚੈਨਲ ਚੱਲਦੇ ਨੇ, ਚੈਨਲਾਂ ਤੇ ਸਾਨੂੰ ਵੇਖਦੇ ਨੇ, ਵੀ ਤੇ ਬੱਲੇ ਬੱਲੇ ਹੀ ਕਰਦੇ ਨੇ, ਜਿਹੜੇ ਵੀ ਬਸ ਸਾਰਾ ਦਿਨ ਇਹੀ ਕੁਝ ਚੱਲਦਾ, ਚੈਨਲਾਂ ਉੱਤੇ ਚੱਲਦਾ ਹੀ ਇਹ ਹੈ, ਤੇ ਸਾਡੀ ਛਵੀ ਇਦਾਂ ਦੀ ਬਣ ਗਈ ਵੀ ਨਚਾਰਾਂ ਦੀ ਛਵੀ ਹੈ। ਸਭ ਤੋਂ ਵੱਧ ਐਕਟਰ ਪੰਜਾਬੀ ਨੇ, ਸਭ ਤੋਂ ਵੱਧ ਗਾਇਕ ਪੰਜਾਬੀ ਨੇ, ਸਭ ਤੋਂ ਵੱਧ ਗਾਇਕਾਵਾਂ ਪੰਜਾਬੀ ਨੇ, ਸਭ ਤੋਂ ਵੱਧ ਲਿਖਾਰੀ ਪੰਜਾਬੀ ਨੇ, ਉਹਨੇ ਐਕਟਰ ਸਾਰੇ ਨੇ, ਅੱਧੇ ਅੱਧੇ ਪੰਜਾਬੀ ਨੇ, ਬਾਲੀਵੁੱਡ ਵਿੱਚ ਅੱਧੇ ਐਕਟਰ ਪੰਜਾਬੀ ਨੇ। ਇਸ ਪਾਸੇ ਨੂੰ ਲਾਇਆ ਗਿਆ, ਡਾਇਰੈਕਸ਼ਨ ਦੇ ਦਿੱਤੀ, ਮੋੜ ਦਿੱਤਾ, ਮੋੜ ਪਾ ਦਿੱਤਾ, ਬਸ ਤੇ ਸਾਡਾ ਪੰਜਾਬ ਜਿਹੜਾ ਸੀ ਇਸ ਪਾਸੇ ਲੱਗਿਆ ਹੁਣ ਅੱਜ ਵੀ ਕਾਲਜਾਂ ਦੇ ਵਿੱਚ ਪੜ੍ਹਾਇਆ ਜਾਂਦਾ ਹੈ ਪਰ ਤੀਸਰੇ ਪਾਤਸ਼ਾਹ ਦਾ ਬਚਨ ਆਪਾਂ ਪੜ੍ਹਦੇ ਆ ਨਾ ਨਾਚ ਰੇ ਮਨ ਗੁਰ ਕੈ ਆਗੈ ਮਨਾ ਨਾਚ ਰੇ ਮਨ ਗੁਰ ਕੈ ਆਗੈ ਗੁਰ ਕੈ ਭਾਣੇ ਨੱਚਹਿ ਤਾਂ ਸੁਖ ਪਾਵਹਿ ਅੰਤੇ ਜਮ ਭਉ ਭਗ ਵੇਖੋ ਇਹਦੀਆਂ ਚਾਰ ਪੰਜ ਪੰਕਤੀਆਂ ਸੁਣਿਓ ਸ਼ਬਦ ਦੀਆਂ ਤੀਸਰੇ ਪਾਤਸ਼ਾਹ ਕਹਿੰਦੇ ਮਨਾ ਜੇ ਨੱਚਣਾ ਹੈ ਤੇ ਗੁਰੂ ਅੱਗੇ ਨੱਚ ਗੁਰੂ ਅੱਗੇ ਨੱਚ ਨੱਚਣ ਦਾ ਭਾਵ ਗੁਰੂ ਅੱਗੇ ਨੱਚਣ ਦਾ ਮਤਲਬ ਕਈ ਮਾਫ਼ ਕਰਨਾ ਕਈਆਂ ਨੇ ਇਹਦਾ ਅਰਥ ਇੱਦਾਂ ਕੱਢ ਲਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨੱਚਣ ਲੱਗ ਜਾਂਦੇ ਕਈ ਨੱਚਣ ਲੱਗ ਜਾਂਦੇ ਤੇ ਜਦੋਂ ਉਹਨਾਂ ਨੂੰ ਪੁੱਛੀਏ ਵੀ ਨੱਚਦਾ ਕਿਉਂ ਹੈ ਕਹਿੰਦੇ ਬਾਣੀ 'ਚ ਲਿਖਿਆ ਵੀ ਨਾਚ ਰੇ ਮਨ ਗੁਰ ਕੇ ਅੱਗੇ ਵੀ ਨੱਚੋ ਭੰਗੜਾ ਪਾਓ ਮਾੜਾ ਥੋੜਾ ਬਾਣੀ 'ਚ ਤੇ ਨੱਚਣ ਬਾਰੇ ਲਿਖਿਆ ਵੀ ਨਾਚ ਨੱਚੋ ਨੱਚਣ ਦਾ ਜ਼ਿਕਰ ਆਉਂਦਾ ਹੈ ਪਰ ਇਹ ਕਿਹੜੇ ਅਰਥਾਂ 'ਚ ਆਉਂਦਾ ਇਹ ਕਿਰਪਾ ਕਰਕੇ ਸਮਝਣ ਦੀ ਕੋਸ਼ਿਸ਼ ਕਰੋ ਸਿੱਧੀ ਸਪਸ਼ਟ ਜੀ ਗੱਲ ਨਹੀਂ ਨਾਚ ਰੇ ਮਨ ਮਨ ਨੂੰ ਨੱਚਣ ਨੂੰ ਕਿਹਾ ਤਨ ਨੂੰ ਭੰਗੜਾ ਪਾਉਣ ਨੂੰ ਨਹੀਂ ਕਿਹਾ ਆਖੋ ਸਤਨਾਮ ਮਨ ਨੇ ਨੱਚਣਾ ਹੈ ਤਨ ਨੇ ਨਹੀਂ ਜਿਵੇਂ ਗੁਰੂ ਨਚਾਵੇ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਤੇਰੇ ਹੱਥ ਡੋਰ ਸਾਈਆਂ ਸਾਡਾ ਕੋਈ ਜ਼ੋਰ ਨਾ ਤੇਰੇ ਹੱਥ ਡੋਰ ਹੈ ਜਿਵੇਂ ਕੱਠ ਪੁਤਲੀ ਹੈ ਜਿਵੇਂ ਨਚਾਏਗਾ ਉਵੇਂ ਨੱਚਾਂਗੇ ਨੱਚਣ ਦਾ ਮਤਲਬ ਹੈ ਮਨ ਕਰਕੇ ਨੱਚਣਾ ਮਨ ਸਾਡਾ ਨੱਚੇ ਜਿਵੇਂ ਸਾਡੇ ਗੁਰੂ ਸਾਹਿਬ ਸਾਨੂੰ ਤੋੜਦੇ ਆ ਉੱਧਰ ਨੂੰ ਨੱਚਣ ਦਾ ਮਤਲਬ ਹੈ ਉੱਧਰ ਉੱਧਰ ਤੁਰਨਾ ਕਈ ਵਾਰੀ ਹੁਣ ਕਹਿੰਦੇ ਫਲਾਣਾ ਤੇ ਫਲਾਣੇ ਦੇ ਇਸ਼ਾਰਿਆਂ ਤੇ ਨੱਚਦਾ ਕਹਿਣ 'ਚ ਆ ਜਾਂਦੀ ਗੱਲ ਹੁਣ ਨੱਚਦਾ ਮਤਲਬ ਇਹ ਥੋੜਾ ਵੀ ਨੱਚਦਾ ਕਈ ਵਾਰੀ ਉਹ ਬਜ਼ੁਰਗਾਂ ਨੂੰ ਵੀ ਕਹਿ ਦੇਣਗੇ ਵੀ ਬਾਪੂ ਤੇ ਆਪਣੇ ਮੁੰਡੇ ਦੇ ਇਸ਼ਾਰਿਆਂ ਤੇ ਨੱਚਦਾ ਹੁਣ ਬੁੱਢਾ ਨੱਚਦਾ ਥੋੜਾ ਹੁੰਦਾ ਕਹਿਣ 'ਚ ਆਉਂਦੀ ਹੈ ਨਾ ਗੱਲ ਇਹ ਗੱਲ ਕਹਿਣ 'ਚ ਆ ਜਾਂਦੀ ਹੈ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਵੀ ਮਲੌਦ ਸਾਰਾ ਹੀ ਘੁੰਮ ਗਿਆ ਇਹਦਾ ਮਤਲਬ ਬਿਲਡਿੰਗਾਂ ਥੋੜਾ ਘੁੰਮ ਗਈਆਂ ਕਹਿਣ 'ਚ ਗੱਲ ਆ ਜਾਂਦੀ ਇਹਨੂੰ ਗੱਲ ਨੂੰ ਸਮਝੀਦਾ ਸਾਰਾ ਹੀ ਮਲੌਦ ਇੱਥੇ ਆਇਆ ਹੋਇਆ ਮਤਲਬ ਕੀ ਹੋਇਆ ਵੀ ਸਾਰਾ ਹੀ ਸ਼ਹਿਰ ਆ ਗਿਆ ਬਿਲਡਿੰਗਾਂ ਤੇ ਉੱਥੇ ਹੀ ਨੇ ਬੰਦੇ ਆ ਗਏ ਸਮਝ ਲਓ ਸਾਰਾ ਹੀ ਆ ਗਿਆ ਇਸੇ ਤਰ੍ਹਾਂ ਗੱਲ ਕਹਿਣ 'ਚ ਆ ਜਾਂਦੀ ਹੈ ਨਾਚ ਰੇ ਮਨ ਗੁਰ ਕੈ ਆਗੈ ਮਨਾ ਤੂੰ ਗੁਰੂ ਦੇ ਅੱਗੇ ਨੱਚ ਗੁਰੂ ਦੇ ਇਸ਼ਾਰਿਆਂ ਤੇ ਨੱਚ ਗੁਰੂ ਸਾਹਿਬ ਦੇ ਹੱਥਾਂ 'ਚ ਆ ਜਿਵੇਂ ਤੈਨੂੰ ਗੁਰੂ ਜੀ ਕਹਿੰਦੇ ਨੇ ਉਵੇਂ ਉਵੇਂ ਕਰਿਆ ਕਰ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ ਗੁਰ ਸਿੱਖ ਮੀਤ ਚੱਲੋ ਹੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਜਿਵੇਂ ਗੁਰੂ ਜੀ ਕਹਿੰਦੇ ਆ ਉਹਨੂੰ ਭਲਾ ਕਰਕੇ ਮੰਨ ਆਪਣੀ ਜ਼ਿੰਦਗੀ ਵਿੱਚ ਗੁਰੂ ਜੀ ਦੇ ਕਹੇ ਮੁਤਾਬਕ ਚੱਲ ਕਿਵੇਂ ਨੱਚਣਾ ਹੈ ਆ ਸੁਣੋ ਤੀਸਰੇ ਪਾਤਸ਼ਾਹ ਦਾ ਬਚਨ ਹੈ ਚਾਰ ਕੁ ਪੰਕਤੀਆਂ ਕਿਉਂਕਿ ਸ਼ਬਦ ਬਹੁਤ ਲੰਮਾ ਹੈ ਜ਼ਿਆਦਾ ਲੰਮਾ ਨਹੀਂ ਚਾਰ ਕੁ ਸ਼ਬਦ ਪੰਕਤੀਆਂ ਆਪਾਂ ਪੜ੍ਹਦੇ ਹਾਂ ਹਾਂਜੀ
ਨਿਰਤ ਕਰੀ ਹੋ ਮਨ ਨਚਾਈ ਗੁਰ ਪ੍ਰਸਾਦੀ ਆਪ ਗਵਾਈ
ਮਨਾ ਜੇ ਨਿਰਤ ਕਰ ਆ ਘਰ ਨਿਰਤ ਵੀ ਆਪਣੀ ਹਉਮੈ ਨੂੰ ਛੱਡ ਹੰਕਾਰ ਛੱਡ ਆਪਾਂ ਬੜੇ ਕਹਿੰਦੇ ਸੀ ਨੱਚ ਕੇ ਰੱਬ ਮਨਾ ਲਈਏ ਇਹ ਨਿਰਤ ਕਰਨ ਨੱਚਣ ਵਾਲਿਆਂ ਦਾ ਧਰਮ ਸੀ ਇੱਕ ਪੂਰਾ ਫਿਰਕਾ ਸੀ ਸੁਣੋ ਕਈ ਕਹਿੰਦੇ ਸੀ ਸੁੱਚੇ ਰਹਿ ਕੇ ਰੱਬ ਮਿਲਦਾ ਕਈ ਕਈ ਵਾਰੀ ਦਿਨ ਚ ਲਾਉਂਦੇ ਸੀ ਕਈ ਕਹਿੰਦੇ ਸੀ ਚੁੱਪ ਕਰਕੇ ਰੱਬ ਮਿਲਦਾ ਹੈ ਚੁੱਪੀ ਕਰ ਜਾਂਦੇ ਸੀ ਬੋਲਦੇ ਹੀ ਨਹੀਂ ਸੀ ਕਈ ਕਹਿੰਦੇ ਸੀ ਗਿਆਨ ਪ੍ਰਾਪਤ ਕਰਕੇ ਰੱਬ ਮਿਲਦਾ ਪੜ੍ਹੀ ਹੋਈ ਜਾਂਦੇ ਸੀ ਸਾਰੀ ਜ਼ਿੰਦਗੀ ਕਈ ਕਹਿੰਦੇ ਸੀ ਭੁੱਖੇ ਰਹਿ ਕੇ ਰੱਬ ਮਿਲਦਾ ਹੈ ਗੁਰੂ ਸਾਹਿਬ ਨੇ ਫਿਰ ਖੰਡਨ ਕੀਤਾ ਨਾ ਸਾਰਿਆਂ ਦਾ ਵੀ ਭਾਈ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਸਿਆਣਪਾਂ ਨਾਲ ਰੱਬ ਵਸ ਨਹੀਂ ਆਉਂਦਾ ਬੰਦਾ ਬਹੁਤ ਚਲਾਕ ਹੈ ਤੇਜ਼ ਹੈ ਬਹੁਤ ਤੀਖਣ ਬੁੱਧੀ ਦਾ ਇਹ ਕੰਮ ਨਹੀਂ ਆਉਂਦੀਆਂ ਵੀ ਬੜਾ ਸਿਆਣਾ ਹੈ ਇਧਰਲੀ ਸਿਆਣਪ ਹੋਵੇ ਭੁੱਖੇ ਰਹਿਣ ਨਾਲ ਰੱਬ ਨਹੀਂ ਮਿਲਦਾ, ਚੁੱਪ ਰਹਿਣ ਨਾਲ ਰੱਬ ਨਹੀਂ ਮਿਲਦਾ, ਕੱਲਾ ਨਹਾਉਣ ਨਾਲ ਸੁੱਚੇ ਰਹਿਣ ਨਾਲ ਪ੍ਰਮਾਤਮਾ ਨਹੀਂ ਮਿਲਦਾ। ਹੁਣ ਵੇਖਿਓ ਇੱਕ ਇੱਕ ਫਿਰਕਾ ਇਦਾਂ ਦਾ ਵੀ ਚੱਲਦਾ ਸੀ ਰਾਸਧਾਰੀ ਹੈ, ਜਿਹੜੇ ਕਹਿੰਦੇ ਸੀ ਵੀ ਨੱਚ ਕੇ ਰੱਬ ਮੰਨ ਜਾਂਦਾ, ਪੈਰਾਂ ਚ ਬੰਨੋ ਘੁੰਗਰੂ ਨੱਚੀ ਜਾਓ, ਲੋਕੀ ਕਹਿਣਗੇ ਵੀ ਮਸਤ ਹੋ ਗਿਆ, ਮਸਤ ਨੱਚਦਾ ਹੈ। ਉਹ ਵੇਖੋ ਨੱਚਦਾ ਡੇਰਿਆਂ ਦੇ ਵਿੱਚ, ਫਕੀਰਾਂ ਨੇ ਨੱਚਣਾ ਸ਼ੁਰੂ ਕਰਤਾ, ਬੜੇ ਭੰਗੜੇ ਪਾਉਣੇ ਨੱਚਣਾ ਤੇ ਮਸਤ ਹੋ ਕੇ ਨੱਚਣਾ, ਤੇ ਲੋਕਾਂ ਨੇ ਕਹਿਣਾ ਵੀ ਬੜਾ ਨੱਚਦਾ ਹੈ, ਤੇ ਕੀ ਕਰੇਗਾ? ਕਹਿੰਦੇ ਨੱਚ ਨੱਚ ਕੇ ਰੱਬ ਨੂੰ ਮਨਾ ਲਾਂਗੇ, ਨੱਚ ਕੇ ਅਸੀਂ ਯਾਰ ਆਪਣੇ ਨੂੰ ਮਨਾ ਲਾਂਗੇ। ਹੁਣ ਜਿਹੜੇ ਬੰਦੇ ਨੂੰ ਸਮਝ ਨਹੀਂ ਹੁੰਦੀ ਉਹ ਇਹੋ ਜਿਹੀਆਂ ਗੱਲਾਂ 'ਚ ਬੜੀ ਛੇਤੀ ਫਸ ਜਾਂਦਾ ਵੀ ਫਕੀਰ ਜਿਹਾ ਬੰਦਾ ਹੈ ਯਾਰ, ਮਸਤ ਜਿਹਾ ਬੰਦਾ ਹੈ, ਉਹ ਐਂ ਵੇਖੋ ਯਾਰ ਕਿਵੇਂ ਨੱਚਦਾ, ਐਂ ਜੇ ਕਰਕੇ ਫਸਾ ਲੈਂਦੇ ਨੇ। ਉਹ ਨੱਚਦੇ ਨੇ ਬਹੁਤ, ਨੱਚਣ ਵਾਲਿਆਂ ਦਾ ਪੂਰਾ ਇੱਕ ਫਿਰਕਾ ਸੀ ਜਿਹੜੇ ਕਹਿੰਦੇ ਨੱਚ ਨੱਚ ਕੇ ਰੱਬ ਨੂੰ ਮਨਾਵਾਂਗੇ, ਨੱਚ ਕੇ ਰੱਬ ਨੂੰ ਖੁਸ਼ ਕਰਾਂਗੇ। ਤੀਸਰੇ ਪਾਤਸ਼ਾਹ ਫਿਰ ਉੱਥੇ ਚੋਟ ਕਰਦੇ ਨੇ, ਮਨਾ ਤੂੰ ਗੁਰੂ ਅੱਗੇ ਨੱਚ, ਤੂੰ ਨਾ ਕਿਤੇ ਘੁੰਗਰੂ ਬੰਨ ਕੇ ਬਹਿ ਜੀ ਕਮਲਿਆ, ਤੂੰ ਨਾ ਕਿਤੇ ਘੁੰਗਰੂ ਬੰਨ ਲਈ, ਇਹ ਤੇ ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਉ ਤਿੰਨਾ ਮਨ, ਨਾਨਕ ਜਿਨ ਮਨ ਭਾਉ ਭਾਉ ਤਿੰਨਾ ਮਨ ਭਾਉ। ਨੱਚਣਾ ਕੁੱਦਣਾ ਮਨ ਦਾ ਚਾਅ ਹੈ, ਮਨ ਦੇ ਸ਼ੌਂਕ ਵਾਸਤੇ ਲੋਕੀ ਨੱਚਦੇ ਨੇ, ਪਰ ਰੱਬ ਖੁਸ਼ ਹੋ ਜਾਏਗਾ ਇਹਦੇ ਨਾਲ, ਪਰਮਾਤਮਾ ਇਹਦੇ ਨਾਲ ਖੁਸ਼ ਹੋ ਜਾਏਗਾ। ਇਹ ਨਹੀਂ ਕਿਤੇ ਲਿਖਿਆ ਰੱਬ ਇਹਦੇ ਨਾਲ ਖੁਸ਼ ਹੋ ਜਾਂਦਾ, ਇਹ ਨਹੀਂ ਕਿਤੇ ਲਿਖਿਆ ਵੀ ਬੰਦਾ ਨੱਚੇਗਾ ਤੇ ਨੱਚ ਕੇ ਰੱਬ ਖੁਸ਼ ਕਰ ਲਏਗਾ। ਉਹ ਆਪਣੇ ਮਨ ਦੇ ਚਾਅ ਵਾਸਤੇ ਨੱਚਦਾ ਹੋ, ਆਪਣੇ ਮਨ ਦੇ ਮਨੋਰੰਜਨ ਲਈ ਨੱਚਦਾ ਹੋਣਾ ਹੈ, ਪਰ ਰੱਬ ਇਹਦੇ ਨਾਲ ਖੁਸ਼ ਨਹੀਂ ਹੁੰਦਾ। ਮਨ ਦਾ ਮਨੋਰੰਜਨ ਕਰਦਾ ਭਾਈ, ਪਰ ਪਰਮਾਤਮਾ ਇਹਦੇ ਨਾਲ ਖੁਸ਼ ਨਹੀਂ ਹੁੰਦਾ, ਮਾਲਕ ਨੇ ਇਹਦੇ ਨਾਲ ਖੁਸ਼ ਨਹੀਂ ਹੋ ਜਾਣਾ। ਨਚਾਉਣਾ ਹੈ ਤੇ ਮਨ ਨੂੰ ਨਚਾ। ਆ ਵੇਖਿਓ ਹੁਣ ਬਚਨ ਫੇਰ ਪੜਿਓ ਦੁਬਾਰਾ। ਹਾਂਜੀ,
ਨਿਰਤ ਕਰੀ ਇਹ ਮਨ ਨਚਾਈ, ਗੁਰ ਪ੍ਰਸਾਦੀ ਆਪ ਗਵਾਈ।
ਗੁਰੂ ਤੋਂ ਅਕਲ ਲੈ ਕੇ ਆਪਣਾ ਆਪ ਗਵਾ, ਆਪਣੀ ਹਉਮੈ ਨੂੰ ਈਗੋ ਨੂੰ ਮਾਰ, ਜੀਰੋ ਆਈਜ ਹੋ ਜੀਰੋ ਆਈਜ, ਹੰਕਾਰ ਖਤਮ ਕਰ ਆਪਣਾ, ਆ ਨਿਰਤ ਕਰ ਜੇ ਕਰਨਾ।
ਚਿਤ ਥਿਰ ਰੱਖੇ ਸੋ ਮੁਕਤ ਹੋਵੇ, ਜੋ ਇੱਛੀ ਸੋਈ ਫਲ ਪਾਈ।
ਬਸ ਚਿੱਤ ਨੂੰ ਥਿਰ ਰੱਖ, ਇੱਕ ਜਗ੍ਹਾ ਟਿਕਾ, ਟਿਕਾਣੇ ਰੱਖ, ਮਨ ਨੂੰ ਟਿਕਾ, ਮਨ ਨੂੰ ਟਿਕਾਣਾ ਹੀ ਗੁਰੂ ਦੇ ਬਚਨਾਂ 'ਚ ਟਿਕਾ। ਬਸ ਗੁਰੂ ਦੇ ਬਚਨਾਂ 'ਚ ਨੱਚ, ਬਚਨਾਂ ਦੇ ਵਿੱਚ ਟਿਕਾ ਲੈਣਾ ਹੀ ਨੱਚਣਾ। ਇੱਧਰਲੇ ਪਾਸੇ ਟਿਕਾ, ਇੱਥੇ ਲਿਆ, ਜੋ ਕਹਿੰਦੇ ਨੇ ਉਵੇਂ ਉਵੇਂ ਕਰ। ਅਗਲੀਆਂ ਵੀ ਸੁਣ ਲਈਏ, ਚਲੋ ਦੋ ਪੰਕਤ।
ਨਾਚ ਰੇ ਮਨ ਗੁਰ ਕੈ ਆਗੇ, ਗੁਰ ਕੈ ਪਾਣੇ ਨਾਚੇ ਤਾਂ ਸੁਖ ਪਾਵੇ, ਅੰਤੇ ਜਮ ਪਉ ਭਾਗੇ।
ਜੇ ਗੁਰੂ ਦੇ ਭਾਣੇ ਵਿੱਚ ਨੱਚੇ, ਗੁਰੂ ਦੇ ਕਹਿ 'ਚ ਨੱਚੇ, ਤੇਰਾ ਸਭ ਵਿਕਾਰਾਂ ਦਾ ਡਰ ਖਤਮ ਹੋ ਜਾਏ, ਤੈਨੂੰ ਨਿਡਰ ਹੋ ਜਾਏ, ਜਿਵੇਂ ਗੁਰੂ ਨਚਾਵੇ ਉਵੇਂ ਨੱਚੇ, ਗੁਰੂ ਦੇ ਇਸ਼ਾਰਿਆਂ ਤੇ ਨੱਚਣਾ ਸਿੱਖ, ਆਹ ਨੱਚਣਾ ਹੈ। ਹੁਣ ਜਿਹੜਾ ਬੰਦਾ ਗੁਰਬਾਣੀ ਪੜ੍ਹਨ ਬਚਪਨ ਤੋਂ ਹੀ ਪੜ੍ਹੇਗਾ, ਉਹਨੇ ਕਹਿਣਾ ਆਹ ਨੱਚਣਾ ਸਿੱਖਣਾ ਹੈ। ਤੇ ਅੱਜ ਵੀ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੇ ਤੁਹਾਡੇ ਮੇਰੇ ਵੀਰ ਬੱਚੇ ਛੋਟੇ ਛੋਟੇ ਪੜ੍ਹਦੇ ਐ, ਸਕੂਲਾਂ ਵਿੱਚ ਪੜ੍ਹਦੇ ਐ, ਕਾਲਜਾਂ ਵਿੱਚ ਪੜ੍ਹਦੇ ਐ, ਤੁਸੀਂ ਵੇਖੋਗੇ ਕਿ ਨਿੱਕੇ ਨਿੱਕੇ ਬੱਚਿਆਂ ਨੂੰ ਸਿਖਾਇਆ ਜਾਂਦਾ ਨੱਚਣਾ। ਇਹ ਨੱਚਣ ਦੀ ਤੇ ਗੱਲ ਹੈ, ਆਹ ਨੱਚਣ ਦੀ ਕਿਤੇ ਗੱਲ ਹੀ ਨਹੀਂ ਹੁੰਦੀ ਵੀ ਗੁਰੂ ਅਮਰਦਾਸ ਜੀ ਨੱਚਣ ਬਾਰੇ ਕੀ ਉਪਦੇਸ਼ ਦਿੰਦੇ ਹੈ, ਕਿਤੇ ਸੁਣਿਆ ਕਦੇ? ਬੱਚੇ ਸਾਡੇ ਕੀ ਸੁਣਨਗੇ, ਅਸੀਂ ਤੇ ਕਦੀ ਆਪ ਨਹੀਂ ਸੁਣਿਆ। ਆਖੋ ਸਤਨਾਮ, ਸਾਨੂੰ ਪਤਾ ਹੀ ਨਹੀਂ ਵੀ ਨੱਚਣ ਬਾਰੇ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਵੀ ਕਿਵੇਂ ਮਨ ਨੂੰ ਨਚਾਉਣਾ ਹੁੰਦਾ ਹੈ। ਅਸੀਂ ਨਿਆਣਿਆਂ ਨੂੰ ਕੀ ਦੱਸਾਂਗੇ, ਸਾਨੂੰ ਤੇ ਆਪ ਨਹੀਂ ਪਤਾ, ਸਾਨੂੰ ਤੇ ਸਕੂਲ ਵਾਲੇ ਕਹਿ ਕੇ ਭੇਜ ਦਿੰਦੇ ਐ ਵੀ ਆ ਵਰਦੀ ਸਵਾ ਲਿਓ ਜੀ, ਆ ਯੂਨੀਫਾਰਮ ਬਣਾਓ ਇਦਾਂ ਦੇ, ਆ ਪਹਿਰਾਵਾ ਕੱਪੜੇ ਭੰਗੜੇ ਵਾਲੇ ਪਾ ਭੇਜੋ ਸਵਾ ਕੇ, ਆਪਾਂ ਭੇਜ ਦਿੰਦੇ ਆ। ਹੁਣ ਜਿਹੜਾ ਬੱਚਾ ਬਚਪਨ ਤੋਂ ਭੰਗੜੇ ਸਿੱਖ ਗਿਆ, ਨੱਚਣ ਲੱਗ ਗਿਆ, ਉਹ ਫਿਰ ਵੱਡਾ ਹੋ ਕੇ ਉੱਧਰ ਹੀ ਲੱਗੇਗਾ, ਉਹਨੇ ਉਸੇ ਪਾਸੇ ਹੀ ਜਾਣਾ ਹੈ। ਇੰਟਰਸਟ ਬਣ ਗਿਆ ਬੱਚੇ ਦਾ, ਇੰਟਰਸਟ ਬਣ ਗਿਆ, ਤੇ ਜੇ ਨਿੱਕੇ ਨਿੱਕੇ ਬੱਚਿਆਂ ਨੂੰ ਕੀਰਤਨ ਸਿਖਾਇਆ ਜਾਵੇ, ਨਿੱਕੇ ਜੇ ਬੱਚੇ ਤੁਸੀਂ ਆਪਣੀ ਬੱਚੀ ਨੂੰ ਤੇ ਬੱਚੇ ਨੂੰ ਕੀਰਤਨ ਸਿਖਾਓ, ਹਰ ਹਰ ਸਕੂਲ ਦੇ ਵਿੱਚ, ਇਹ ਪੰਜਾਬ ਹੈ, ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਇੱਥੇ ਹੋਰ ਕੁਝ ਹੋਵੇ ਨਾ ਹੋਵੇ, ਸਕੂਲ ਦੇ ਵਿੱਚ ਗੁਰਬਾਣੀ ਜ਼ਰੂਰ ਹੋਵੇ, ਇਸ ਪੰਜਾਬ ਦੇ ਵਿੱਚ ਹੋਰ ਕੁਝ ਹੋਵੇ ਨਾ ਹੋਵੇ, ਗੁਰਬਾਣੀ ਜ਼ਰੂਰ ਹੋਣੀ ਚਾਹੀਦੀ ਸੀ, ਤੇ ਟੀਚਰ ਰੱਖਿਆ ਹੋਵੇ, ਬੱਚਿਆਂ ਨੂੰ ਪੜ੍ਹਾਇਆ ਜਾਵੇ। ਸਾਡੀ ਸਕੂਲ ਵਿੱਚ ਪੜ੍ਹਨ ਵਾਲੀ ਨਿੱਕੀ ਜੀ ਬੱਚੀ ਬਾਜਾ ਹਾਰਮੋਨੀਅਮ ਲੈ ਕੇ ਬੈਠੇ, ਸਾਡਾ ਛੋਟਾ ਜਿਹਾ ਪੜ੍ਹਨ ਗਿਆ ਬੱਚਾ ਤਬਲਾ ਲੈ ਕੇ ਬੈਠੇ, ਤੇ ਦੋਵੇਂ ਜਣੇ ਬੱਚੇ ਉਹ ਰੋਜ਼ ਸਿਖਾਣ, ਤੇ ਇਦਾਂ ਘਰ ਵਿੱਚ ਆ ਕੇ ਕਹੋ ਵੀ ਬਾਜਾ ਤਬਲਾ ਲਿਆ ਕੇ ਦਿਓ ਬੱਚਿਆਂ ਨੂੰ, ਭੰਗੜੇ ਵਾਲੀ ਵਰਦੀ ਨਹੀਂ, ਬਾਜਾ ਤਬਲਾ ਲਿਆ ਕੇ ਦਿਓ, ਪੜ੍ਹਨਗੇ, ਸ਼ਬਦ ਸ਼ਬਦ ਪੜ੍ਹਾਏ ਜਾਣ ਤੇ ਨਿਆਣੇ ਨੂੰ ਸਿਖਾਇਆ ਜਾਵੇ, ਸਾਡਾ ਨਿੱਕਾ ਜਿਹਾ ਬੱਚਾ ਗੁਰਬਾਣੀ ਗਾਇਨ ਕਰੇ, ਗੁਰਬਾਣੀ ਕੰਠ ਮੁਕਾਬਲੇ ਹੋਣ ਸਕੂਲਾਂ ਵਿੱਚ, ਸੁਣਾਓ ਸ਼ਬਦ, ਸੁਣਾਓ ਗੁਰਬਾਣੀ, ਤੇ ਗੁਰਬਾਣੀ ਆਪਣੇ ਆਪ ਫੈਲੇਗੀ, ਨਿੱਕੇ ਜੇ ਬੱਚੇ ਗੁਰਬਾਣੀ ਗਾਇਨ ਕਰਨ ਲੱਗ ਜਾਣਗੇ, ਪੜ੍ਹਨ ਲੱਗ ਜਾਣਗੇ। ਸਾਡੇ ਸਬਜੈਕਟ ਦਾ ਹਿੱਸਾ ਚਾਹੀਦਾ ਸੀ ਗੁਰਬਾਣੀ, ਗੁਰਬਾਣੀ ਦਾ ਚਾਨਣ ਸਾਡੇ ਨਿੱਕੇ ਨਿੱਕੇ ਬੱਚਿਆਂ ਨੂੰ ਹੋਣਾ ਚਾਹੀਦਾ ਸੀ, ਪਰ ਸਕੂਲਾਂ ਵਿੱਚ ਨੱਚਣਾ ਜ਼ਰੂਰੀ ਹੈ, ਗੁਰਬਾਣੀ ਇੱਥੇ ਨੇੜੇ ਤੇੜੇ ਵੀ ਨਹੀਂ। ਤੇ ਜਦੋਂ ਤੱਕ ਆਪਾਂ ਉਹਦੇ ਦਿਮਾਗ ਵਿੱਚ ਪਾੜਨਾ ਚਾਹੁੰਦੇ ਹਾਂ, ਉਦੋਂ ਤੱਕ ਥਾਂ ਹੀ ਨਹੀਂ ਬਚਦਾ, ਬਥੇਰਾ ਕੁਛ ਅੱਗੇ ਹੀ ਸੇਵ ਕਰ ਚੁੱਕਿਆ ਹੁੰਦਾ ਬੱਚਾ, ਇੰਟਰਸਟ ਉਹਦਾ ਉੱਧਰ ਬਣ ਜਾਂਦਾ, ਉਦੋਂ ਤੱਕ ਜਦੋਂ ਤੱਕ ਆਪਾਂ ਪੜ੍ਹਾਉਣਾ ਚਾਹੁੰਦੇ ਹਾਂ ਉਦੋਂ ਤੱਕ ਇੰਟਰਸਟ ਉੱਧਰ ਹੋ ਜਾਂਦਾ। ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ, ਜੇ ਸਕੂਲਾਂ ਕਾਲਜਾਂ ਵਿੱਚ ਇਹ ਸਿਸਟਮ ਨਹੀਂ, ਪਰ ਆਪਣੇ ਤੌਰ ਤੇ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਸ਼ੁਰੂ ਕਰੋ। ਮੇਰਿਓ ਵੀਰੋ ਭਾਈਓ, ਜੇ ਗੁਰਬਾਣੀ ਨਾਲ ਤੁਹਾਡੇ ਨਿਆਣੇ ਜੁੜਨਗੇ, ਤੁਹਾਡੇ ਨਾਲ ਉਹਨਾਂ ਨੇ ਆਪੇ ਜੁੜੇ ਰਹਿਣਾ ਹੈ, ਤੁਹਾਡੇ ਨਾਲ ਤੁਹਾਡੇ ਬੱਚਿਆਂ ਨੇ ਆਪੇ ਜੁੜੇ ਰਹਿਣਾ, ਗੁਰਬਾਣੀ ਨਾਲ ਜੋੜ ਦਿਓ, ਤੁਹਾਡੇ ਨਾਲ ਜੁੜੇ ਰਹਿਣਗੇ, ਕਿਉਂਕਿ ਗੁਰਬਾਣੀ ਨਾਲ ਜੁੜਿਆ ਮਾਂ ਪਿਓ ਦਾ ਵੀ ਸਤਿਕਾਰ ਕਰੇਗਾ, ਚੰਗਾ ਇਨਸਾਨ ਬਣ ਗਿਆ ਨਾ, ਚੰਗਾ ਇਨਸਾਨ ਗੁਰੂ ਗ੍ਰੰਥ ਸਾਹਿਬ ਜੀ ਬਣਾਉਂਦੇ ਹੈ, ਚੰਗਾ ਇਨਸਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦਾ ਪੜ੍ਹਦਾ ਚੰਗਾ ਇਨਸਾਨ ਬਣ ਗਿਆ, ਚੰਗਾ ਪੁੱਤ ਵੀ ਬਣੂ, ਚੰਗਾ ਪਤੀ ਵੀ ਬਣੂ, ਚੰਗਾ ਪਿਤਾ ਵੀ ਬਣੇਗਾ, ਚੰਗਾ ਦਾਦਾ ਵੀ ਬਣੇਗਾ, ਚੰਗੀ ਸ਼ਖਸੀਅਤ ਘੜੀ ਜਾਏਗੀ, ਜਿਵੇਂ ਆਪਾਂ ਪਹਿਲਾਂ ਬੇਨਤੀ ਦਿੱਤਾ ਘੜੀ ਹੈ, ਸੁਰਤ ਮਤ ਮਨ ਬੁੱਧ, ਘੜੇ ਜਾਣਗੇ ਉਹਦਾ ਮਤ ਮਨ ਬੁੱਧ ਘੜਿਆ ਜਾਏਗਾ, ਸੰਗਤ ਵਿੱਚ ਆ ਕੇ ਘੜੇ ਜਾਂਦੇ ਆ ਭਾਈ। ਇਸ ਕਰਕੇ ਆਪਣੇ ਬੱਚਿਆਂ ਨੂੰ ਗੁਰਬਾਣੀ ਵਾਲੇ ਪਾਸੇ ਲਾਉਣ ਦੀ ਕੋਸ਼ਿਸ਼ ਕਰੋ, ਪਿਆਰ ਨਾਲ ਬੱਚਿਆਂ ਨੂੰ ਇੱਕ ਇੱਕ ਸ਼ਬਦ ਸਮਝਾਓ ਪੜ੍ਹਾਓ, ਧੱਕੇ ਨਾਲ ਨਹੀਂ ਵੀ ਤੂੰ ਇੱਕ ਘੰਟਾ ਵੀ ਫੜ ਬਈ, ਡੰਡੇ ਦੇ ਨਾਲ ਨਿਤਨੇਮ ਕਰਾਉਣਾ ਹੈ, ਕਈ ਜਗ੍ਹਾ ਇੱਦਾਂ ਵੀ ਹੁੰਦਾ ਜੀ ਡੰਡੇ ਨਾਲ ਨਿਤਨੇਮ ਕਰਾਉਂਦੇ ਆ, ਬੱਚੇ ਨੂੰ ਸੁੱਤੇ ਪੈਰ ਨੂੰ ਠਾ ਕੇ ਟੂਟੀ ਥੱਲੇ ਕਰ ਦਿੰਦੇ ਆ, ਤੇ ਨਿਆਣਾ ਜਦੋਂ ਟੂਟੀ ਥੱਲੇ ਕਰਤਾ, ਬੱਚਾ 4 ਵਜੇ ਠਾ ਕੇ ਜਦੋਂ ਟੂਟੀ ਥੱਲੇ ਕਰ ਦਿਓਗੇ, ਉਹਦਾ ਸਦਾ ਵਾਸਤੇ ਸਿੱਖੀ ਤੋਂ ਭਰੋਸਾ ਉੱਠ ਜਾਂਦਾ। ਜਿਹੜੇ ਨਿਆਣੇ ਨੂੰ ਤੁਸੀਂ 5 ਸਾਲ ਧੱਕੇ ਨਾਲ 4 ਵਜੇ ਠਾ ਕੇ ਨਿਤਨੇਮ ਕਰਾਓਗੇ, ਜਿੱਦਣ ਉਹ ਸਕੂਲ ਵਿੱਚੋਂ ਆਇਆ 5-7 ਦਿਨਾਂ ਵਿੱਚ ਹੀ ਕਿਰਪਾਨ ਕਿੱਲੇ ਤੇ ਟੰਗ ਦੇਗਾ, ਕਹੇਗਾ ਬਥੇਰਾ ਨਿਤਨੇਮ ਕਰਕੇ, ਅੱਕ ਜਾਂਦਾ ਬੱਚਾ। ਇੰਟਰਸਟ ਹੋਣਾ ਬੜਾ ਲਾਜ਼ਮੀ ਹੈ, ਜਿਹੜੇ ਜ਼ਬਰਦਸਤੀ ਨਿਤਨੇਮ ਕਰਾਏ ਜਾਂਦੇ ਨੇ, ਧੱਕੇ ਨਾਲ ਨਿਤਨੇਮ ਕਰਾਏ ਜਾਂਦੇ ਨੇ, ਉਹ ਬੱਚਾ ਨਿਤਨੇਮ ਹੀ ਨਹੀਂ ਬਣਦਾ, ਉਹ ਬੱਚੇ ਦਾ ਦਿਲ ਉਹ ਮੁੜ ਕੇ ਨਿਤਨੇਮ ਕਰਦਾ ਹੀ ਨਹੀਂ, ਉਹਦਾ ਇੰਟਰਸਟ ਹੀ ਖਤਮ ਹੋ ਜਾਂਦਾ, ਰਸ ਖਤਮ ਹੋ ਜਾਂਦਾ। ਆਪਣੇ ਬੱਚੇ ਨੂੰ ਬਹੁਤ ਪਿਆਰ ਨਾਲ, ਸ਼ੌਂਕ ਨਾਲ, ਉਹਦੇ ਅੰਦਰ ਪਿਆਰ ਪੈਦਾ ਕਰੋ, ਜਿਵੇਂ ਇੱਕ ਮਾਂ ਪਿਓ ਪਿਆਰ ਨਾਲ ਪੈਦਾ ਕਰਦਾ ਵੀ ਤੈਨੂੰ ਆਹ ਦਿਆਂਗੇ, ਤੂੰ ਆ ਇੰਨੀ ਬਾਣੀ ਕੰਠ ਕਰ, ਇਦਾਂ ਲਾਲਚ ਦੇ ਦੇ ਕੇ ਬੱਚੇ ਨੂੰ ਪਹਿਲਾਂ ਥੋੜ੍ਹਾ ਥੋੜ੍ਹਾ, ਜਿਵੇਂ ਕਹਿੰਦੇ ਬਾਬੇ ਫਰੀਦ ਦੀ ਮਾਂ ਨੇ ਸ਼ੱਕਰ ਰੱਖ ਦੇਣੀ ਤੇ ਇਦਾਂ ਲਗਨ ਲਾ ਦਿੱਤੀ ਆਪਣੇ ਪੁੱਤ ਨੂੰ, ਆਪਣੇ ਬੱਚਿਆਂ ਨੂੰ ਇਦਾਂ ਲਗਨ ਲਾਓ ਵੀ ਇਸ ਪਾਸੇ ਵਾਲੇ ਪਾਸੇ ਤੁਰਨ, ਸਿਆਣੇ ਬਣਨ, ਸਮਝਦਾਰ ਬਣਨ, ਗੁਰੂ ਗ੍ਰੰਥ ਸਾਹਿਬ ਦਾ ਪੜ੍ਹਿਆ ਹੋਇਆ ਸਿਆਣਾ ਬਣ ਸਕਦਾ ਜੀ, ਨਹੀਂ ਤੇ ਬਣਾ ਲਓ ਜੱਜ, ਕਰਨਾ ਫੈਸਲਾ ਕਿਸੇ ਦੇ ਹੱਕ 'ਚ ਹੋਰ ਹੋਏਗਾ, ਕਰ ਕਿਸੇ ਪਾਸੇ ਹੋਰ ਹੀ ਰਹੇਗਾ, ਕਿਉਂਕਿ ਇਸ਼ਾਰਾ ਕਿਸੇ ਹੋਰ ਨੇ ਕਰ ਦੇਣਾ ਆ। ਆਖੋ ਸਤਨਾਮ। ਲੈ ਨਾ ਪੜ੍ਹਾਈ ਇੱਥੋਂ, ਇੱਥੋਂ ਜੇ ਨਾ ਪੜ੍ਹਿਆ ਤੇ ਬਣਾ ਲਓ ਵਕੀਲ, ਜੇ ਇੱਥੇ ਨਾ ਪੜ੍ਹਿਆ ਤੇ ਵਕੀਲ ਬਣ ਗਿਆ। ਸਜ਼ਾ ਕਿਸੇ ਹੋਰ ਨੂੰ ਹੋਣੀ ਸੀ, ਕਰ ਕਿਸੇ ਹੋਰ ਨੂੰ ਹੀ ਦਿੱਤੀ। ਅਗਲਾ ਕਹਿੰਦਾ ਇਹ ਬੰਦਾ ਨਹੀਂ ਸੀ, ਇਹਨੇ ਨਹੀਂ ਗੋਲੀ ਮਾਰੀ। ਉਹ ਕਹਿੰਦਾ ਤੈਨੂੰ ਮੇਰੇ ਮੁਤਾਬਕ ਹੀ ਚੱਲਣਾ ਪੈਣਾ, ਕੇਸ ਢਿੱਲਾ ਪੈ ਜੂ, ਜਿਵੇਂ ਮੈਂ ਕਹਿੰਦਾ ਉਵੇਂ ਕਰ। ਇਹ ਬੰਦਾ ਦੇ ਨਾਲ ਹੀ ਨਹੀਂ ਸੀ ਜੀ, ਪਰ ਤੈਨੂੰ ਕਹਿਣਾ ਪਏਗਾ, ਐ ਨਹੀਂ ਚੱਲਣਾ ਸਰਨਾ, ਕਹਿ ਨਾਲ ਸੀ। ਇਹ ਦਾ ਪੇਚ ਨੇ ਵਕੀਲ ਤੇ ਬਣਾ ਲਿਆ, ਚੰਗਾ ਇਨਸਾਨ ਨਹੀਂ ਬਣ ਸਕਿਆ। ਡਾਕਟਰ ਤੇ ਬਣਾ ਲਿਆ, ਪਰ ਲੜਕੀ ਨੂੰ ਬੱਚੀ ਜਦੋਂ ਕਹਿੰਦੇ ਡਾਕਟਰ ਇਹ ਬੱਚੀ ਹੈ ਤੇ ਕੱਟ ਕੱਟ ਕੇ ਟੁਕੜੇ ਟੁਕੜੇ ਕਰਕੇ ਢਿੱਡ ਚੋਂ ਬਾਹਰ ਕੱਢਦਾ ਹੈ, ਲੈ ਕੇ ਲੱਖ ਰੁਪਈਆ 50,000 ਰੁਪਈਆ ਟੁਕੜੇ ਟੁਕੜੇ ਕਰਕੇ ਬੱਚੀ ਨੂੰ ਪੇਟ ਚੋਂ ਬਾਹਰ ਕੱਢਦਾ ਹੈ। ਪੜ੍ਹਦੇ ਗਿਆ, ਡਾਕਟਰ ਤੇ ਬਣ ਗਿਆ, ਪਰ ਚੰਗਾ ਇਨਸਾਨ ਨਹੀਂ ਬਣਿਆ। ਪੜ੍ਹਾਈ ਤੇ ਕਰ ਗਿਆ, ਪਰ ਚੰਗਾ ਇਨਸਾਨ ਥੋੜਾ ਬਣਾ ਸਕੇ ਆਪਾਂ। ਇਹਨਾਂ ਕੋਲੋਂ ਪੜ੍ਹਿਆ ਹੋਇਆ ਚੰਗਾ ਇਨਸਾਨ ਬਣਦਾ, ਗੁਰਬਾਣੀ ਨਾਲ ਜੁੜਿਆ ਹੋਇਆ ਚੰਗਾ ਇਨਸਾਨ ਬਣਦਾ। ਜੇ ਗੁਰਬਾਣੀ ਨਾਲ ਨਾ ਜੁੜਿਆ ਮੇਰੇ ਵਰਗਾ ਬਾਬਾ ਬਣ ਜਾਏਗਾ, ਤੇ ਬਾਬਾ ਬਣ ਕੇ ਅਗਲਾ ਦੁਖੀ ਹੋਇਆ ਆਉਣਾ, ਉਹਨੇ ਕਹਿਣਾ ਬਾਬਾ ਜੀ ਬਾਹਲੇ ਤੰਗ ਆ, ਕੀ ਹੋ ਗਿਆ ਭਾਈ, ਮੁੰਡਾ ਸਾਡਾ ਸ਼ਰਾਬ ਪੀਂਦਾ ਹੈ, ਨਸ਼ੇ ਕਰਦਾ ਹੈ, ਬਾਹਰ ਤੁਰਿਆ ਫਿਰਦਾ ਹੈ, ਵਿਗੜੇ ਨਿਆਣਿਆਂ ਨਾਲ ਤੁਰਿਆ ਫਿਰਦਾ, ਬਾਬਾ ਜੀ ਦੱਸ ਦਿਓ ਕੁਛ। ਤੇ ਮੇਰੇ ਵਰਗਾ ਜੇ ਚੰਗਾ ਇਨਸਾਨ ਨਾ ਹੋਇਆ, ਇਨਸਾਨ ਚੰਗਾ ਨਹੀਂ ਬਾਬਾ ਬਣ ਗਿਆ, ਜਿਵੇਂ ਇਨਸਾਨ ਚੰਗਾ ਨਹੀਂ ਡਾਕਟਰ ਬਣ ਗਿਆ, ਇਨਸਾਨ ਚੰਗਾ ਨਹੀਂ ਕੁਰਸੀ ਤੇ ਬਹਿ ਗਿਆ, ਵਧੀਆ ਅਹੁਦਾ ਮਿਲ ਗਿਆ, ਮੰਤਰੀ ਬਣ ਗਿਆ, ਇਨਸਾਨ ਚੰਗਾ ਨਹੀਂ ਵਕੀਲ ਬਣ ਗਿਆ, ਇਨਸਾਨ ਚੰਗਾ ਨਹੀਂ ਆਫੀਸਰ ਬਣ ਗਿਆ, ਉਹ ਤੇ ਸਾਰੇ ਦੋ ਨੰਬਰ ਦੇ ਕੰਮ ਕਰੇਗਾ, ਠੱਗੀਆਂ ਮਾਰੇਗਾ, ਬੇਈਮਾਨੀਆਂ ਕਰੇਗਾ। ਤੇ ਜਦੋਂ ਮੇਰੇ ਵਰਗਾ ਬੰਦਾ ਚੰਗਾ ਇਨਸਾਨ ਅੰਦਰੋਂ ਨਾ ਬਣਿਆ ਹੋਵੇ, ਫਿਰ ਧਰਮ ਦਾ ਪਾ ਲਵੇ ਚੋਲਾ, ਫਿਰ ਉਹ ਬਹੁਤ ਖਤਰਨਾਕ ਬਣ ਜਾਂਦਾ ਸਮਾਜ ਵਾਸਤੇ। ਚੰਗਾ ਇਨਸਾਨ ਨਾ ਹੋਵੇ, ਹੋਵੇ ਡਾਕਟਰ, ਖਤਰਨਾਕ ਬਣ ਜਾਏਗਾ। ਵਕੀਲ ਹੋਵੇ ਚੰਗਾ, ਹੋਵੇ ਹੋਵੇ ਚੰਗਾ ਇਨਸਾਨ ਨਾ ਹੋਵੇ, ਖਤਰਨਾਕ ਬਣੇਗਾ। ਮੰਤਰੀ ਬਣ ਜਾਵੇ, ਚੰਗੇ ਅਹੁਦੇ ਤੇ ਬਹਿ ਜਾਵੇ, ਚੰਗਾ ਇਨਸਾਨ ਨਾ ਹੋਵੇ, ਸਮਾਜ ਲਈ ਬਹੁਤ ਘਾਤਕ ਸਿੱਧ ਹੋਏਗਾ। ਬਿਲਕੁਲ ਇਸੇ ਤਰ੍ਹਾਂ ਮੇਰੇ ਵਰਗਾ ਬੰਦਾ ਕੱਪੜੇ ਪਾ ਕੇ ਧਰਮੀ ਬਣ ਜਾਵੇ, ਇਨਸਾਨ ਚੰਗਾ ਨਾ ਹੋਵੇ, ਸਮਾਜ ਲਈ ਬਹੁਤ ਘਾਤਕ ਸਿੱਧ ਹੁੰਦਾ ਇਹੋ ਜਿਹਾ ਬੰਦਾ। ਬਾਬਾ ਜੀ ਬੱਚਾ ਬਹੁਤ ਤੰਗ ਹੈ, ਅਸੀਂ ਬੱਚੇ ਤੋਂ ਬਹੁਤ ਤੰਗ ਆ। ਫਿਰ ਐਂ ਜੇ ਅੱਖਾਂ ਜੀਆਂ ਬੰਦ ਕਰਕੇ 5 ਮਿੰਟ ਬਹਿ ਕੇ ਕਹਿੰਦਾ ਭਾਈ ਐਂ ਕਰੋ, ਇਹ ਗ੍ਰਹਿ ਚੱਲਦਾ, ਕੋਈ ਇਹ ਟਾਲਣਾ ਪੈਣਾ, ਜਾਂ ਤੇ ਭੂਤ ਪ੍ਰੇਤ ਕਹਿ ਦੂ, ਕੋਈ ਤੇਰੇ ਘਰ ਭੂਤ ਪ੍ਰੇਤ ਹੈ, ਐਂ ਜੇ ਕਹਿ ਦੂ। ਤੇ ਜੇ ਕਵੇ ਨਾ ਜੀ ਬਸ ਤੁਸੀਂ ਦੱਸੋ ਜੀ, ਫਿਰ ਗ੍ਰਹਿ ਹੈ ਭਾਈ ਇਹ ਤੇ ਟਾਲਣਾ ਪੈਣਾ, ਫਿਰ ਕਿਵੇਂ, ਫਿਰ ਤੁਹਾਡੇ ਲਈ ਭਾਈ ਸਪੈਸ਼ਲ ਪਾਠ ਕਰਾਂਗੇ। ਕਿਵੇਂ ਕਰਾਂਗੇ, ਬਸ ਵੱਡਾ ਸੰਪਟ ਲਾਵਾਂਗੇ, ਫਿਰ ਸਪੈਸ਼ਲ ਪਾਠ ਕਰਕੇ ਤੁਕ ਤੁਕ ਵਾਲਾ ਮਹਾ ਸੰਪਟ ਪਤਾ ਨਹੀਂ ਕਿਹੜਾ ਕਿਹੜਾ ਕਹਿ ਕੇ ਤੇ ਅਗਲੇ ਨੂੰ ਇਹੋ ਜਿਹੀਆਂ ਗੱਲਾਂ 'ਚ ਭਰਮਾ ਕੇ, ਫਿਰ ਬਾਬਾ ਜੀ ਖਰਚਾ ਕਿੰਨਾ ਕੁ ਹੋਜੂ, ਇੰਨਾ ਆਹ ਚਾਹੀਦਾ, ਇੰਨੇ ਚੋਲੇ ਚਾਹੀਦੇ ਆ, ਇੰਨਾ ਆਹ ਇੰਨੀ ਸਮੱਗਰੀ, ਇੰਨਾ ਕੁਛ ਤੇ ਬਾਬਾ ਜੀ ਆਪੇ ਹੀ ਲੈ ਆਇਓ, ਚਲੋ ਅਸੀਂ ਤੇ ਇੰਨਾ ਵੀ ਹੁਣ ਇਕੱਲੀ ਇਕੱਲੀ ਚੀਜ਼ ਕਿੱਥੇ ਖਰੀਦ, ਪੈਸੇ ਕਿੰਨੇ ਕੁ ਬਣੇ ਭਾਈ, 51,000 ਬਣ ਗਿਆ। ਆਖੋ ਸਤਨਾਮ। ਵੇਖੋ ਫਿਰ ਚੰਗਾ ਇਨਸਾਨ ਨਹੀਂ ਸੀ, ਚੰਗਾ ਇਨਸਾਨ ਸਤਿਗੁਰੂ ਬਣਾਉਂਦੇ ਆ ਜੀ, ਚੰਗੇ ਵਿਚਾਰ ਇਹ ਦਿੰਦੇ ਐ। ਚੰਗਾ ਇਨਸਾਨ ਗੁਰੂ ਸਾਹਿਬ ਦੀ ਬਾਣੀ ਦਾ ਗਿਆਨ ਲੈ ਕੇ ਬੰਦਾ ਬਣਦਾ, ਨਹੀਂ ਤੇ ਗੁਰਬਾਣੀ ਨੂੰ ਵੀ ਠੱਗੀ ਜਾਲ ਬਣਾ ਲਿਆ ਲੋਕਾਂ ਨੇ, ਗੁਰਬਾਣੀ ਨੂੰ ਅੱਜ ਦੇ ਸਮੇਂ ਵਿੱਚ ਕਈਆਂ ਨੇ ਠੱਗੀ ਦਾ ਜਾਲ ਬਣਾਇਆ ਹੋਇਆ ਹੈ। ਗੁਰਬਾਣੀ ਠੱਗੀਆਂ ਛਡਾਉਂਦੀ ਹੈ, ਕਈ ਬਾਣੀ ਨੂੰ ਠੱਗੀ ਦਾ ਜਾਲ ਬਣਾਈ ਬੈਠੇ ਹੈ, ਬਾਣੀ ਦੇ ਨਾਲ ਹੀ ਠੱਗੀਆਂ ਮਾਰੀ ਜਾਂਦੇ ਆ, ਬਾਣੀ ਦੇ ਥਰੂ, ਬਾਣੀ ਦੇ ਜ਼ਰੀਏ। ਸੋ ਗੁਰੂ ਸਾਹਿਬ ਸਾਨੂੰ ਜੀਵਨ ਜਾਚ ਦਿੰਦੇ ਐ, ਜਿਉਣ ਦਾ ਢੰਗ ਸਿਖਾਉਂਦੇ ਐ, ਅਕਲ ਸਿਖਾਉਂਦੇ ਐ। ਤੇ ਜਦੋਂ ਅਸੀਂ ਗੁਰਬਾਣੀ ਪੜਾਂਗੇ, ਫਿਰ ਸਾਡੇ ਨਿਆਣਿਆਂ ਨੂੰ ਪਤਾ ਲੱਗਣਾ ਵੀ ਨੱਚਣ ਬਾਰੇ ਕੀ ਲਿਖਿਆ ਗੁਰੂ ਸਾਹਿਬ ਨੇ, ਮਨ ਨੂੰ ਨਚਾ ਮਨਾ, ਗੁਰੂ ਦੇ ਅੱਗੇ ਨੱਚ, ਜਿੱਧਰ ਗੁਰੂ ਸਾਹਿਬ ਤੋੜਦੇ ਆ ਉਧਰ ਨੂੰ ਤੁਰ, ਜਿੱਧਰ ਗੁਰੂ ਸਾਹਿਬ ਲਾਉਂਦੇ ਆ ਮਨਾ ਉਧਰ ਵਾਲੇ ਪਾਸੇ ਲੱਗ, ਫਿਰ ਸਮਝ ਪੈ ਜਾਣੀ ਹੈ। ਇਸ ਕਰਕੇ ਗੁਰਬਾਣੀ ਦਾ ਗਿਆਨ ਲੈਣਾ ਸ਼ੁਰੂ ਕਰੀਏ। ਪੰਜਾਬ ਦੀ ਜਵਾਨੀ ਜਿਹੜੀ ਹੈ ਉਹ ਬਚਣੀ ਬੜੀ ਲਾਜ਼ਮੀ ਹੈ ਤੇ ਗੁਰਬਾਣੀ ਦਾ ਗਿਆਨ ਦਈਏ। ਮਾੜੇ ਗਾਇਕਾਂ ਨੇ ਗਾਇਆ, ਲਿਖਣ ਵਾਲੇ ਮਾੜਿਆਂ ਨੇ ਲਿਖਿਆ, ਤੇ ਜਿਹੜੇ ਮਾੜਾ ਲਿਖਦੇ ਨੇ, ਤੁਸੀਂ ਅੱਗੇ ਵੀ ਸੁਣਿਆ ਹੀ ਹੈ ਨਾ ਬਚਨ, ਕਲਮ ਜਲੋ ਸਣਮਸ ਵਾਣੀ ਹੈ ਕਾਗਦ ਭੀ ਜਲ ਜਾਓ, ਆਓ ਆਪੜੋ ਲਿਖਣ ਵਾਲਾ ਜਲ ਵੱਲੋਂ ਜਿਨ ਲਿਖਿਆ ਦੂਜਾ ਪਾਓ। ਵੇਖਿਓ ਜਿਹੜੇ ਮਾੜੇ ਗੀਤ ਲਿਖਦੇ ਹੈ ਉਹਨਾਂ ਕਲਮਾਂ ਨੂੰ ਵੇਖੋ ਗੁਰੂ ਜੀ ਕੀ ਕਹਿੰਦੇ ਹੈ, ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਕੀ ਕਹਿੰਦੇ ਹੈ। ਤੇ ਆਪਾਂ ਬੜੇ ਸ਼ੌਂਕ ਨਾਲ ਸੁਣਦੇ ਹਾਂ, ਬੰਦਾ ਬਹੁਤ ਵਧੀਆ ਲਿਖਦਾ ਜੀ, ਲਿਖਾਰੀ ਬਹੁਤ ਵਧੀਆ ਹੈ, ਕਿਆ ਬਾਤ ਲਿਖਦਾ ਜੀ, ਇਹ ਆਪਾਂ ਐ ਕਹਿੰਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ 'ਚ ਵੇਖੋ ਕੀ ਲਿਖਿਆ। ਜਿਹੜੇ ਬੰਦੇ ਮਾੜੇ ਗੀਤ ਨਹੀਂ ਲਿਖਦੇ, ਅੰਗਾਂ ਦੇ ਅੰਗਾਂ ਦੀ ਪ੍ਰਦਰਸ਼ਨੀ ਦੀ ਗੱਲ ਕਰਦੇ ਹੈ, ਮਾੜੇ ਮਾੜੇ ਭੈੜੇ ਭੈੜੇ ਰਿਸ਼ਤਿਆਂ ਦੇ ਗੀਤ ਬਣਾਏ ਹੋਏ ਆ ਉਹਨਾਂ ਨੇ, ਹਰ ਰਿਸ਼ਤੇ ਨੂੰ ਭੰਡਿਆ, ਹਰ ਰਿਸ਼ਤੇ ਦੇ ਉੱਤੇ ਗੀਤ ਬਣਾਇਆ ਹੋਇਆ। ਮਾੜਾ ਅਸ਼ਲੀਲ ਲਿਖਣ ਵਾਲੇ ਗਾਇਕ ਨੂੰ, ਜਿਹੜਾ ਗੀਤਕਾਰ ਹੈ ਉਹਨੂੰ ਵੇਖੋ ਸੱਚੇ ਪਾਤਸ਼ਾਹ ਕੀ ਕਹਿੰਦੇ ਆ। ਆ ਬਚਨ ਪੜ੍ਹ ਕੇ ਵੇਖਿਓ, ਜੇ ਸਮਝ ਆਵੇ ਪੜ੍ਹੋ।
ਕਲਮ ਜਲੋ ਸਣਮਸ ਵਾਣੀਐ ਕਾਗਦ ਭੀ ਜਲ ਜਾਉ, ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ।
ਪਰਮਾਤਮਾ ਨਾਲੋਂ ਸੱਚ ਨਾਲੋਂ ਤੋੜ ਕੇ ਜਿਹਨੇ ਹੋਰ ਪਾਸੇ ਪਿਆਰ ਪਾ ਦਿੱਤਾ, ਸਾਡਾ ਪਿਆਰ ਹੋਰਾਂ ਨਾਲ ਪਾ ਦਿੱਤਾ, ਸਹੀ ਗੱਲ ਨਹੀਂ ਦੱਸੀ ਗਲਤ ਗੱਲ ਦੱਸਦੀ, ਸੜ ਜਾ ਤੇਰੀ ਕਲਮ, ਸੜ ਜਾ ਤੇਰੀ ਸ਼ਾਹੀ ਦਵਾਤ, ਸਣੇ ਕਾਗਜ਼ ਸਭ ਕੁਝ ਸੜ ਜਾ, ਸੜ ਜਾ ਤੂੰ ਲਿਖਣ ਵਾਲਿਆ, ਸੜ ਜਾ ਤੇਰਾ ਹੱਥ, ਸੜ ਕਿਉਂ ਨਹੀਂ ਜਾਂਦਾ ਜਿਹਨੇ ਗਲਤ ਲਿਖਿਆ, ਤੇਰੀ ਕਲਮ ਸੜ ਕਿਉਂ ਨਹੀਂ ਜਾਂਦੀ, ਤੇਰਾ ਕਾਗਜ਼ ਤੇਰੀ ਸ਼ਾਹੀ ਸੜ ਕਿਉਂ ਨਹੀਂ ਜਾਂਦੀ। ਗੁਰੂ ਜੀ ਕਹਿੰਦੇ ਲਿਖਣ ਵਾਲਾ ਬਹੁਤ ਮਾੜਾ ਹੈ, ਤੇ ਆਪਾਂ ਚੰਗਾ ਕਹਾਂਗੇ, ਦੱਸੋ ਬੋਲੋ ਜੀ, ਲਿਖ ਮਾੜੇ ਗੀਤ ਲਿਖਣ ਵਾਲਾ ਚੰਗਾ ਹੈ ਕਿ ਮਾੜਾ ਹੈ? ਜਦੋਂ ਆਪਣੇ ਗੁਰੂ ਜੀ ਕਹਿਣਗੇ ਤੇ ਆਪਾਂ ਵੀ ਕਹਾਂਗੇ, ਆਪਾਂ ਨੂੰ ਤੇ ਪਤਾ ਹੀ ਨਹੀਂ ਵੀ ਬਾਣੀ ਜੇ ਕੁਛ ਵੀ ਲਿਖਿਆ, ਮਾੜੇ ਗੀਤ ਲਿਖਣ ਵਾਲਿਆਂ ਵਾਸਤੇ ਕੀ ਲਿਖਿਆ ਵੀ ਇਹ ਗਲਤ ਨੇ, ਸੜੇ ਤੇਰੀ ਕਲਮ ਸੜ ਜੇ ਦਵਾਈ ਤੇ ਦਵਾਤ ਤੇਰੀ ਸ਼ਾਹੀ ਸੜ ਜੇ। ਚੰਗੇ ਵਿਚਾਰ ਦੇਣੇ ਸੀ ਲੋਕਾਂ ਦਾ ਬ੍ਰੇਨ ਵਿੱਚ ਚੰਗੇ ਵਿਚਾਰ ਪੈਂਦੇ ਤੇ ਇਹ ਸਮਾਜ ਚੰਗਾ ਬਣਦਾ, ਤੂੰ ਮਾੜੇ ਵਿਚਾਰ ਦੇ ਤੇ ਸਮਾਜ ਮਾੜਾ ਬਣ ਗਿਆ, ਭੈੜੇ ਵਿਚਾਰ ਦੇ ਤੇ ਸਮਾਜ ਭੈੜਾ ਬਣ ਗਿਆ, ਤੇ ਜੇ ਚੰਗਾ ਲਿਖੇ, ਜਿਹੜੀ ਕਲਮ ਸਹੀ ਲਿਖਦੀ ਹੈ ਸੱਚ ਲਿਖਦੀ ਹੈ ਉਸ ਕਲਮ ਬਾਰੇ ਵੇਖੋ, ਵੇਖੋ ਸਾਡੇ ਗੁਰੂ ਜੀ ਕੀ ਕਹਿੰਦੇ ਆ ਵੀ ਜਿਹੜੀ ਕਲਮ ਸੱਚ ਲਿਖੇ, ਧੰਨ ਲਿਖਾਰੀ ਨਾਨਕ ਜਿਨ ਨਾਮ ਲਿਖਾਇਆ, ਧੰਨ ਸੋ ਕਾਗਦ। ਆ ਵੇਖਿਓ ਧੰਨ ਧੰਨ, ਇੱਕ ਪਾਸੇ ਕਹਿੰਦੇ ਸੜੇ ਕਾਗਜ਼ ਸੜੇ ਕਲਮ ਸੜੇ ਸ਼ਾਹੀ, ਦਵਾਤ ਸੜ ਜਾ ਲਿਖਣ ਵਾਲਿਆ ਤੂੰ ਸੜ ਜਾ, ਦੂਜੇ ਪਾਸੇ ਕਹਿੰਦੇ ਜੇ ਚੰਗੇ ਵਿਚਾਰ ਲਿਖੇ ਤੇ ਉਹ ਚੰਗੇ ਵਿਚਾਰ ਕੋਈ ਗਾਵੇ ਤੇ ਚੰਗੇ ਵਿਚਾਰ ਮਿਊਜ਼ਿਕ ਤੇ ਧਰੋ, ਫਿਰ ਵਾਜੇ ਤੇ ਧਰ ਦਿਓ, ਫਿਰ ਉਹ ਕੰਨਾਂ ਨਾਲ ਸਾਡੇ ਅੰਦਰ ਜਾਣ, ਸੇਵ ਕਰੀਏ ਸੇਵ ਕਰੀਏ, ਸਾਡਾ ਮਾਈਂਡ ਸੇਵ ਕਰੇ, ਫਿਰ ਸੋਹਣਾ ਬਣੇ ਸਮਾਜ ਸੋਹਣਾ ਬਣੇ। ਆ ਵੇਖੋ ਉਹਦੇ ਬਾਰੇ ਕੀ ਕਹਿੰਦੇ ਗੁਰੂ ਜੀ।
ਧੰਨ ਸੋ ਕਾਗਦ ਕਲਮ ਧਨ, ਧਨ ਪਾਂਡਾ ਧਨ ਮਸ, ਧਨ ਲਿਖਾਰੀ ਨਾਨਕ ਜਿਨ ਨਾਮ ਲਿਖਾਇਆ ਸੱਚ।
ਲੋ ਦੱਸੋ ਆਹ ਬਣੀ ਨਾ ਗੱਲ, ਹਰ ਇੱਕ ਲਿਖਾਰੀ ਨੂੰ ਆਹ ਪੰਗਤੀ ਪੜ੍ਹਨੀ ਚਾਹੀਦੀ ਹੈ ਕਿ ਨਹੀਂ ਪੜ੍ਹਨੀ ਚਾਹੀਦੀ? ਸਾਨੂੰ ਸਾਰਿਆਂ ਨੂੰ ਲਿਖਣ ਵਾਲੇ ਬੰਦੇ ਨੂੰ ਆਹ ਪੰਗਤੀ ਸੁਣਾਉਣੀ ਚਾਹੀਦੀ ਹੈ ਨਾ। ਆ ਆ ਸੁਣਾਈਏ ਵੀ ਆ ਵੇਖ ਬਾਣੀ ਐ ਕਹਿੰਦੀ ਐ ਮੈਂ ਨਹੀਂ ਕਹਿੰਦਾ ਗੁਰਬਾਣੀ ਐ ਕਹਿੰਦੀ ਐ ਵੀ ਚੰਗਾ ਲਿਖਿਆ ਕਰ ਵੇਖ ਗੁਰੂ ਜੀ ਧੰਨ ਧੰਨ ਕਹਿੰਦੇ ਤੇ ਜੇ ਮਾੜਾ ਲਿਖਦਾ ਪਹਿਲਾਂ ਵਾਲੀ ਪੰਕਤੀ ਫੇਰ ਪੜ੍ਹ ਦਿਓ ਵੀ ਜੇ ਮਾੜਾ ਲਿਖਦਾ ਐ ਫਿਰ ਤੇਰੇ ਬਾਰੇ ਐ ਕਿਹਾ ਅੱਗੇ ਅੱਗੇ ਹੁਣ ਅਗਲੇ ਦੀ ਮਰਜ਼ੀ ਐ ਦੱਸਦੇ ਤੇ ਉਹ ਅਗਲੇ ਅੱਗੇ ਹੁਣ ਅਗਲੇ ਦੀ ਮਰਜ਼ੀ ਐ ਕਿੱਧਰ ਨੂੰ ਜਾਂਦਾ ਕੀ ਕਰਦਾ ਐ ਅੱਗੇ ਅਗਲੇ ਦੀ ਮਰਜ਼ੀ ਐ ਪਰ ਇੱਕ ਵਾਰੀ ਦੱਸੋ ਤੇ ਸਹੀ ਐ ਸੁਣਾ ਦਿਆ ਕਰੋ ਵੀ ਐ ਕਹਿੰਦੇ ਨੇ ਮਹਾਰਾਜ ਪੜੋ
ਕਲਮ ਜਲੋ ਸਾਨੂੰ ਮਸੂਵਾਣੀਏ ਕਾਗਦ ਵੀ ਜਲ ਜਾਓ ਲਿਖਣ ਵਾਲਾ ਜਲ ਬਣੋ ਜਿਨ ਲਿਖਿਆ ਦੂਜਾ ਭਾਉ
ਸੱਚ ਨਾਲੋਂ ਤੋੜ ਕੇ ਝੂਠ ਲਿਖਦਾ ਅਸ਼ਲੀਲਤਾ ਫੈਲ ਗਈ ਦਿਮਾਗੀ ਪੱਧਰ ਬੜਾ ਨੀਵਾਂ ਹੋ ਗਿਆ ਵਿਚਾਰ ਮਾੜੇ ਹੋ ਗਏ ਸਮਾਜ ਮਾੜਾ ਹੋ ਗਿਆ ਕਹਿੰਦੇ ਸਮਾਜ ਕਿੱਦਾਂ ਦਾ ਹੈ ਜੇ ਸਮਾਜ ਵੇਖਣਾ ਹੋਵੇ ਵੀ ਸਮਾਜ ਕਿੱਦਾਂ ਦਾ ਹੈ ਉਥਾਂ ਦਾ ਉਥੋਂ ਦਾ ਗਾਉਣ ਗਾਉਣ ਵਾਲਿਆਂ ਨੂੰ ਵੇਖੋ ਵੀ ਗਾਉਂਦੇ ਕੀ ਕੁਛ ਨੇ ਜੇ ਗਾਉਣ ਵਾਲਿਆਂ ਨੂੰ ਵੇਖੋਗੇ ਪਤਾ ਲੱਗ ਜਾਏਗਾ ਵੀ ਇਹ ਸਮਾਜ ਇਦਾਂ ਦਾ ਕਿਉਂਕਿ ਗਾਉਂਦੇ ਹੀ ਤਾਂ ਨੇ ਆਪਾਂ ਸੁਣਦੇ ਹਾਂ ਸਾਰੇ ਤਾਂ ਹੀ ਉਹ ਗਾਉਂਦੇ ਨੇ ਜੇ ਆਪਾਂ ਸੁਣਦੇ ਹਾਂ ਅਗਲਾ ਲਿਖਦਾ ਹੈ ਅਗਲਾ ਗਾਉਂਦਾ ਹੈ ਪਰ ਕਮਾਲ ਦੀ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ ਇਹੋ ਜਿਹੇ ਗਾਉਣ ਵਾਲਿਆਂ ਬਾਰੇ ਲਿਖਣ ਵਾਲਿਆਂ ਬਾਰੇ ਵੇਖੋ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਪਰ ਉਹਨਾਂ ਦਾ ਗੰਦ ਬੜਾ ਮਹਿੰਗਾ ਵਿਕਦਾ ਹੈ ਗੰਦ ਬੜਾ ਮਹਿੰਗਾ ਵਿਕਦਾ ਹੈ ਜੀ ਰਾਗੀ ਬਲਵੀਰ ਸਿੰਘ ਉਹਦਾ ਸ਼ਾਗਿਰਦ ਸੀ ਛਿੰਦਾ ਅਖਬਾਰ ਦੀ ਖਬਰ ਹੈ ਜੀ ਆਪਣੇ ਕੋਲੋਂ ਨਹੀਂ ਕਹਿ ਰਿਹਾ ਅੰਮ੍ਰਿਤਸਰ ਕਿਸੇ ਪ੍ਰੋਗਰਾਮ ਤੇ ਇਕੱਠੇ ਹੋ ਗਏ ਛਿੰਦਾ ਰਾਗੀ ਬਲਵੀਰ ਸਿੰਘ ਤੋਂ ਸਿੱਖਿਆ ਸੀ ਵਾਜਾ ਮਾੜਾ ਮੋਟਾ ਸਿੱਖਿਆ ਹੋਣਾ ਹੈ ਉਸਤਾਦ ਸੀ ਉਹਦਾ ਰਾਗੀ ਦਾ ਰਾਗੀ ਉਸਤਾਦ ਹੈ ਚੇਲਾ ਗਾਉਣ ਵਾਲਾ ਬਣ ਗਿਆ ਹੁਣ ਸੁਰਾਂ ਤੇ ਸੱਤੀ ਨੇ ਜੋ ਮਰਜ਼ੀ ਭਰਗਾ ਲਓ ਇਹਦੇ ਤੇ ਉਹਨੇ ਪੁੱਛਿਆ ਵੀ ਵਿਆਹ ਤੇ ਸੱਦਿਆ ਤੈਨੂੰ ਮੈਂ ਵੀ ਆਇਆ ਕਹਿੰਦੇ ਅੱਛਾ ਉਸਤਾਦ ਜੀ ਤੁਸੀਂ ਵੀ ਆਏ ਹੋ ਕਹਿੰਦੇ ਮੈਂ ਵੀ ਆਇਆ ਤੁਸੀਂ ਸੁਣਾਉਣਾ ਕੀ ਹੈ ਕਹਿੰਦੇ ਰਾਗ ਸੁਣਾਉ ਬਾਣੀ ਸੁਣਾਉ ਸ਼ਬਦ ਸੁਣਾਉ ਤੂੰ ਕਹਿੰਦਾ ਤੁਹਾਨੂੰ ਪਤਾ ਹੀ ਹੈ ਜੋ ਮੈਂ ਸੁਣਾਉ ਕਹਿੰਦੇ ਕਿੰਨੇ ਪੈਸੇ ਲਏ ਕਹਿੰਦੇ 50,000 ਕਹਿੰਦਾ ਮੈਂ 5,000 ਉਸਤਾਦ ਕਹਿੰਦਾ ਰਾਗੀ ਕਹਿੰਦਾ ਅੱਜ ਤੋਂ ਤੂੰ ਉਸਤਾਦ ਹੋਇਆ ਮੇਰਾ ਤੈਨੂੰ 50,000 ਤੇ ਸੱਦਿਆ ਮੈਨੂੰ 5,000 ਰੋ ਕੇ ਦਿੱਤਾ ਹੈ ਆਖੋ ਸਤਨਾਮ
ਸ੍ਰੀ ਵਾਹ
ਤੈਨੂੰ 5,000 ਮੈਨੂੰ 5,000 ਇਹ ਕੋਈ ਇਹਦਾ ਮਤਲਬ ਇਹ ਨਾ ਸਮਝ ਲੈਣਾ ਵੀ ਮੈਂ ਕਹਿ ਰਿਹਾ ਵੀ ਰਾਗੀਆਂ ਨੂੰ ਪੈਸੇ ਦਿਓ ਬਹੁਤ ਜ਼ਿਆਦਾ ਮੈਂ ਅਰਥ ਇਹ ਨਾ ਸਮਝ ਲਿਓ ਮੇਰੇ ਕਹਿਣ ਦਾ ਭਾਵ ਹੈ ਵੀ ਅੱਜ ਸਮਾਜ ਦਾ ਹਾਲ ਹੈ ਇਹ ਕਰੋੜਾਂ ਰੁਪਇਆ ਅਸੀਂ ਗਾਉਣ ਵਾਲਿਆਂ ਉੱਤੇ ਖਰਚਦੇ ਹਾਂ ਉਹਨਾਂ ਦਾ ਗੰਦ ਬੜਾ ਮਹਿੰਗਾ ਵਿਕਦਾ ਹੈ ਤੇ ਸੱਚੀ ਬਾਣੀ ਹੈ ਜਿਹੜੀ ਇਹਨੂੰ ਸੁਣਨ ਨੂੰ ਅਸੀਂ ਤਿਆਰ ਨਹੀਂ ਬਹਿ ਜਾਂਦੇ ਹਾਂ ਫਸੇ ਹੋਏ ਇਹ ਤੇ ਆ ਸ਼ੁਕਰ ਕਰਦਾ ਮੈਂ ਵੇਖ ਕੇ ਵੀ ਐਡਾ ਵੱਡਾ ਇਕੱਠ 2-3 ਘੰਟੇ ਬੈਠੇ ਰਹਿੰਦੇ ਹੋ ਤੁਸੀਂ ਆਰਾਮ ਨਾਲ ਸੁਣੀ ਜਾਂਦੇ ਹੋ ਨਹੀਂ ਤੇ 10 ਮਿੰਟ ਭਾਉਣਾ ਔਖਾ ਹੋ ਜਾਂਦਾ 10 ਮਿੰਟ ਨਹੀਂ ਸੁਣਦੇ ਤੇ ਗਾਉਣ ਵਾਲਿਆਂ ਦਾ ਗੰਦ ਮਹਿੰਗਾ ਵਿਕਦਾ ਪਿਆਰਿਓ ਪਰ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਐ ਆ ਪੜੋ ਆ ਪਹਿਲੇ ਦਿਨ ਸਾਨੂੰ ਪੜਾਇਆ ਹੋਵੇ ਉਹ ਚੱਲ 50% ਤੇ ਫਰਕ ਪੈ ਸਕਦਾ ਹੈ ਜੇ ਆ ਗੱਲ ਦਿਮਾਗ 'ਚ ਭਾਓਗੇ ਅੱਜ ਤੋਂ ਬਾਅਦ ਜਰਾ ਮੈਨੂੰ ਜਵਾਬ ਦਿਓ ਕੀ ਕਹੋਗੇ ਵੀ ਕਲਮਾਂ ਜਿਹੜੀਆਂ ਲਿਖਦੀਆਂ ਮਾੜਾ ਲਿਖਦੀਆਂ ਨੇ ਉਹ ਚੰਗੀਆਂ ਨੇ ਕਦੇ ਨਹੀਂ ਕਹੋਗੇ ਵੀ ਗੁਰੂ ਸਾਹਿਬ ਤੇ ਐ ਕਹਿੰਦੇ ਐ ਸੜ ਜੇ ਤੇਰੀ ਕਲਮ ਤੇ ਜਿਹੜੀਆਂ ਕਲਮਾਂ ਨੇ ਚੰਗਾ ਲਿਖਿਆ ਉਹਨਾਂ ਨੂੰ ਲਿਖਿਆ ਧੰਨ ਹੈ ਇਹ ਕਲਮ ਆਪਣੇ ਆਪ ਸਮਝ 'ਚ ਪੈਂਦੀ ਹੈ ਗੱਲ ਪਰ ਬਹੁਤੀਆਂ ਗੱਲਾਂ ਦਾ ਸਾਨੂੰ ਪਤਾ ਹੀ ਨਹੀਂ ਵੀ ਗੁਰੂ ਗ੍ਰੰਥ ਸਾਹਿਬ 'ਚ ਆ ਵੀ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ ਆ ਵੀ ਲਿਖਿਆ ਬੜਾ ਕੁਛ ਲਿਖਿਆ ਹੈ ਕਿਹੜਾ ਨੁਕਤਾ ਹੈ ਜਿਹੜਾ ਗੁਰੂ ਸਾਹਿਬ ਨੇ ਛੱਡਿਆ ਹੋਵੇ ਹੈ ਨਹੀਂ ਕੋਈ ਨੁਕਤਾ ਇਹਦਾ ਕਮਾਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਰ ਸਾਡੀ ਬਦਕਿਸਮਤੀ ਇਹ ਹੈ ਅਸੀਂ ਖੋਲ ਕੇ ਪੜ੍ਹ ਨਹੀਂ ਸਕੇ ਸਾਨੂੰ ਸਮਝਾਇਆ ਹੀ ਬਹੁਤ ਉਲਟ ਗਿਆ ਹੈ, ਸਹੀ ਗੱਲ ਕੀਤੀ ਨਹੀਂ ਗਈ, ਗੱਪ ਕਹਾਣੀਆਂ ਸੁਣਾਈਆਂ ਗਈਆਂ ਨੇ, ਗੁਰਬਾਣੀ ਦੀ ਗੱਲ ਬਹੁਤ ਘੱਟ ਕਰਦੇ ਐ ਤੇ ਕਰਕੇ ਵੇਖ ਲਓ ਫਿਰ ਮਾਰਨ ਪੈਂਦੇ ਆ ਜੀ। ਤੁਸੀਂ ਗੁਰਬਾਣੀ ਸੁਣਾਉਣੀ ਸ਼ੁਰੂ ਕਰੋ ਤੁਹਾਡੇ ਵੈਰੀ ਬਣ ਜਾਣਗੇ ਸਾਰੇ। ਇਹ ਚਾਨਣ ਫੈਲਣਾ ਨਹੀਂ ਚਾਹੀਦਾ, ਇਹਨਾਂ ਨੂੰ ਨਚਾਰ ਹੀ ਬਣਾਉਣਾ ਚਾਹੀਦਾ, ਇਹਨਾਂ ਨੂੰ ਬਾਬਿਆਂ ਦੀਆਂ ਭੇਡਾਂ ਬਣਾਉਣਾ ਚਾਹੀਦਾ ਹੈ। ਬਾਬੇ ਜਿੱਦਾਂ ਜਿੱਦਾਂ ਕਹਿਣਗੇ ਭੇਡਾਂ ਬਣੇ ਰਹਿਣ, 12-12 ਸਾਲ ਭੇਡਾਂ ਬਣੀਆਂ ਵੇਖੀਆਂ ਨੇ ਇੱਥੇ, ਭੇਡਾਂ ਬਣਾ ਦਿੰਦੇ ਨੇ ਜੀ ਭੇਡਾਂ, ਇਹ ਲੀਡਰਾਂ ਦੀਆਂ ਬਾਬਿਆਂ ਦੀਆਂ ਭੇਡਾਂ ਬਣੀਆਂ ਰਹਿਣ, ਬੁੱਧੂ ਬਣੇ ਰਹਿਣ। ਮਾੜਾ ਜਿਹਾ ਤੁਸੀਂ ਗੁਰਬਾਣੀ ਦੀ ਗੱਲ ਸੱਚ ਸੁਣਾਉਣਾ ਸ਼ੁਰੂ ਕਰ ਦਿਓ, ਵੈਰੀ ਬਣ ਜਾਣਗੇ ਲੋਕ। ਆਪਣੇ ਪੱਧਰ ਤੇ ਮੇਰਾ ਨੌਜਵਾਨ ਵੀਰ ਆਪਣੇ ਪਿੰਡ 'ਚ ਸ਼ੁਰੂ ਕਰਕੇ ਵੇਖ, ਗੁਰਦੁਆਰੇ ਗੁਰਬਾਣੀ ਦੀ ਕਥਾ ਸੁਣਾਉਣੀ ਸ਼ੁਰੂ ਕਰ ਦੇ, ਪਿੰਡ 'ਚ ਹੀ ਵੈਰ ਪੈ ਜਾਣਗੇ ਬਿਨਾਂ ਗੱਲ ਤੋਂ। ਨਾਲੇ ਸੱਚ ਹੈ, ਤੂੰ ਕਹਿ ਗੁਰੂ ਸਾਹਿਬ ਕਹਿੰਦੇ ਐ, ਕਹਿਣਗੇ ਅਸੀਂ ਨਹੀਂ ਜਾਣਦੇ ਗੁਰੂ ਸਾਹਿਬ 'ਚ ਕੀ ਲਿਖਿਆ, ਤੂੰ ਤੇ ਤੂੰ ਨਹੀਂ ਬੋਲ ਸਕਦਾ ਇਹ, ਮਹਾਰਾਜ ਕਹਿੰਦੇ ਆ ਬਾਣੀ 'ਚ ਲਿਖਿਆ, ਗੁਰੂ ਗ੍ਰੰਥ ਸਾਹਿਬ ਕਹਿੰਦੇ ਆ। ਤਾਂ ਕਰਕੇ ਇਹ ਵੀ ਬੇਨਤੀ ਮੈਂ ਨਾਲ ਕਰਦਿਆਂ ਮੇਰੇ ਵੀਰ ਭਾਈ, ਕਈ ਵਾਰੀ ਜਦੋਂ ਤੁਸੀਂ ਘਰਾਂ 'ਚ ਗੱਲ ਕਰਦੇ ਹੋ ਨਾ ਪਿੰਡਾਂ 'ਚ ਨੌਜਵਾਨਾਂ ਨੂੰ, ਉੱਥੇ ਫਿਰ ਤੁਸੀਂ ਕਈ ਵਾਰੀ ਐਂ ਕਹਿ ਦਿੰਦੇ ਹੋ ਵੀ ਦੀਵਾਨ 'ਚ ਗਏ ਸੀ ਭਾਈ ਰਣਜੀਤ ਸਿੰਘ ਹੋਣਾ ਨੇ ਇਦਾਂ ਸੁਣਾਇਆ, ਭਾਈ ਸਾਹਿਬ ਇਦਾਂ ਸੁਣਾਉਂਦੇ ਸੀ, ਬਾਬਾ ਜੀ ਨੇ ਐਂ ਕਹਿਤਾ, ਢੱਡਰੀਆਂ ਵਾਲੇ ਐਂ ਕਹਿੰਦੇ ਐ, ਢੱਡਰੀਆਂ ਵਾਲਾ ਐਂ ਕਹਿੰਦਾ, ਇਦਾਂ ਬੋਲਦੇ ਨਾ ਆਪਾਂ ਪਿੰਡਾਂ ਜਾ ਕੇ। ਉਹ ਪਿਆਰਿਓ ਮੇਰੀ ਬੇਨਤੀ ਚੇਤਾ ਰੱਖਿਓ, ਜਿਹੜੀ ਵੀ ਗੱਲ ਕਰਦੇ ਹੁੰਦੇ ਹੋ ਇਹ ਕਦੇ ਨਾ ਕਿਹਾ ਕਰੋ ਕਿ ਭਾਈ ਰਣਜੀਤ ਸਿੰਘ ਨੇ ਆਹ ਗੱਲ ਕਹੀ ਹੈ, ਇਹ ਕਿਹਾ ਕਰੋ ਬਾਣੀ ਦੀਆਂ ਪੰਕਤੀਆਂ ਯਾਦ ਰੱਖਿਆ ਕਰੋ ਵੀ ਗੁਰੂ ਅਮਰਦਾਸ ਜੀ ਦਾ ਬਚਨ ਹੈ, ਆਹ ਬਚਨ ਗੁਰੂ ਨਾਨਕ ਦਾ ਹੈ, ਇਹ ਬਚਨ ਗੁਰੂ ਅਰਜਨ ਦੇਵ ਜੀ ਦਾ। ਭਾਈ ਅਸੀਂ ਵਿੱਚ ਕਿੱਥੋਂ ਆ ਗਏ, ਬਚਨ ਉਹਨਾਂ ਦਾ ਅਸੀਂ ਤੇ ਸੁਣਾਇਆ ਹੈ। ਜਦੋਂ ਫਿਰ ਤੁਸੀਂ ਐਂ ਕਹਿੰਦੇ ਹੋ ਵੀ ਉਹਨਾਂ ਦਾ, ਉਹ ਕਹਿੰਦੇ ਮੇਰੇ ਤੇ ਵੈਸੇ ਹੀ ਵਿਰੁੱਧ ਨੇ, ਉਹ ਮੇਰਾ ਤੇ ਨਾਂ ਸੁਣ ਕੇ ਅਲਰਜੀ ਹੋ ਜਾਂਦੀ ਉਹਨਾਂ ਦੀ, ਤੇ ਜਦੋਂ ਤੁਸੀਂ ਕਹਿੰਦੇ ਹੋ ਵੀ ਉਹ ਨਹੀਂ ਨਹੀਂ ਅਸੀਂ ਨਹੀਂ ਮੰਨਦੇ, ਸਾਡੇ ਵਰਗਿਆਂ ਨੂੰ ਅੱਗੇ ਕਿਉਂ ਕਰਦੇ ਹੋ, ਤੁਸੀਂ ਗੁਰਬਾਣੀ ਨੂੰ ਅੱਗੇ ਰੱਖਿਆ ਕਰੋ, ਤੁਸੀਂ ਕਿਹਾ ਕਰੋ ਗੁਰੂ ਸਾਹਿਬ ਇਦਾਂ ਕਹਿੰਦੇ ਆ, ਬਾਣੀ 'ਚ ਇਦਾਂ ਲਿਖਿਆ, ਬਾਣੀ 'ਚ ਆਹ ਲਿਖਿਆ, ਇਦਾਂ ਇਦਾਂ ਕਿਹਾ ਕਰੋ ਨੌਜਵਾਨ ਵੀਰਾ ਭਾਈਆ, ਐਂ ਲਿਖਿਆ, ਆ ਜਾ ਇੱਧਰ ਨੂੰ, ਆਹ ਲਿਖਿਆ ਬਾਣੀ 'ਚ, ਆ ਪੜ੍ਹ, ਆ ਵੇਖ ਕੀ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ, ਆਪਣੇ ਗੁਰੂ ਜੀ ਇਦਾਂ ਕਹਿੰਦੇ ਆ, ਇਦਾਂ ਕਿਹਾ ਕਰੋ। ਜੇ ਇਸ ਪਾਸੇ ਲਾਣਾ ਹੈ, ਅੱਖ ਜਾਨਾ ਖੋਲ ਕੇ ਵੇਖੋ, ਭੇਡਾਂ ਬਣਾ ਕੇ ਰੱਖਤਾ, ਜਿੱਧਰ ਜੀ ਕਰੇ ਲਈ ਫਿਰਦੇ ਆ ਜੀ, ਗੱਪ ਕਹਾਣੀਆਂ ਪਤਾ ਨਹੀਂ ਕਿੱਡੀਆਂ ਕਿੱਡੀਆਂ ਗੱਲਾਂ ਸੁਣਾਈਆਂ, ਤੇ ਨਾ ਸਿਆਣੇ ਹੋ ਜਾਣ, ਇਹਨਾਂ ਦਾ ਪੂਰਾ ਜ਼ੋਰ ਲੱਗਿਆ ਰਹਿੰਦਾ ਹੈ। ਜੇ ਸਮਾਜ ਕਮਲਾ ਬਣਿਆ ਰਹੇਗਾ, ਇਹਨਾਂ ਦੀਆਂ ਦੁਕਾਨਾਂ ਚੱਲਦੀਆਂ ਰਹਿਣਗੀਆਂ, ਇਹਨਾਂ ਦੇ ਅੱਡੇ ਚੱਲਦੇ ਰਹਿਣਗੇ, ਦੁਕਾਨਾਂ ਚੱਲਦੀਆਂ ਰਹਿਣਗੀਆਂ, ਤੇ ਜੇ ਸਮਾਜ ਸਿਆਣਾ ਬਣ ਗਿਆ ਇਹਨਾਂ ਕੋਲ ਕਿੰਨੇ ਜਾਣਾ, ਜੇ ਲੋਕ ਸਿਆਣੇ ਹੋ ਗਏ ਇਹਨਾਂ ਕੋਲ ਕਿੰਨੇ ਜਾਣਾ। ਇਹ ਕਦੇ ਨਹੀਂ ਚਾਹੁੰਦੇ ਕਿ ਗੁਰਬਾਣੀ ਦਾ ਗਿਆਨ ਫੈਲੇ, ਪਰ ਆਓ ਸਾਡੇ ਵਰਗਿਆਂ ਨੂੰ ਛੱਡੋ, ਖੁਦ ਗੁਰਬਾਣੀ ਆਪ ਪੜਿਆ ਕਰੋ, ਸ਼ੁਰੂ ਕਰੋ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤੋ ਮੇਰੇ ਮਨ ਭਇਆ ਨਿਦਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਆ ਖਜ਼ਾਨਾ ਖੋਲ ਕੇ ਵੇਖੋ ਪਤਾ ਲੱਗੇ, ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ, ਰਤਨਾ ਦੇ ਨਾਲ ਭਰਿਆ, ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ, ਜੀ ਰਤਨਾ ਦੇ ਨਾਲ ਭਰਿਆ, ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ, ਰਤਨਾ ਦੇ ਨਾਲ ਭਰਿਆ, ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ, ਰਤਨਾ ਦੇ ਨਾਲ ਭਰਿਆ। ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ, ਰਤਨਾ ਦੇ ਨਾਲ ਭਰਿਆ, ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ,
ਰਤਨਾ ਦੇ ਨਾਲ ਭਰਿਆ ਜੀ
ਪਿਆਰਾ ਮੇਰਾ ਖਜ਼ਾਨਾ ਕੋਲ ਵੇਖਿਆ ਰਤਨਾ ਦੇ ਨਾਲ ਭਰਿਆ ਪਿਆਰਾ ਮੇਰਾ ਖਜ਼ਾਨਾ ਕੋਲ ਵੇਖਿਆ ਰਤਨਾ ਦੇ ਨਾਲ ਭਰਿਆ ਖਜ਼ਾਨਾ ਕੋਲ ਵੇਖਿਆ ਰਤਨਾ ਦੇ ਨਾਲ ਭਰਿਆ ਚਾਹੁੰਦਾ ਦੇਦਾ ਖਜ਼ਾਨਾ ਕੋਲ ਵੇਖਿਆ ਰਤਨਾ ਦੇ ਨਾਲ ਭਰਿਆ ਰਤਨਾ ਦੇ ਨਾਲ ਭਰਿਆ ਰਤਨਾ ਦੇ ਨਾਲ ਭਰਿਆ ਖਜ਼ਾਨਾ ਖੋਲ ਵੇਖਿਆ ਰਤਨਾ ਖਜ਼ਾਨਾ ਖੋਲ ਵੇਖਿਆ ਰਤਨਾ ਦੇ ਨਾਲ ਭਰਿਆ
ਪਿਆਰ ਦੇ ਦਾ ਖਜ਼ਾਨਾ ਖੋਲ ਵੇਖਿਆ
ਰਤਨਾ ਦੇ ਨਾਲ ਭਰਿਆ
ਜੀ ਪਿਆਰ ਦਾ ਖਜ਼ਾਨਾ ਖੋਲ ਵੇਖਿਆ
ਰਤਨਾ ਦੇ ਨਾਲ ਭਰਿਆ
ਪਿਆਰ ਦੇ ਦਾ ਖਜ਼ਾਨਾ ਖੋਲ ਵੇਖਿਆ
ਰਤਨਾ ਦੇ ਨਾਲ ਭਰਿਆ
ਖਜ਼ਾਨਾ ਖੋਲ ਕੇ ਵੇਖਿਆ ਕਿਹੜੇ ਰਤਨ ਨੇ ਜੀ ਆ ਰਤਨ ਹੀ ਨੇ ਨਵੀਂ ਤੋਂ ਨਵੀਂ ਗੱਲ ਨਵੀਂ ਤੋਂ ਨਵੀਂ ਸੋਚ ਨਵੀਂ ਤੋਂ ਨਵੀਂ ਸਲਾਹ ਇਹ ਨੇ ਰਤਨ ਮਤ ਵਿੱਚ ਆ ਜਾ ਕੇ ਇੱਥੇ ਆ ਗਏ ਜੀ ਹੁਣ ਇੱਥੋਂ ਸੁਣ ਸੁਣ ਕੇ ਪਹਿਲਾਂ ਤੇ ਉੱਥੇ ਨੇ ਭਰੇ ਪਏ ਆ ਗਿਆਨ ਸਮਝ ਹੁਣ ਇੱਥੇ ਆ ਗਈ ਇੱਥੇ ਆ ਗਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਕੋ ਗੁਰ ਕੀ
ਸਿੱਖ ਸੁਣੀ
ਸਿੱਖ ਹੁਣ ਇੱਥੇ ਆ ਗਏ ਸਿੱਖਿਆ ਸੁਣ ਸੁਣ ਕੇ ਉਹ ਲਾਲ ਹੀਰੇ ਲਾਲ ਇੱਥੇ ਆ ਗਏ ਵਿਚਾਰ ਬੜੇ ਸੋਹਣੇ ਬਣੇ ਹੁਣ ਵਕੀਲ ਕਿਤਾਬਾਂ 'ਚ ਹੀ ਪਿਆ ਸੀ ਉਹ ਜਿਹੜਾ ਬੰਦਾ ਪੜ੍ਹਨ ਲੱਗ ਗਿਆ ਪੜ੍ਹਦਾ 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 ਲੈ ਇੱਥੇ ਆ ਗਿਆ ਸਾਰਾ ਕੁਛ ਇੱਥੇ ਲੈ ਆਇਆ ਆ ਹੀਰੇ ਲਾਲਾਂ ਵਰਗੇ ਬਚਨ ਨੇ ਜਿਹੜੇ ਇੱਥੇ ਆ ਜਾਣਗੇ ਪੜ੍ਹੋ ਸ਼ੁਰੂ ਕਰੋ ਆਪ ਗੁਰਬਾਣੀ ਪੜ੍ਹੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪ ਪੜ੍ਹਨੀ ਸ਼ੁਰੂ ਕਰੋ ਵੀਰੋ ਭਾਈ ਪਤਾ ਲੱਗ ਜੇ ਕੀ ਕੁਝ ਲਿਖਿਆ ਹੈ ਸਭ ਪਤਾ ਲੱਗ ਜਾਏਗਾ ਸੱਚ ਕੀ ਹੈ ਝੂਠ ਕੀ ਹੈ ਗਲਤ ਕੀ ਹੈ ਠੀਕ ਕੀ ਹੈ ਕਿਵੇਂ ਸਾਨੂੰ ਲੋਕੀ ਬੁੱਧੂ ਬਣਾਉਂਦੇ ਰਹੇ ਕਿਹੜੀਆਂ ਕਿਹੜੀਆਂ ਗੱਲਾਂ ਗਲਤ ਪ੍ਰਚਲਿਤ ਹੋਈਆਂ ਨੇ ਸਭ ਪਤਾ ਲੱਗ ਜਾਏਗਾ ਇੱਕ ਇੱਕ ਗੱਲ ਸਮਝ ਚ ਆਜੂ ਜਿਵੇਂ ਹੁਣ ਆਪਾਂ ਪਹਿਲਾਂ ਨੱਚਣ ਤੇ ਗੱਲ ਕੀਤੀ ਹੈ ਸਮਝ ਲਿਆ ਗਾਉਣ ਤੇ ਗੱਲ ਕਰ ਲਓ ਪੜ੍ਹਨ ਤੇ ਗੱਲ ਕਰ ਲਓ ਹੌਲੀ ਹੌਲੀ ਏਦਾਂ ਇੱਕ ਇੱਕ ਗੱਲ ਕਨਸੈਪਟ ਇੱਕ ਇੱਕ ਗੁਰਬਾਣੀ ਤੋਂ ਸਮਝ ਲਈ ਫਿਰ ਕਿ ਫਿਰ ਨਹੀਂ ਕੋਈ ਬੁੱਧੂ ਬਣਾ ਸਕਦਾ ਫਿਰ ਸਾਡੀ ਕਮੀ ਹੋ ਸਕਦੀ ਹੈ ਜੋ ਅੱਜ ਹੈ ਹੀ ਹੈ ਵੀ ਹੀਰੇ ਲਾਲ ਮਹਿੰਗੇ ਬੜੇ ਆ ਪਰ ਆਪਾਂ ਪੜ੍ਹਦੇ ਹਾਂ ਨਾ ਕਈ ਵਾਰੀ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ ਜਿਹੜੇ ਕੌਡੀਆਂ ਖਰੀਦਣ ਵਾਲੇ ਜਿਹੜੇ ਆ ਲਾਲਾਂ ਦੀ ਸਾਰ ਨਹੀਂ ਜਾਣਦੇ, ਜਿਹੜੇ ਵਪਾਰੀ ਕੌਡੀਆਂ ਦੇ ਆ, ਜਿਨ੍ਹਾਂ ਨੇ ਜਬਲੀਆਂ ਹੀ ਸੁਣਨੀਆਂ ਨੇ, ਜਿਨ੍ਹਾਂ ਨੇ ਐਵੇਂ ਹੀ ਜਬਲੀਆਂ ਸੁਣਨੀਆਂ ਨੇ, ਗੱਪ ਕਹਾਣੀਆਂ ਸੁਣਨੀਆਂ ਨੇ, ਉਹ ਕਿੱਥੇ ਸੱਚ ਸੁਣ ਸਕਦੇ ਆ ਜੀ? ਗੁਰਬਾਣੀ ਦਾ ਸੱਚ ਹਜ਼ਮ ਕਰਨਾ ਕਿਤੇ ਸੌਖਾ ਪਿਆ? ਇਸੇ ਕਰਕੇ ਬਹੁਤੇ ਲੋਕ ਰੌਲਾ ਪਾਉਂਦੇ ਆ, ਕੱਚੀ ਲੱਸੀ ਪੀਣ ਵਾਲਾ ਹੈ ਨਾ ਜਿਹੜਾ, ਉਹ ਪਿੰਡ ਵਿੱਚ ਆ ਗਿਆ, ਕਾਫੀ ਲੰਮਾ ਚਿਰ ਹੋ ਗਿਆ ਸ਼ਹਿਰ 'ਚ ਰਹਿੰਦੇ ਨੂੰ ਪਿੰਡ 'ਚ ਆਇਆ, ਰਾਤ ਵੇਲੇ ਬੇਬੇ ਨੇ ਕੜੀ ਵਾਲਾ ਗਲਾਸ ਭਰ ਕੇ ਦੁੱਧ ਦਾ ਦੇ ਦਿੱਤਾ, ਕੜੀ ਵਾਲਾ ਗਲਾਸ ਦੁੱਧ ਦਾ ਪੀਤਾ, ਸਾਰੀ ਰਾਤ ਨਹੀਂ ਸੌਂ ਸਕਿਆ, ਪੇਟ ਖਰਾਬ ਹੋ ਗਿਆ, ਪਚ ਨਹੀਂ ਸਕਿਆ ਨਾ, ਤੇ ਸਵੇਰੇ ਕਹਿੰਦਾ ਤੁਹਾਡਾ ਦੁੱਧ ਖਰਾਬ ਹੈ, ਕਹਿੰਦੇ ਦੁੱਧ ਖਰਾਬ ਨਹੀਂ, ਤੈਨੂੰ ਕੱਚੀ ਲੱਸੀ ਪੀਣ ਦੀ ਆਦਤ ਪੈ ਗਈ ਹੈ, ਦੁੱਧ ਤੇ ਥਲੀਤੇ ਝੂਠ ਤੇ ਗੱਪ ਕਹਾਣੀਆਂ ਇੰਨੀਆਂ ਸੁਣੀਆਂ ਨੇ ਕਿ ਸੱਚ ਹੁਣ ਹਜ਼ਮ ਨਹੀਂ ਹੁੰਦਾ। ਜਦੋਂ ਕੋਈ ਸੱਚ ਦੀ ਗੱਲ ਕਰਦਾ ਐਂ ਲੱਗਦਾ ਵੀ ਆਹ ਕੀ ਕਹਿਤਾ ਯਾਰ, ਕਿਉਂਕਿ ਸੁਣਿਆ ਹੀ ਝੂਠ ਹੈ। ਅੱਜ ਤੱਕ ਇੰਨੀਆਂ ਗੱਪ ਕਹਾਣੀਆਂ ਸੁਣੀਆਂ ਨੇ ਵੀ ਸੱਚ ਹਜ਼ਮ ਹੀ ਨਹੀਂ ਹੁੰਦਾ, ਇੱਕਦਮ ਐਂ ਲੱਗਦਾ ਵੀ ਆਹ ਕਿਵੇਂ। ਪਰ ਗੁਰਬਾਣੀ ਦੀ ਕਥਾ ਪਿੰਡਾਂ 'ਚ ਹੋਈ ਹੋਈ ਨਹੀਂ, ਚਾਹੀਦਾ ਤੇ ਸੀ ਵੀ ਹਰੇਕ ਗੁਰਦੁਆਰੇ ਵਿੱਚ ਹਰ ਰੋਜ਼ ਗੁਰਬਾਣੀ ਦੀ ਕਥਾ ਹੋਵੇ, ਇੱਕ ਸ਼ਬਦ ਦੀ ਵਿਚਾਰ ਰੋਜ਼ ਹੋਵੇ, ਕਥਾ ਰੋਜ਼ ਹੋਵੇ, ਇੱਕ ਘੰਟਾ ਸਾਰਾ ਪਿੰਡ ਗੁਰਬਾਣੀ ਦੀ ਕਥਾ ਸੁਣੇ। ਗੁਰਬਾਣੀ ਦੀ ਕਥਾ ਬਹੁਤ ਘੱਟ ਹੋਈ ਹੈ, ਇਸੇ ਕਰਕੇ ਝੂਠੀਆਂ ਕਹਾਣੀਆਂ ਪ੍ਰਚਲਿਤ ਹੋ ਗਈਆਂ ਤੇ ਸੱਚ ਦੀ ਕਥਾ ਜਿਹੜਾ ਕਰਦਾ ਹੈ, ਮਹਾਰਾਜ ਕਹਿੰਦੇ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ, ਕਹਿੰਦੇ ਲੋਕਾਂ ਤੋਂ ਸੱਚ ਦੀ ਕਥਾ ਸੁਣੀ ਨਹੀਂ ਜਾਂਦੀ ਪਿਆਰਿਓ, ਸੱਚ ਦੀ ਕਥਾ ਕਹਿੰਦੇ ਸੁਣੀ ਨਹੀਂ ਜਾਂਦੀ, ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ, ਰਾਰ ਕਰਤ ਕਹਿੰਦੇ ਲੜਨਗੇ ਅੱਗੋਂ ਝੂਠੀ ਲੱਗ ਗਾਥਾ। ਝੂਠੀਆਂ ਕਹਾਣੀਆਂ ਦੇ ਵਿੱਚ ਇੰਨੇ ਪਏ ਐ ਕਿ ਜਿਹੜਾ ਸੱਚ ਦੀ ਗੱਲ ਕਰੇਗਾ ਉਹਦੇ ਗਲ ਪੈਣਗੇ, ਉਹਦੇ ਨਾਲ ਲੜਨਗੇ ਆ ਕੇ। ਝੂਠੀਆਂ ਕਹਾਣੀਆਂ ਨੂੰ ਸੱਚ ਮੰਨਦੇ ਐ ਤੇ ਸੱਚ ਦੀ ਕਥਾ ਕਰਨ ਵਾਲੇ ਨਾਲ ਲੜਦੇ ਐ, ਗਲ ਪੈਂਦੇ ਐ। ਇਸ ਕਰਕੇ ਜਦੋਂ ਅਸੀਂ ਗਿਆਨ ਲੈਣਾ ਸ਼ੁਰੂ ਕਰਦੇ ਹਾਂ ਤੇ ਗਿਆਨ ਖੰਡ ਵਿੱਚ ਆ ਜਾਂਦੇ ਹਾਂ। ਭਾਈ ਪੰਜਾਬ ਦੀ ਜਵਾਨੀ ਹੈ, ਧਿਆਨ ਨਾਲ ਸੁਣੋ, ਅਸੀਂ ਨਾ ਧਰਮ ਖੰਡ ਵਿੱਚ ਆਏ ਹੋਏ ਹਾਂ। ਧਰਮ ਖੰਡ ਕੀ ਹੈ? ਪਰਮਾਤਮਾ ਦੇ ਬਣਾਏ ਹੋਏ ਨਿਯਮਾਂ ਮੁਤਾਬਕ ਸਾਨੂੰ ਸਰੀਰ ਮਿਲ ਗਿਆ। ਵੇਖੋ ਜਿਹੜਾ ਬੰਦਾ ਇੰਡੀਆ 'ਚ ਜੰਮਿਆ ਹੈ, ਇੰਡੀਆ ਦੇ ਕਾਨੂੰਨ 'ਚ ਆ ਗਿਆ। ਜਿਹੜਾ ਅਮਰੀਕਾ ਜੰਮਿਆ ਹੈ, ਅਮਰੀਕਾ ਦੇ ਕਾਨੂੰਨ 'ਚ ਆ ਗਿਆ, ਆਪੇ ਹੀ ਆ ਗਿਆ। ਲੈ ਹੁਣ ਆਪਾਂ ਜਿਹੜੇ ਇੰਡੀਆ 'ਚ ਜੰਮੇ ਹਾਂ, ਇੰਡੀਆ ਦੇ ਕਾਨੂੰਨ 'ਚੋਂ ਨਿਕਲ ਨਹੀਂ ਸਕਦੇ ਬਾਹਰ, ਚਾਹੇ ਤੇ ਤੁਸੀਂ ਪੜ੍ਹੋ। ਜੇ ਨੌਜਵਾਨ ਵੀਰ ਕਾਲਜ ਵਿੱਚ ਪੜ੍ਹਦੇ ਹੈ ਤੇ ਕਾਲਜ ਵੀ ਸਰਕਾਰ ਦੇ ਅੰਡਰ ਹੈ ਤੇ ਕੋਈ ਗਲਤੀ ਕਰਕੇ ਫਸ ਗਿਆ ਕਿਤੇ ਜੇਲ੍ਹ ਵਿੱਚ ਵੀ ਮੈਂ ਨਹੀਂ ਮੰਨਦਾ ਸਰਕਾਰ ਨੂੰ, ਮੈਂ ਨਹੀਂ ਪੜ੍ਹਨਾ, ਮੈਂ ਨਹੀਂ ਕਾਨੂੰਨ ਨੂੰ ਮੰਨਦਾ, ਮੈਂ ਤੇ ਐਂ ਕਰੂੰ, ਬਾਹਰ ਕਿਤੇ ਫਸ ਗਿਆ, ਅਗਲੇ ਲੈ ਗਏ ਜੇਲ੍ਹ ਦੇ ਵਿੱਚ, ਜੇਲ੍ਹ ਕਿਹੜਾ ਕਾਨੂੰਨ ਤੋਂ ਬਾਹਰ ਹੈ, ਹੁਣ ਵੀ ਕਾਨੂੰਨ ਜੀ ਹੈ, ਆਖੋ ਸਤਨਾਮ। ਦੋਵੇਂ ਗੱਲਾਂ ਹੀ ਕਾਨੂੰਨ 'ਚ ਆਉਂਦੀਆਂ, ਚਾਹੇ ਜੇਲ੍ਹ 'ਚ ਰਹੇ ਚਾਹੇ ਕਾਲਜ ਵਿੱਚ ਪੜ੍ਹ, ਦੋਵੇਂ ਕਾਨੂੰਨ 'ਚ ਆਉਣਗੇ। ਪਰਮਾਤਮਾ ਦਾ ਨਿਯਮ ਜਿਹੜਾ ਸਾਰਿਆਂ ਤੇ ਲਾਗੂ ਹੁੰਦਾ ਹੈ, ਜਿਹੜਾ ਬੰਦਾ ਧਰਤੀ ਤੇ ਆ ਗਿਆ, ਜੰਮ ਪਿਆ, ਪੈਦਾ ਹੋ ਗਿਆ, ਉਹ ਧਰਮ ਖੰਡ ਵਿੱਚ ਆ ਗਿਆ, ਚਾਹੇ ਸਹੀ ਚੱਲ ਚਾਹੇ ਗਲਤ ਚੱਲ, ਧਰਮ ਖੰਡ ਤੋਂ ਬਾਹਰ ਨਹੀਂ ਤੂੰ ਜਾ ਸਕਦਾ। ਤੈਨੂੰ ਪਰਮਾਤਮਾ ਦੇ ਨਿਯਮਾਂ ਦੇ ਵਿੱਚ ਹੀ ਰਹਿਣਾ ਪੈਣਾ, ਪਰਮਾਤਮਾ ਦੇ ਨਿਯਮਾਂ ਨੂੰ ਤੋੜੇਗਾ ਤੇ ਸਜ਼ਾ ਤਿਆਰ ਹੈ, ਜੇ ਕਾਨੂੰਨ ਤੋੜੇਗਾ ਤੇ ਜੇਲ੍ਹ ਤਿਆਰ ਹੈ। ਜੇਲ੍ਹ ਵੀ ਕਾਨੂੰਨ ਨਹੀਂ ਬਣਾਈ ਹੈ, ਜੇਲ੍ਹ ਵੀ ਸਰਕਾਰ ਦੀ ਬਣਾਈ ਹੋਈ ਹੈ। ਪਰਮਾਤਮਾ ਦੇ ਨਿਯਮਾਂ ਦੇ ਵਿੱਚ ਚੱਲ, ਸੁਖੀ ਰਹੇਗਾ, ਪਰਮਾਤਮਾ ਦੇ ਨਿਯਮਾਂ ਤੋਂ ਉਲਟ ਚੱਲੇਗਾ ਤੇ ਦੁਖੀ ਰਹੇਗਾ, ਉਲਟ ਚੱਲੇਗਾ ਦੁਖੀ ਰਹੇਗਾ, ਇਹ ਵੀ ਪਰਮਾਤਮਾ ਦਾ ਨਿਯਮ ਹੈ। ਸਹੀ ਚੱਲੇਗਾ ਸੁਖੀ ਰਹੇਗਾ, ਇਹ ਵੀ ਪਰਮਾਤਮਾ ਦਾ ਕਾਨੂੰਨ ਹੈ। ਇਹਨੂੰ ਹੁਕਮ ਕਹਿੰਦੇ ਆ, ਕਾਨੂੰਨ ਕਹਿੰਦੇ ਆ। ਆਪਾਂ ਪਰਮਾਤਮਾ ਦੇ ਕਾਨੂੰਨ ਨੂੰ ਸਮਝਣਾ ਹੈ। ਜਿਵੇਂ ਹੁਣ ਵੇਖੋ, ਕੋਈ ਬੰਦਾ ਅਮਰੀਕਾ 'ਚ ਜਾਵੇ, ਉਹ ਕਹਿੰਦਾ ਮੈਨੂੰ ਇੱਥੋਂ ਦਾ ਨਿਯਮ ਨਹੀਂ ਪਤਾ। ਭਾਈ ਜੇ ਅਮਰੀਕਾ 'ਚ ਗਿਆ, ਜੇ ਸਹੀ ਚਾਹੁੰਦਾ ਵੀ ਤੂੰ ਫੜਿਆ ਨਾ ਜਾਵੇਂ, ਤੇਰਾ ਚਲਾਨ ਨਾ ਕੱਟਿਆ ਜਾਵੇ, ਤੈਨੂੰ ਟਿਕਟ ਨਾ ਮਿਲੇ, ਤੇ ਛੇਤੀ ਤੋਂ ਛੇਤੀ ਅਮਰੀਕਾ ਦਾ ਕਾਨੂੰਨ ਸਮਝ ਲੈ, ਛੇਤੀ ਤੋਂ ਛੇਤੀ ਆਸਟ੍ਰੇਲੀਆ ਦਾ ਕਾਨੂੰਨ ਸਮਝ ਲੈ, ਇੱਥੋਂ ਦੇ ਰੂਲਸ ਜਿਹੜੇ ਨੇ ਸਮਝ ਲੈ, ਇਥੋਂ ਦੇ ਛੜਕਾਂ ਦੇ ਰੋਡ ਦੇ ਨਿਯਮ ਕੀ ਨੇ ਛੇਤੀ ਤੋਂ ਛੇਤੀ ਸਮਝ ਲੈ ਫਿਰ ਉਹਦੇ ਮੁਤਾਬਕ ਗੱਡੀ ਚਲਾਈ ਤੈਨੂੰ ਤੇਰੀ ਟਿਕਟ ਨਹੀਂ ਮਿਲੂ ਤੈਨੂੰ ਚਲਾਨ ਨਹੀਂ ਕੱਟਿਆ ਜਾਊ ਤੇਰਾ ਇਸੇ ਤਰ੍ਹਾਂ ਗਿਆਨ ਖੰਡ ਵਿੱਚ ਜਾਣ ਦਾ ਕੀ ਅਰਥ ਹੈ ਵੀ ਭਾਈ ਧਰਮ ਖੰਡ ਵਿੱਚ ਤੇ ਆ ਗਏ ਆਪਾਂ ਹੁਣ ਛੇਤੀ ਤੋਂ ਛੇਤੀ ਧਰਮ ਨੂੰ ਸਮਝ ਲਈਏ ਪਰਮਾਤਮਾ ਦੇ ਕਾਨੂੰਨ ਨੂੰ ਸਮਝ ਲਈਏ ਜਿਹੜਾ ਬੰਦਾ ਪਰਮਾਤਮਾ ਦੇ ਨਿਯਮਾਂ ਨੂੰ ਸਮਝਣਾ ਸ਼ੁਰੂ ਕਰ ਦਿੰਦਾ ਹੈ ਉਹਨੂੰ ਕਹਿੰਦੇ ਨੇ ਬੰਦਾ ਗਿਆਨ ਖੰਡ ਵਿੱਚ ਚਲਿਆ ਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਦਾਂ ਸਮਝ ਬਈ ਪਰਮਾਤਮਾ ਦੇ ਨਿਯਮਾਂ ਨੂੰ ਸਮਝਣਾ ਜਿਹੜਾ ਹੈ ਨਾ ਸਮਝ ਲਓ ਜਿਹੜਾ ਬੰਦਾ ਪਰਮਾਤਮਾ ਦੇ ਨਿਯਮ ਸਮਝਣ ਲੱਗ ਪਿਆ ਹੁਣ ਇਹ ਧਰਮ ਖੰਡ ਤੋਂ ਇਹਦੀ ਅੱਗੇ ਅਗਲੀ ਅਵਸਥਾ ਬਣ ਗਈ ਸਰੀਰ ਕਿਤੇ ਨਹੀਂ ਜਾਣਾ ਸੁਰਤ ਅੰਦਰੋਂ ਅਵਸਥਾ ਬਣ ਗਈ ਹੁਣ ਇਹ ਧਰਮ ਖੰਡ ਵਿੱਚੋਂ ਅੱਗੇ ਕਿੱਥੇ ਚਲਿਆ ਗਿਆ ਗਿਆਨ ਖੰਡ ਵਿੱਚ ਇਹ ਬੰਦਾ ਗਿਆਨ ਲੈਂਦਾ ਹੈ ਇਹ ਪਰਮਾਤਮਾ ਦੇ ਨਿਯਮਾਂ ਨੂੰ ਸਮਝਣ ਲੱਗ ਪਿਆ ਪਰਮਾਤਮਾ ਦੇ ਨਿਯਮਾਂ ਨੂੰ ਸਮਝਦਾ ਹੈ ਹੁਣ ਇਹ ਪੜ੍ਹਾਈ ਲੱਗ ਪਿਆ ਕਰਨ ਗਿਆਨ ਲੈਣ ਲੱਗ ਪਿਆ ਇਹਨੂੰ ਕਹਿੰਦੇ ਨੇ ਗਿਆਨ ਖੰਡ ਵਿੱਚ ਆਉਣਾ ਤੇ ਜਿਹੜਾ ਬੰਦਾ ਕੱਲਾ ਗਿਆਨ ਖੰਡ ਲੈ ਕੇ ਇੱਥੇ ਰੁਕ ਗਿਆ ਇਹਦੇ ਨਾਲ ਗੱਲ ਨਹੀਂ ਬਣਦੀ ਉਸ ਤੋਂ ਬਾਅਦ ਜੋ ਆਪਾਂ ਸੁਣਿਆ ਹੈ ਉਹਨੂੰ ਪ੍ਰੈਕਟੀਕਲ ਕਰੀਏ ਆਪਣੀ ਲਾਈਫ ਵਿੱਚ ਲੈ ਕੇ ਆਈਏ ਲਾਗੂ ਕਰੀਏ ਜਿਹੜਾ ਬੰਦਾ ਜੋ ਸੁਣਿਆ ਹੈ ਉਹਦੇ ਤੇ ਮਿਹਨਤ ਕਰਨ ਲੱਗ ਗਿਆ ਉਹਨੂੰ ਕਹਿੰਦੇ ਨੇ ਇਹ ਹੁਣ ਗਿਆਨ ਖੰਡ ਵਿੱਚੋਂ ਅੱਗੇ ਸ਼ਰਮ ਖੰਡ ਵਿੱਚ ਚਲਿਆ ਗਿਆ ਸ਼ਰਮ ਦਾ ਅਰਥ ਹੈ ਪਰਿਸ਼ਰਮ ਕਰਨਾ ਮਿਹਨਤ ਕਰਨੀ ਪਰਿਸ਼ਰਮ ਹਿੰਦੀ ਦਾ ਸ਼ਬਦ ਹੈ ਪਰਿਸ਼ਰਮ ਕਰਨਾ ਮਿਹਨਤ ਕਰਨੀ ਜਿਹੜਾ ਬੰਦਾ ਗੁਰਬਾਣੀ ਦਾ ਗਿਆਨ ਲੈਂਦਾ ਲੈਂਦਾ ਉਦੋਂ ਅੱਗੇ ਕਮਾਈ ਲੱਗ ਪਿਆ ਕਰਨ ਵੀ ਜੋ ਗੁਰੂ ਜੀ ਕਹਿੰਦੇ ਨੇ ਮੰਨਣਾ ਹੈ ਆਹ ਵੀ ਮੰਨਣਾ ਹੈ ਆਹ ਵੀ ਮੰਨਣਾ ਹੈ ਇਹਨੂੰ ਕਹਿੰਦੇ ਨੇ ਹੁਣੇ ਬੰਦਾ ਸੁਰਤ ਕਰਕੇ ਸ਼ਰਮ ਖੰਡ ਵਿੱਚ ਚਲਿਆ ਗਿਆ ਕੱਲਾ ਇਹਨੇ ਸੁਣਿਆ ਪੜ੍ਹਿਆ ਹੀ ਨਹੀਂ ਗਿਆਨ ਹੀ ਨਹੀਂ ਲਿਆ ਇਹ ਕਮਾਉਣ ਵੀ ਲੱਗ ਪਿਆ ਗਿਆਨ ਨੂੰ ਪ੍ਰੈਕਟੀਕਲ ਕਰਦਾ ਮਿਹਨਤ ਕਰ ਰਿਹਾ ਇਹਨੂੰ ਕਹਿੰਦੇ ਨੇ ਸ਼ਰਮ ਖੰਡ ਵਿੱਚ ਜਾਣਾ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਸਾਰੀ ਸੰਗਤ ਨੇ ਸਜੇ ਰਹਿਣਾ ਉੱਠਣਾ ਨਹੀਂ ਇਕਾਗਰਤਾ ਬਣਾ ਕੇ ਰੱਖਣੀ ਹੈ ਇਕਾਗਰਤਾ ਭੰਗ ਨਹੀਂ ਕਰਨੀ ਜੀ ਆਇਆਂ ਨੂੰ ਕਹੀਏ ਜਿਹੜੇ ਅੰਮ੍ਰਿਤ ਛੱਕ ਕੇ ਆ ਰਹੇ ਆ ਜਿਹੜੇ ਗੁਰੂ ਵਾਲੇ ਬਣ ਕੇ ਆ ਰਹੇ ਆ ਬਿਲਕੁਲ ਹਿਲ ਜੁਲ ਨਾ ਹੋਵੇ ਧਿਆਨ ਟਿਕਾਈ ਰੱਖਿਓ ਵੇਖੋ 2 ਘੰਟੇ ਲੰਘ ਗਏ 7:30 ਸ਼ੁਰੂ ਕੀਤਾ ਸੀ 9:30 ਹੋਏ ਆ 2 ਘੰਟੇ ਲੰਘ ਗਏ ਨਾ ਥੋੜਾ ਚਿਰ ਆਪਾਂ ਐਂ ਟਿਕਾ ਬਣਾ ਕੇ ਰੱਖੋ ਬਿਲਕੁਲ ਹਿਲ ਜੁਲ ਨਾ ਹੋਵੇ ਪੰਜ ਪਿਆਰੇ ਆਉਣਗੇ ਆਪਾਂ ਸਾਰੀ ਸੰਗਤ ਦਾ ਪੰਜ ਪਿਆਰਿਆਂ ਦਾ ਧੰਨਵਾਦ ਕਰੀਏ ਜਿਹੜੇ ਅੰਮ੍ਰਿਤ ਛੱਕ ਕੇ ਆਏ ਉਹਨਾਂ ਨੂੰ ਜੀ ਆਇਆਂ ਨੂੰ ਕਹੀਏ ਆਪੋ ਆਪਣੀ ਜਗ੍ਹਾ ਤੇ ਸਜੇ ਰਿਓ ਭਾਈ ਬੀਬੀਓ ਭੈਣੋ ਉੱਠੋ ਨਾ ਬਹਿ ਜਾਓ ਸਾਰੀਆਂ ਭੈਣਾਂ ਪਿੱਛੇ ਜਿਹੜੇ ਖੜੇ ਹੋ ਨਾ ਬਹਿ ਜਾਓ ਕਿਰਪਾ ਕਰਕੇ ਆਓ ਜੀ ਆਇਆਂ ਨੂੰ ਕਹੀਏ ਅੰਮ੍ਰਿਤ ਛੱਕ ਕੇ ਆਉਣ ਵਾਲਿਆਂ ਨੂੰ ਵਧਾਈਆਂ ਦਈਏ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਜਿਨ੍ਹਾਂ ਉੱਤੇ ਕਿਰਪਾ ਕੀਤੀ ਹੈ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਜੀ
ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ
ਪੱਲੇ ਨਾਲ ਲਾਈ ਗੱਜ ਕੇ ਪੱਲੇ ਨਾਲ ਲਾਈ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ
ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ
ਜਿਹੜੇ ਜਿਹੜੇ ਅੰਮ੍ਰਿਤ ਛਕ ਕੇ ਆਏ ਬਹੁਤ 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 ਵਧਾਈਆਂ ਸਤਿਗੁਰ ਜੀ ਨੇ ਜਿੰਨਾ ਜਿੰਨਾ ਉੱਤੇ ਕਿਰਪਾ ਕੀਤੀ ਹੈ ਜੀ ਸਭ ਵਧਾਈ ਦੇ ਪਾਤਰ ਹਨ ਅੰਮ੍ਰਿਤ ਛਕ ਕੇ ਆਇਆਂ ਨੂੰ ਸਭ ਨੂੰ ਵਧਾਈਆਂ ਸੱਚੇ ਪਾਤਸ਼ਾਹ ਮੇਹਰ ਰੱਖਣ ਬੱਲੇ ਨਾਲ ਜੀ ਲਾਈ ਰੱਖਿਓ ਬਾਅਦ ਚ ਬਾਹਾਂ ਖੜੀਆਂ ਕਰਾਂਗੇ ਜੇ ਰੁਕ ਜਾਓ ਬੱਲੇ ਨਾਲ ਜੀ ਲਾਈ ਰੱਖਿਓ
ਪੱਲੇ ਨਾਲ ਜੀ ਲਾਈ ਰੱਖਿਓ ਪੱਲੇ ਨਾਲ ਜੀ ਲਾਈ ਰੱਖਿਓ
ਲੱਗਿਆ ਗੁਰੂ ਜੀ
ਪੱਲੇ ਨਾਲ ਲਾਈ ਰੱਖਿਓ
ਲੱਗਿਆ ਗੁਰੂ ਜੀ
ਹੁਣ ਇੱਦਾਂ ਹੀ ਇੱਕ ਮਿੰਟ ਬਾਹਾਂ ਸਿੱਧੀਆਂ ਰੱਖਿਓ 164 ਪੁਰਾਣੀ ਗੁਰੂ ਵਾਲੇ ਬਣੇ ਸਿੰਘ ਸਜੇ ਲੱਖ ਲੱਖ ਵਧਾਈਆਂ ਜਿਹੜੇ ਜੁੜ ਗਏ ਜਿਹੜੇ ਰਹਿ ਗਏ ਮਨ ਬਣਾਓ ਸੰਗਿਓ ਨਾ ਬਈ ਜਿਨ੍ਹਾਂ ਨੂੰ ਚਾਏ ਸਮਾਗਮ ਦਾ ਅੰਮ੍ਰਿਤ ਸੰਚਾਰ ਦਾ ਖੁਸ਼ੀ ਹੈ ਜਿਨ੍ਹਾਂ ਨੂੰ ਸੰਗਿਓ ਨਾ ਬਾਹਾਂ ਸਿੱਧੀਆਂ ਹੀ ਰੱਖਿਓ ਅੱਧਾ ਕੁ ਮਿੰਟ ਇੱਦਾਂ ਹੀ ਰੱਖਿਓ ਸਿੱਧੀਆਂ
ਬੋਲੇ ਸੋ ਨਿਹਾਲ
ਰਾਜ ਕਰੇਗਾ ਦੇਵਤੇ ਸਤਿਗੀ ਫੂਲ ਤੇ ਨਿਸ਼ਾਨ ਰਹਿਣ ਸਜਦੇ ਦੀਵਾਨ ਰਹਿਣ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਰਾਜ ਕਰੇਗਾ ਦੇਵਤੇ ਵੰਸ ਕੀ ਵੰਸ ਕੀ ਵੰਸ ਕੀ ਬੋਲੇ ਸੋ ਨਿਹਾਲ 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 ਆ ਗਿਆ ਭਈ ਸਭੇ ਚਲਾਇਓ ਸਭ ਸਿੱਖਣ ਕੋ ਗੁਰੂ ਮੰਨਿਓ ਗੁਰੂ ਮੰਨਿਓ ਗੁਰੂ ਮੰਨਿਓ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ
ਜਿਹੜੇ ਗੁਰੂ ਵਾਲੇ ਬਣੇ ਜਿਹੜੇ ਸਿੰਘ ਸਜੇ ਜਿਨ੍ਹਾਂ ਨੇ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਬਹੁਤ ਬਹੁਤ ਵਧਾਈ ਹੁਣ ਇਸੇ ਤਰ੍ਹਾਂ ਸਤਿਗੁਰ ਦੇ ਦਰ ਘਰ ਨਾਲ ਜੁੜੇ ਰਹਿਣਾ ਇਹ ਦਾਖਲਾ ਹੈ ਇਹ ਡਿਗਰੀ ਨਹੀਂ ਅੱਜ ਤੋਂ ਬਾਅਦ ਪੜ੍ਹਾਈ ਕਰਨੀ ਸ਼ੁਰੂ ਕਰੋ ਗੁਰਬਾਣੀ ਨੂੰ ਆਪ ਪੜ੍ਹਨਾ ਸਮਝਣਾ ਸ਼ੁਰੂ ਕਰੀਏ ਜਿਵੇਂ ਜਿਵੇਂ ਗੁਰਬਾਣੀ ਦਾ ਗਿਆਨ ਵੱਧਦਾ ਜਾਏਗਾ ਵਿਵੇਕ ਆਏਗਾ ਸਮਝ ਆਏਗੀ ਫਾਸਲਾ ਘਟਦਾ ਜਾਏਗਾ ਫੈਸਲੇ ਵਧੀਆ ਹੁੰਦੇ ਜਾਣਗੇ ਸਾਰੇ ਹੀ ਫੈਸਲੇ ਜ਼ਿੰਦਗੀ ਦੇ ਬਹੁਤ ਸੋਹਣੇ ਲਾਉਂਗੇ ਜਦੋਂ ਗੁਰਬਾਣੀ ਨਾਲ ਫਾਸਲਾ ਘਟ ਗਿਆ ਜਦੋਂ ਬੰਦੇ ਦਾ ਗੁਰੂ ਨਾਲ ਫਾਸਲਾ ਘਟਦਾ ਉਹਦੀ ਨਿਸ਼ਾਨੀ ਹੀ ਇਹ ਉਹਦੇ ਫੈਸਲੇ ਬਹੁਤ ਵਧੀਆ ਹੁੰਦੇ ਆ ਫੈਸਲੇ ਕਿਹੜੇ ਭਾਵੇਂ ਵਿਆਹ ਕਰਨਾ ਹੈ ਭਾਵੇਂ ਬੱਚੇ ਪੜ੍ਹਾਉਣੇ ਹੈ ਭਾਵੇਂ ਆਪਣੇ ਸਰੀਰ ਨੂੰ ਠੀਕ ਰੱਖਣਾ ਹੈ ਖਾਣਾ ਪੀਣਾ ਹੈ ਕੱਪੜੇ ਲੀੜੇ ਹਰ ਚੀਜ਼ ਦਾ ਫੈਸਲਾ ਬੜਾ ਵਧੀਆ ਹੁੰਦਾ ਉਹਦਾ ਗੁਰਬਾਣੀ ਦਾ ਗਿਆਨ ਜਦੋਂ ਹੋ ਗਿਆ ਵਿਵੇਕ ਆ ਗਿਆ ਫਿਰ ਹਰ ਫੈਸਲਾ ਹੀ ਵਧੀਆ ਹੋਊ ਜ਼ਿੰਦਗੀ ਦਾ ਹਰ ਫੈਸਲਾ ਬਹੁਤ ਕਮਾਲ ਦਾ ਫੈਸਲਾ ਲੈਂਦਾ ਬੰਦਾ ਸਮਝ ਵੱਧ ਗਈ ਸਮਝ ਅਕਲ ਆ ਗਈ ਨੌਲੇਜ ਹੋ ਗਈ ਫਿਰ ਭਾਵੇਂ ਜਿਉਣ ਦਾ ਫੈਸਲਾ ਲੈਣਾ ਪਵੇ ਜਿਉਣਾ ਪਵੇ ਗੁਰੂ ਸਾਹਿਬ ਨੇ ਫੈਸਲਾ ਲਿਆ ਤੇ ਜਿੱਦਣ ਐਂ ਲੱਗਿਆ ਵੀ ਹੁਣ ਤਵੀ ਤੇ ਬਹਿਣ ਵਾਲਾ ਫੈਸਲਾ ਲੈਣਾ ਪੈਣਾ ਹੈ ਤਾਂ ਗੱਲ ਬਣੋ ਫਿਰ ਤਵੀ ਤੇ ਬਹਿ ਕੇ ਫੈਸਲਾ ਇਦਾਂ ਵੀ ਲੈ ਲਿਆ ਕਦੇ ਚਮਕੌਰ ਦੀ ਗੜੀ ਚੋਂ ਨਿਕਲਣ ਦਾ ਫੈਸਲਾ ਲਿਆ ਲਲਕਾਰ ਕੇ ਨਿਕਲੇ ਨੇ ਇਹ ਵੀ ਫੈਸਲਾ ਹੈ ਵਿਵੇਕ ਚੋਂ ਆਇਆ ਤੇ ਇੱਕ ਦਿਨ ਮਾਛੀਵਾੜ ਦੇ ਜੰਗਲਾਂ ਵਿੱਚ ਉੱਚ ਦੇ ਪੀਰ ਬਣ ਕੇ ਨਿਕਲੇ ਨੇ ਇਹ ਵੀ ਫੈਸਲਾ ਹੈ ਹਾਲਾਤਾਂ ਮੁਤਾਬਕ ਫੈਸਲਾ ਲੈਣਾ ਇਹ ਜਾਚ ਆ ਜਾਂਦੀ ਹੈ ਫੈਸਲੇ ਦਾ ਪਤਾ ਲੱਗਦਾ ਬੰਦਾ ਹਾਲਾਤ ਕਿੱਦਾਂ ਦੇ ਸੀ ਤੇ ਫੈਸਲਾ ਉਸ ਵੇਲੇ ਸਹੀ ਲੈ ਗਿਆ ਹਾਲਾਤਾਂ ਮੁਤਾਬਕ ਸਹੀ ਫੈਸਲਾ ਲੈ ਗਿਆ ਜਿਹੜਾ ਉਹਦਾ ਪਤਾ ਲੱਗਣਾ ਵੀ ਇਹਦਾ ਫਾਸਲਾ ਮਿਟ ਗਿਆ ਜ਼ਰੂਰੀ ਨਹੀਂ ਕਿ ਸਾਹਿਬਜ਼ਾਦਿਆਂ ਵਾਲੇ ਹਾਲਾਤ ਅੱਜ ਸਾਡੇ ਸਾਹਮਣੇ ਹੋਣ ਸਾਹਿਬਜ਼ਾਦਿਆਂ ਨੂੰ ਤੇ ਕਿਹਾ ਜਾ ਰਿਹਾ ਸੀ ਵੀ ਨੀਹਾਂ 'ਚ ਚਿਣ ਦਿਆਂਗੇ ਐਂ ਕਰ ਦਿਆਂਗੇ ਮੰਨੋ ਹੀ ਇਹ ਫੈਸਲਾ ਲੈਣਾ ਪੈਣਾ ਸੀ ਸਾਹਿਬਜ਼ਾਦਿਆਂ ਨੇ ਫੈਸਲਾ ਲਿਆ ਅੱਜ ਤੇਰੇ ਸਾਹਮਣੇ ਕਿਹੜੀਆਂ ਚੁਣੌਤੀਆਂ ਨੇ ਸਾਹਿਬਜ਼ਾਦਿਆਂ ਸਾਹਮਣੇ ਚੁਣੌਤੀਆਂ ਹੋਰ ਸੀ ਤੇਰੇ ਸਾਹਮਣੇ ਚੁਣੌਤੀਆਂ ਅੱਜ ਹੋਰ ਨੇ ਉਹ ਚੁਣੌਤੀਆਂ ਦੇ ਮੁਤਾਬਕ ਸਹੀ ਫੈਸਲਾ ਲਵੇਂਗਾ ਉੱਥੋਂ ਪਤਾ ਲੱਗਣਾ ਹੈ ਵੀ ਤੇਰਾ ਗੁਰੂ ਨਾਲ ਫਾਸਲਾ ਘਟ ਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੇਰੇ ਫੈਸਲਿਆਂ ਤੋਂ ਪਤਾ ਲੱਗਣਾ ਫਾਸਲਾ ਘਟਿਆ ਇਦਾਂ ਨਹੀਂ ਹੁੰਦਾ ਕਿ ਬੰਦਾ ਲਓ ਜੀ ਬਹੁਤ ਗਿਆਨ ਹੋ ਗਿਆ ਬਾਣੀ ਬਹੁਤ ਪੜ੍ਹਦਾ ਨਾ ਨਾ ਉਹਦੀ ਜ਼ਿੰਦਗੀ ਦੇ ਲਏ ਫੈਸਲਿਆਂ ਤੋਂ ਪਤਾ ਲੱਗਦਾ ਵੀ ਇਹਨੂੰ ਅਕਲ ਆਈ ਹੈ ਇਹਦੀ ਸਮਝ ਵਧੀ ਹੈ ਹਰ ਫੈਸਲਾ ਹੀ ਉਹਦਾ ਬਹੁਤ ਵਧੀਆ ਵਧੀਆ ਹੋਏਗਾ ਹਰ ਫੈਸਲਾ ਵੀ ਸਰੀਰ ਦਾ ਵੀ ਧਿਆਨ ਰੱਖਦਾ ਹੈ ਪਰਿਵਾਰ ਦਾ ਵੀ ਧਿਆਨ ਰੱਖਦਾ ਹੈ ਪੰਥ ਪ੍ਰਸਤੀ ਵੀ ਹੈ ਜ਼ਿੰਮੇਵਾਰੀ ਕੀ ਹੈ ਮੇਰੀ ਹਰ ਜ਼ਿੰਮੇਵਾਰੀ ਦਾ ਇਹਨੂੰ ਪਤਾ ਹੈ ਇਹਦੀ ਜ਼ਿੰਦਗੀ ਦਾ ਹਰ ਫੈਸਲਾ ਹੀ ਬਹੁਤ ਵਧੀਆ ਹੈ ਇੱਥੋਂ ਪਤਾ ਲੱਗਦਾ ਵੀ ਇਹਦਾ ਫਾਸਲਾ ਘਟਿਆ ਕਿਰਪਾ ਕਰਕੇ ਇਸ ਨੁਕਤੇ ਨੂੰ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰਿਓ ਫੈਸਲੇ ਵਧੀਆ ਹੋ ਜਾਣ ਸਾਡੇ ਅਸਲੀ ਫਾਸਲੇ ਘਟੇ ਦਾ ਇੱਥੋਂ ਹੀ ਪਤਾ ਲੱਗਦਾ ਸੋ ਗੁਰੂ ਸਾਹਿਬ ਨੇ ਉਹਨਾਂ ਚੁਣੌਤੀਆਂ ਨੂੰ ਜੋ ਉਹਨਾਂ ਵੇਲਿਆਂ 'ਚ ਉਹਨਾਂ 'ਤੇ ਚੁਣੌਤੀਆਂ ਆਈਆਂ ਵਧੀਆ ਫੈਸਲੇ ਲੈ ਕੇ ਸਾਨੂੰ ਵਿਖਾਇਆ ਆਹ ਵਿਵੇਕ ਬੁੱਧੀ 'ਚੋਂ ਆਏ ਫੈਸਲੇ ਨੇ ਸਾਡੇ ਸਾਰੇ ਫੈਸਲੇ ਦੁਨੀਆ ਕਰਦੀ ਹੈ ਲੋਕ ਕਰਦੇ ਨੇ ਦੁਨੀਆ ਕੀ ਸੋਚਦੀ ਹੈ ਉਹਦੇ ਮੁਤਾਬਕ ਫੈਸਲਾ ਕਰਦੇ ਆ ਸਾਡਾ ਆਪਣਾ ਕੋਈ ਫੈਸਲਾ ਨਹੀਂ ਪਰ ਗੁਰਬਾਣੀ ਦਾ ਗਿਆਨ ਜਦੋਂ ਹੋ ਜਾਂਦਾ ਹੈ ਫਿਰ ਵਿਵੇਕ ਬਣ ਜਾਂਦਾ ਵਿਵੇਕੀ ਬਣ ਜਾਂਦਾ ਗੁਰੂ ਦਾ ਸਿੱਖ ਵਿਚਾਰਵਾਨ ਬਣ ਜਾਂਦਾ ਫਿਰ ਉਹਦੀ ਹਰ ਗੱਲ ਵਧੀਆ ਹੋਏਗੀ ਹਰ ਕਦਮ ਵਧੀਆ ਹੋਏਗਾ ਇਸ ਕਰਕੇ ਜੇ ਸਟੈਂਡਰਡ ਬਣਾਉਣਾ ਹੈ ਨਾ ਆਪਣਾ ਸ਼ਖਸੀਅਤ ਬਣਾਉਣਾ ਚਾਹੁੰਦਾ ਘੜਨਾ ਚਾਹੁੰਦਾ ਆਪਣੇ ਆਪ ਨੂੰ ਤੇ ਗੁਰਬਾਣੀ ਦਾ ਪਹਿਲਾਂ ਗਿਆਨ ਲੈਣਾ ਸ਼ੁਰੂ ਕਰ ਫਿਰ ਵਿਚਾਰਵਾਨ ਹੋ ਜਾਏਗਾ ਹਰ ਮਾੜੇ ਚੰਗੇ ਦਾ ਪਤਾ ਲੱਗਣ ਲੱਗ ਜਾਏਗਾ ਫਿਰ ਸਿਆਣਾ ਬਣੇਗਾ ਫਿਰ ਵਧੀਆ ਵਧੀਆ ਫੈਸਲੇ ਤੇਰੇ ਦਿਮਾਗ 'ਚੋਂ ਨਿਕਲਣਗੇ ਵਿਵੇਕ 'ਚੋਂ ਵਧੀਆ ਵਧੀਆ ਫੈਸਲੇ ਨਿਕਲਣਗੇ ਇਸ ਕਰਕੇ ਕਿਰਪਾ ਕਰਕੇ ਇਹਨਾਂ ਨੁਕਤਿਆਂ ਨੂੰ ਸਮਝਿਓ ਪਹਿਲੇ ਨੰਬਰ ਤੇ ਧਰਮ ਖੰਡ ਹੈ ਆਪਾਂ ਆਏ ਹੋਏ ਹਾਂ ਤੇ ਛੇੜਾ ਜਿਹੜਾ ਬੰਦਾ ਥੋੜਾ ਜਿਹਾ ਇਹਤੋਂ ਉੱਪਰ ਉੱਠਿਆ ਸਾਡੇ 'ਚ ਬਹੁਤ ਮੇਰੇ ਵੀਰ ਗਿਆਨ ਖੰਡ ਵਿੱਚ ਚਲੇ ਗਏ ਆ ਗਿਆਨ ਲੈਣ ਲੱਗ ਪਏ ਆ ਗਿਆਨ ਲੈਣਾ ਹੀ ਆ ਦੀਵਾਨ ਸੁਣਨੇ ਗਿਆਨ ਲੈਣਾ ਹੀ ਹੁੰਦਾ ਕਥਾ ਸੁਣਨੀ ਗਿਆਨ ਲੈਣਾ ਅਰਥ ਪੜ੍ਹਨੇ ਗਿਆਨ ਲੈਣਾ ਗੁਰਬਾਣੀ ਦੇ ਸਹਿਜ ਪਾਠ ਕਰਨੇ ਅਰਥ ਪੜ੍ਹਨੇ ਇਹ ਗਿਆਨ ਲੈਣਾ ਹੋ ਗਿਆ ਬਹੁਤ ਬੰਦੇ ਸਰੀਰ ਕਰਕੇ ਤੇ ਇੱਦਾਂ ਹੀ ਰਹਿਣਾ ਸੁਰਤ ਕਰਕੇ ਕਿੱਥੇ ਚਲੇ ਗਏ ਧਰਮਖੰਡ ਤੋਂ ਅੱਗੇ ਬੋਲੋ ਧਰਮਖੰਡ 'ਚੋਂ ਅੱਗੇ ਗਿਆਨ ਖੰਡ 'ਚ ਚਲੇ ਗਏ ਅੱਛਾ ਗਿਆਨ ਖੰਡ ਤੋਂ ਬਾਅਦ ਜੋ ਸੁਣਿਆ ਜਾ ਰਿਹਾ ਉਹਨੂੰ ਪ੍ਰੈਕਟੀਕਲ ਕਰਨਾ ਆਪਣੀ ਲਾਈਫ ਵਿੱਚ ਲਾਗੂ ਕਰਨਾ ਇਹ ਕਿੱਥੇ ਚਲਿਆ ਗਿਆ ਹੁਣ ਇਹ ਸ਼ਰਮ ਖੰਡ ਵਿੱਚ ਚਲਿਆ ਗਿਆ ਮਿਹਨਤ ਪਰਿਸ਼ਰਮ ਇਹ ਹੁਣ ਮਿਹਨਤ ਲੱਗ ਪਿਆ ਕਰਨ ਹੁਣ ਜਦੋਂ ਸ਼ਰਮਖੰਡ ਵਿੱਚ ਜਾ ਕੇ ਮਿਹਨਤ ਕਰਦਾ ਹੈ ਫਿਰ ਸੁਰਤ ਪਤਾ ਕਿੱਥੇ ਜਾਂਦੀ ਹੈ ਫਿਰ ਹੰਕਾਰ ਨਾ ਨਾ ਅਜੇ ਕਿਤੇ ਵੀ ਮੈਂ ਆਹ ਕਮਾ ਲਿਆ ਮੈਂ ਆਹ ਬਚਨ ਮੰਨ ਲਿਆ ਮੈਂ ਐ ਬਣ ਗਿਆ ਮੈਂ ਆਹ ਇੱਥੇ ਹੰਕਾਰ ਆਉਣ ਦਾ ਬੜਾ ਖਤਰਾ ਹੈ ਬੰਦੇ ਨੂੰ ਆਪਣੇ ਕਰਮਾਂ ਦਾ ਮਾਨ ਹੋ ਜਾਂਦਾ ਹੈ ਆਪਸ ਕੋ ਕਰਮਵੰਤ ਕਹਾਵੇ ਬੰਦਾ ਕਰਮਵੰਤ ਕਹਾਉਣ ਲੱਗ ਜਾਂਦਾ ਹੈ ਵੀ ਮੇਰੇ ਵਰਗਾ ਤੇ ਮੈਂ ਤੇ ਬਹੁਤ ਮਿਹਨਤੀ ਹਾਂ ਮੈਂ ਤੇ ਬਹੁਤ ਇਦਾਂ ਕਮਾਈ ਕੀਤੀ ਮੈਂ ਆਹ ਕੀਤਾ ਮੈਂ ਆਹ ਕੀਤਾ ਕਮਾਈ ਦਾ ਹੀ ਮਾਨ ਹੋ ਜਾਂਦਾ ਬੰਦਾ ਕਹਿੰਦਾ ਮੈਨੂੰ ਮਹਾਂਪੁਰਸ਼ ਕਹੋ ਬੰਦਾ ਕਹਿੰਦਾ ਮੈਨੂੰ ਮੱਥੇ ਟੇਕੋ ਮੇਰੀ ਕਮਾਈ ਹੈ ਮੈਂ ਟਿਕਾ ਸਕਦਾ ਕਿਉਂਕਿ ਮੇਰੀ ਕਮਾਈ ਹੈ ਪਹਿਲੀ ਗੱਲ ਤੇ ਕੀਤੀ ਨਹੀਂ ਹੁੰਦੀ ਜੇ ਕੀਤੀ ਹੁੰਦੀ ਹੈ ਜੇ ਕੋਈ 2-4 ਸਾਲ 10 20 50 ਸਾਲ ਲਾਏ ਵੀ ਹੋਣ ਤੇ ਕਮਾਈ ਦਾ ਮਾਨ ਆ ਜਾਂਦਾ ਵੀ ਮੈਂ ਇੰਨੀ ਕਮਾਈ ਕੀਤੀ ਮੈਂ ਇੰਨਾ ਜਪ ਤਪ ਕੀਤਾ ਮੈਂ ਮੱਥੇ ਟਿਕਵਾਉਣ ਦੇ ਯੋਗ ਬਣ ਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਫੇਰ ਕੀ ਹੁੰਦਾ ਜੀ ਬੰਦਾ ਕਹਿੰਦਾ ਮੈਂ ਕਰਮਵੰਤ ਤੇ ਉਹਦੀ ਬਾਬਤ ਆਪਾਂ ਪੜ੍ਹਦੇ ਹਾਂ ਆਪਸ ਕੋ ਕਰਮਵੰਤ ਪੜਿਓ ਜਰਾ ਕਰਮਵੰਤ ਕਹਾਵੇ ਜਿਹੜਾ ਬੰਦਾ ਆਪ ਵੇਖੋ ਬੰਦਾ ਚੰਗੇ ਕਰਮਾਂ ਵਾਲਾ ਹੋਣਾ ਚਾਹੀਦਾ ਹੈ ਪਰ ਚੰਗੇ ਕਰਮਾਂ ਦਾ ਮਾਨ ਨਾ ਕਰੇ ਕਿ ਮੈਂ ਬੜੀ ਕਮਾਈ ਕਰ ਲਈ ਮੈਂ ਬੜੇ ਚੰਗੇ ਕੋਈ ਇਹ ਮਾਨ ਨਾ ਕਰੇ ਮਨ ਵਿੱਚ ਆ ਸੁਣੋ
ਆਪਸ ਕੋ ਕਰਮਵੰਤ ਕਹਾਵੇ ਜਨਮ ਮਰੇ ਬਹੁ ਜੋਨ ਪਰਮਾਵੇ
ਜਿਹੜਾ ਬੰਦਾ ਆਪਣੇ ਆਪ ਨੂੰ ਕਰਮਵੰਤ ਕਹਾਉਂਦਾ ਹੈ ਕਹਿੰਦੇ ਬਾਰ ਬਾਰ ਅੰਦਰੋਂ ਜੰਮਦਾ ਮਰਦਾ ਰਹਿੰਦਾ ਹੈ ਜਨਮ ਮਰੇ ਫਿਰ ਜੋਨ ਪਰਮਾਵੇ ਉਹ ਭਟਕਦਾ ਹੀ ਰਹੇਗਾ ਜਿਹੜਾ ਆਪਣੇ ਕਰਮਾਂ ਦਾ ਮਾਨ ਕਰ ਲਵੇ ਵੀ ਮੇਰੇ ਵਰਗਾ ਕਰਮ ਨਹੀਂ ਕੀਤਾ ਚੰਗਾ ਕਿਸੇ ਨੇ ਕਰਮ ਜੋਗੀ ਗੁਰੂ ਦਾ ਸਿੱਖ ਬਣੇ ਕਰਮ ਜੋਗੀ ਬਣੇ ਕੰਮ ਕਰੇ ਮਿਹਨਤ ਕਰੇ ਪਰ ਆਪਣੇ ਕਰਮਾਂ ਦਾ ਮਾਨ ਨਾ ਕਰੇ ਕਦੀ ਮਾਨ ਨਾ ਕਦੇ ਆਪਣੇ ਕਰਮਾਂ ਦਾ ਕਰੇ ਕਰਮ ਚੰਗੇ ਕਰਦਾ ਰਵੇ ਸਾਰੀ ਜ਼ਿੰਦਗੀ ਪਰ ਮਾਨ ਨਾ ਕਰੇ ਕਦੀ ਮਾਨ ਤੇ ਕਿਸੇ ਤਰ੍ਹਾਂ ਦਾ ਵੀ ਕਰ ਲੈਣਾ ਮਾੜਾ ਹੈ ਇਸੇ ਸ਼ਬਦ ਵਿੱਚ ਆਪਾਂ ਸ਼ੁਰੂ ਵਿੱਚ ਪੜ੍ਹਦੇ ਹਾਂ ਨਾ ਜਿਸ ਕੈ ਅੰਤਰ ਰਾਜ ਅਭਿਮਾਨ ਇਹਦੇ ਵਿੱਚ ਹੰਕਾਰੀਆਂ ਦੀ ਵੀ ਗੱਲ ਕੀਤੀ ਹੈ ਸ਼ਬਦ ਵਿੱਚ ਵੀ ਹੰਕਾਰੀ ਜਿਹੜੇ ਹੁੰਦੇ ਨੇ ਕਈ ਬੰਦੇ ਰਾਜ ਦਾ ਮਾਨ ਕਰ ਲੈਂਦੇ ਨੇ ਚੰਗੇ ਅਹੁਦੇ ਤੇ ਬਹਿ ਕੇ ਉਹਦੀ ਆਕੜ ਵਿੱਚ ਆ ਜਾਂਦੇ ਨੇ ਰਾਜ ਦਾ ਮਾਨ ਦੂਜੇ ਨੰਬਰ ਤੇ ਜਵਾਨੀ ਦਾ ਮਾਨ ਤੀਜੇ ਨੰਬਰ ਤੇ ਚੰਗੇ ਕਰਮਾਂ ਦਾ ਮਾਨ ਚੌਥੇ ਨੰਬਰ ਤੇ ਧਨ ਭੂਮ ਦਾ ਮਾਨ ਕਰਦੇ ਨੇ ਕਈ ਇਹ ਸਾਰਿਆਂ ਦਾ ਜ਼ਿਕਰ ਕੀਤਾ ਹੈ ਸ਼ਬਦ ਵਿੱਚ ਪੰਚਮ ਪਾਤਸ਼ਾਹ ਨੇ ਆ ਪਹਿਲਾਂ ਸੁਣਿਓ ਜਿਹੜਾ ਬੰਦਾ ਕਹਿੰਦੇ ਰਾਜ ਗੱਦੀ ਤੇ ਬਹਿ ਕੇ ਰਾਜ ਦਾ ਮਾਨ ਕਰਦਾ ਉਹਦੀ ਬਾਬਤ ਵੇਖਿਓ ਕਿੱਡਾ ਤਿੱਖਾ ਟੀਕਾ ਲਾਇਆ ਟੀਕਾ ਵੇਖਿਓ ਕਿੱਦਾਂ ਦਾ ਲਾਇਆ ਗੁਰੂ ਅਰਜਨ ਦੇਵ ਜੀ ਨੇ ਸੁਣਿਓ
ਜਿਸ ਕੈ ਅੰਤਰ ਰਾਜ ਅਭਮਾਨ ਸੋ ਨਰਕ ਪਤੀ ਹੋਵਤ ਸਵਾਨ
ਜਿਹੜਾ ਰਾਜ ਦਾ ਮਾਨ ਕਰਦਾ ਲੋਕਾਂ ਤੇ ਹੁਕਮ ਚਲਾਉਂਦਾ ਧੱਕਾ ਕਰਦਾ ਜਨਤਾ ਨਾਲ ਕਹਿੰਦੇ ਨਰਕ ਦਾ ਕੁੱਤਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਸੋ ਨਰਕ ਪਤੀ ਹੋਵਤ ਸਵਾਨ ਨਰਕ ਦਾ ਕੁੱਤਾ ਬੜਾ ਭੈੜਾ ਕੁੱਤਾ ਨਰਕ ਭੋਗਣ ਵਾਲਾ ਵੇਖੋ ਕਮਾਲ ਦੀ ਗੱਲ ਨਹੀਂ ਗੁਰੂ ਜੀ ਕਹਿੰਦੇ ਜਿਹੜਾ ਬੰਦਾ ਰਾਜ ਦਾ ਮਾਨ ਕਰਦਾ ਹੈ ਰਾਜ ਨਹੀਂ ਮਾੜਾ ਰਾਜ ਨਹੀਂ ਮਾੜਾ ਰਾਜ ਦਾ ਮਾਨ ਕਰ ਲੈਣਾ ਮਾੜਾ ਹੈ ਰਾਜ ਗੱਦੀ ਤੇ ਬਹਿ ਕੇ ਲੋਕਾਂ ਨਾਲ ਧੱਕੇ ਕਰਨੇ ਮਾੜੇ ਹੈ ਗੁੰਡਾਗਰਦੀ ਮਾੜੀ ਹੈ ਜੀ ਰਾਜ ਗੱਦੀ ਤੇ ਬਹਿ ਕੇ ਰਾਜ ਨਹੀਂ ਮਾੜੇ ਹੁੰਦੇ ਸਿੱਖੋ ਰਾਜ ਤੇ ਬੈਠੋ ਰਾਜ ਦਾ ਮਾਨ ਨਾ ਕਰ ਲਿਓ ਕਿਤੇ ਚੰਗੇ ਅਹੁਦਿਆਂ ਤੇ ਬੈਠੋ ਅਹੁਦਿਆਂ ਤੇ ਬਹਿ ਕੇ ਅਹੁਦੇ ਦੀ ਦੁਰਵਰਤੋਂ ਨਾ ਕਰੀਏ ਕਦੀ ਰੋਮ ਨਾ ਝਾੜੀਏ ਲੋਕਾਂ ਉੱਤੇ ਰਾਜ ਨਹੀਂ ਮਾੜਾ ਰਾਜ ਦਾ ਮਾਨ ਕਰ ਲੈਣਾ ਮਾੜਾ ਹੈ ਤੇ ਅਗਲੀ ਪੰਕਤੀ ਵੇਖੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਕਿਉਂਕਿ ਆਪਾਂ ਗੱਲ ਕਰ ਰਹੇ ਹਾਂ ਧਰਮਖੰਡ ਗਿਆਨਖੰਡ ਸ਼ਰਮਖੰਡ ਤੇ ਕਰਮਖੰਡ ਵਿੱਚ ਬੰਦਾ ਕਿਵੇਂ ਰਵੇ ਕਰਮਖੰਡ ਕੀ ਹੈ ਇੱਥੋਂ ਤੱਕ ਤੇ ਆਪਣੇ ਸਮਝ ਚ ਆ ਗਈ ਗੱਲ ਵੀ ਧਰਮਖੰਡ ਤੇ ਹੈ ਵੀ ਆਪਾਂ ਆ ਕੇ ਗਿਆਨ ਲੈਣਾ ਗਿਆਨਖੰਡ ਵੀ ਜਿਵੇਂ ਹੁਣ ਆਪਾਂ ਸਮਝਣ ਲੱਗ ਗਏ ਮੇਰੇ ਵੀਰ ਭਰਾ ਕਈ ਗਿਆਨਖੰਡ ਵਿੱਚ ਚਲੇ ਗਏ ਗਿਆਨ ਲੈਣਾ ਸ਼ੁਰੂ ਕਰਤਾ ਕਈਆਂ ਨੇ ਤੇ ਕਈ ਉਦੋਂ ਅੱਗੇ ਗਿਆਨ ਨੂੰ ਪ੍ਰੈਕਟੀਕਲ ਵੀ ਕਰਨ ਲੱਗ ਪਏ ਵੀ ਆਹ ਨਹੀਂ ਕਰਨਾ ਆਹ ਕਰਨਾ ਆਹ ਨਹੀਂ ਕਰਨਾ ਆਹ ਕਰਨਾ ਗੁਰੂ ਜੀ ਇਦਾਂ ਕਹਿੰਦੇ ਆ ਬਾਣੀ 'ਚ ਇਦਾਂ ਲਿਖਿਆ ਇਹ ਕੀ ਹੈ ਸ਼ਰਮਖੰਡ ਇਦੋਂ ਅੱਗੇ ਕਰਮਖੰਡ ਵਿੱਚ ਜਾਣਾ ਮਾਨ ਨਹੀਂ ਕਰਨਾ ਪਰਮਾਤਮਾ ਮਾਲਕ ਜੀ ਤੇਰੀ ਕਿਰਪਾ ਹੈ ਸੁਰਤ ਕਰਕੇ ਐ ਕਹਿਣਾ ਵੀ ਜੋ ਵੀ ਕਰ ਰਿਹਾ ਇਹ ਤੇਰੀ ਕਿਰਪਾ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮੈਂ ਆਪ ਨਹੀਂ ਕਰਦਿਆ ਇਹ ਤੇਰੀ ਕਿਰਪਾ ਨਾਲ ਕਰ ਰਿਹਾ ਸਾਰਾ ਕੁਝ। ਪਹਿਲੇ ਨੰਬਰ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਰਾਜ ਜਿਹੜਾ ਰਾਜ ਦਾ ਮਾਣ ਕਰਦਾ, ਤੇ ਦੂਜੇ ਨੰਬਰ ਤੇ ਕਹਿੰਦੇ ਜਿਹੜਾ ਜਵਾਨੀ ਦਾ ਮਾਣ ਕਰਦਾ। ਸੁਣੋ,
ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸਤਾ ਕਾ ਜੰਤ।
ਬੜੀ ਵਾਰੀ ਅੱਗੇ ਵੀ ਬੇਨਤੀ ਕਰੀ ਦੀ ਹੈ, ਕਹਿੰਦੇ ਜਿਹੜਾ ਕਹਿੰਦਾ ਮੈਂ ਜਵਾਨ ਹਾਂ ਮੈਂ ਨੌਜਵਾਨ, ਜਵਾਨੀ ਤੇ ਸਾਰਿਆਂ ਦੀ ਆਉਣੀ ਹੈ, ਜਵਾਨੀ ਨਹੀਂ ਮਾੜੀ ਵੀਰੋ ਭਾਈਓ, ਜਵਾਨੀ ਦਾ ਮਾਨ ਮਾੜਾ ਹੈ ਜਿਹੜਾ ਐਂ ਨਹੀਂ ਕਰਦਾ ਬਈ ਮੇਰੀ ਮੇਰੀ ਕਿਹੜਾ ਰੀਸ ਕਰ ਲੂਗਾ, ਹਾਕੀਆਂ ਜੀਆਂ ਟੰਗ ਕੇ ਫਿਰਦਾ ਹੈ, ਹਾਕੀਆਂ ਜੀਆਂ ਟੰਗ ਕੇ ਰੋਮ ਜਿਹਾ ਮਾਰਦਾ ਐਵੇਂ ਹੀ ਵੱਟ ਜੇ ਚੜਦਾ ਮੁੱਛਾਂ ਨੂੰ। ਵੇਖੋ ਵੀ ਵੇਖੋ, ਇੱਕ ਤੇ ਹੋ ਗਿਆ ਨਾ ਵੀ ਬੰਦਾ ਵੈਸੇ ਕੁੰਡੀਆਂ ਮੁੱਛਾਂ ਰੱਖ ਲਏ, ਉਹ ਤੇ ਰੱਖਣੀਆਂ ਕੋਈ ਮਾੜੀਆਂ ਨਹੀਂ, ਕਰ ਲਓ ਜਿਵੇਂ ਤਾਂ ਨੂੰ ਕਰ ਲਓ, ਚਾਹੇ ਥੱਲੇ ਨੂੰ ਮਸ਼ਹਿਰੇ ਜਿਵੇਂ ਮਰਜ਼ੀ ਰੱਖ ਲਓ। ਇਹ ਕਿਤੇ ਨਹੀਂ ਲਿਖਿਆ ਵੀ ਥੱਲੇ ਨੂੰ ਕਰੋ ਮੁੱਛਾਂ ਜਾਂ ਤਾਂ ਨੂੰ ਕਰ ਲਓ, ਮਸ਼ਹਿਰੇ ਜਿਵੇਂ ਮਰਜ਼ੀ ਕਰ ਲਓ, ਪਰ ਇੱਕ ਐਂ ਨਹੀਂ ਹੁੰਦਾ ਵੀ ਐਂ ਕਰਦੇ ਨਹੀਂ ਕਿ ਮੁੱਛਾਂ ਨੂੰ ਵੱਟ ਜਿਹਾ ਚਾੜ ਕੇ। ਆ ਸਾਡੇ ਨਾਲ ਲੜਨ ਵਾਲੇ ਵੀ ਕਈ ਕਰ ਕਰਕੇ ਵਿਖਾਉਂਦੇ ਨੇ, ਹੈ ਨਹੀਂ ਕਈ ਐਂ ਜੇ ਕਰ ਕਰਕੇ ਵਿਖਾਉਂਦੇ ਵੀ ਕੀ ਕਿੱਧਰ ਨੂੰ ਮੁੱਛਾਂ ਚੜ ਚੜ ਕੇ ਦਿਖਾਉਂਦੇ। ਬਥੇਰੇ ਨੇ ਇੱਥੇ ਮੁੱਛਾਂ ਗਰੀਬਾਂ ਉੱਤੇ ਉੱਪਰ ਜੇ ਖਿੱਚੇ ਦਾੜੀ ਪਾਰ ਬ੍ਰਹਮ ਸਾਗਰ ਮੈਂ ਸਾੜੀ, ਕਹਿੰਦੇ ਜਿਹੜੇ ਰੋਬ ਮਾਰਦੇ ਰੋਬ ਆਪਣੇ ਆਪ ਨੂੰ ਵਿਖਾਉਂਦੇ ਆ ਵੀ ਥੋੜੇ ਆ ਕਿਤੇ ਵਿਖਾਉਣ ਵਾਲੇ, ਜਿਹੜੀਆਂ ਮੁੱਛਾਂ ਜੀਆਂ ਚੜ ਚੜ ਕੇ ਵਿਖਾਉਂਦੇ ਹੋ ਕਿਤੇ ਥੋੜੇ ਐ, ਚੜ ਚੜ ਕੇ ਆਉਂਦੇ ਹੋ ਕਿੱਥੋਂ ਤੁਰਦੇ ਹੋ ਕਿੱਥੇ ਪਹੁੰਚਦੇ ਹੋ, ਰਾਤ ਥੋੜੇ ਪਖੰਡ ਦੇ ਡੇਰੇ ਆਉਂਦੇ ਹੋ ਥੋੜੇ ਆਉਂਦੇ ਹੋ, ਥੋੜੇ ਨੇ ਮੁੱਛਾਂ ਚਾੜਨ ਵਾਲੇ ਪੰਜਾਬ, ਥੋੜੇ ਨੇ ਜਿਹੜੇ ਮਜ਼ਾਕ ਕਰਦੇ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਆ ਜਿਹੜੇ ਥੋੜੇ ਆ, ਮਜ਼ਾਕ ਕੀਤਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਥੋੜੇ ਆ, ਸਿੱਖਾਂ ਦੀਆਂ ਅਣਖਾਂ ਨੂੰ ਵਿਗਾੜਦੇ ਆ ਕਿਤੇ ਥੋੜੇ ਆ, ਉਹਨਾਂ ਨੂੰ ਵਿਖਾਓ ਐ ਚੜ ਚੜ ਕੇ ਮਸ਼ਹਿਰੇ, ਉਹਨਾਂ ਤੇ ਮਾਰੋ ਰੋਹ ਜਿਨ੍ਹਾਂ ਤੇ ਮਾਰਨਾ ਚਾਹੀਦਾ ਭਾਈ ਉਹਨਾਂ ਤੇ ਰੋਹ ਮਾਰੋ। ਅਸੀਂ ਤੇ ਗੁਰੂ ਘਰ ਦੇ ਨਿਮਾਣੇ ਜੇ ਸੇਵਾਦਾਰ ਆ, ਕੋਸ਼ਿਸ਼ ਕਰਦੇ ਹਾਂ ਗੁਰਬਾਣੀ ਦੀ ਵਿਚਾਰ ਕਰਨ ਦੀ, ਸਾਡੇ ਤੇ ਕਾਹਦਾ ਰੋਹ ਹੈ ਧੱਕੇ ਨਾਲ। ਆ ਤੁਸੀਂ ਪਿਛਲੇ ਸਮੇਂ ਵਿੱਚ ਸੁਣਿਆ ਹੀ ਹੈ ਨਾ ਸਾਰਾ ਕੁਝ, ਅਖੇ ਜੀ ਸਰੋਵਰਾਂ ਦੀ ਨਿੰਦਿਆ ਕਰਦੇ ਨੇ, ਮੈਨੂੰ ਇੱਕ ਮੇਰਾ ਮੇਰਾ ਕਲਿੱਪ ਸੁਣਾਓ, ਮੈਂ ਨੀਵੇਂ ਥਾਂ ਤੇ ਬਹਿ ਜਾਂਗਾ, ਸਟੇਜ ਤੇ ਚੜ੍ਹਨਾ ਬੰਦ ਕਰ ਦਿਆਂਗਾ ਜੇ ਕਿਤੇ ਮੈਂ ਇਹ ਕਿਹਾ ਹੋਵੇ ਵੀ ਸਰੋਵਰਾਂ 'ਚ ਨਹਾਉਣਾ ਮਾੜਾ ਹੈ। ਇੱਕ ਸਰ ਕਲਿੱਪ ਸੁਣਾਓ ਮੇਰਾ, ਮੈਨੂੰ ਸੁਣਾਓ ਮੇਰੀਆਂ ਰਿਕਾਰਡਿੰਗਾਂ 'ਚੋਂ ਕੱਢ ਕੇ ਜਿੱਥੇ ਮੈਂ ਕਿਹਾ ਹੋਵੇ ਵੀ ਨਹਾਉਣਾ ਨਹੀਂ ਚਾਹੀਦਾ, ਜਾਂ ਮੈਂ ਕਿਹਾ ਹੋਵੇ ਸਰੋਵਰ ਪੂਰ ਦਿਓ, ਜਾਂ ਮੈਂ ਕਿਹਾ ਹੋਵੇ ਸਰੋਵਰ ਮਾੜੇ ਨੇ ਜਾਂ ਸਰੋਵਰ ਗਲਤ ਨੇ, ਕਿਤੇ ਸੁਣਾਓ ਮੈਨੂੰ, ਚੜ੍ਹਾਂਗਾ ਨਹੀਂ ਸਟੇਜ ਤੇ ਮੁੜ ਕੇ, ਮੈਨੂੰ ਸੁਣਾਓ। ਪਰ ਇਹ ਬਦਨਾਮ ਕਰ ਰਹੇ ਨੇ, ਕਹਿੰਦੇ ਜੀ ਇਹ ਸਰੋਵਰਾਂ ਦੇ ਨਿੰਦਕ ਨੇ, ਕਹਿੰਦੇ ਨੇ ਸਰੋਵਰ ਪੂਰ ਦਿਓ, ਸਰੋਵਰ ਕਿਉਂ ਬਣਾਏ, ਮੈਂ ਤਾਂ ਕਿਹਾ ਹੀ ਨਹੀਂ ਕਿਤੇ, ਸੁਣਾਓ ਮੈਨੂੰ ਲਿਆ ਕੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਮੈਂ ਇਹ ਗੱਲ ਕਹੀ ਸੀ ਵੀ 26 ਸਾਲ ਭੋਰੇ 'ਚ ਨਹੀਂ ਬੈਠੇ, ਉਹਨਾਂ ਨੇ ਪ੍ਰਚਾਰ ਕੀਤਾ, 26 ਸਾਲ ਬਣਦੇ ਹੀ ਨਹੀਂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ 1644 ਵਿੱਚ ਸਰੀਰ ਛੱਡਿਆ, ਕੀ ਕਿਹਾ 1644 ਤੇ ਗੁਰੂ ਤੇਗ ਬਹਾਦਰ ਸਾਹਿਬ ਤੇ ਸੂਰਜਮੱਲ ਜੀ ਦੋਵੇਂ ਭਰਾ ਕੋਲ ਖੜੇ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਜਦੋਂ ਸਰੀਰ ਛੱਡਿਆ 1644 ਤੇ 1664 ਵਿੱਚ ਗੁਰੂ ਹਰਗੋਬਿੰਦ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਗੱਦੀ ਮਿਲੀ। ਟੋਟਲ ਸਾਲ ਕਿੰਨੇ ਬਣੇ? 20 ਸਾਲ ਬਣੇ, ਕਿਸੇ ਹਿਸਾਬ ਨਾਲ 26 ਤੇ ਬਣਨੇ ਹੀ ਨਹੀਂ, ਆਖੋ ਸਤਨਾਮ, 26 ਨਹੀਂ ਬਣਨੇ, ਕਿਸੇ ਹਿਸਾਬ ਨਾਲ ਬਣਾ ਕੇ ਵਿਖਾਓ, ਜਾਂ ਤੇ ਤੁਹਾਨੂੰ ਗੁਰਗੱਦੀ ਵਾਲਾ ਟਾਈਮ ਬਦਲਣਾ ਪੈਣਾ ਹੈ, ਤੇ ਜਾਂ ਫਿਰ ਤੁਹਾਨੂੰ ਇਹ ਕਹਿਣਾ ਪੈਣਾ ਵੀ ਗੁਰੂ ਹਰਗੋਬਿੰਦ ਸਾਹਿਬ ਪਹਿਲਾਂ ਸਰੀਰ ਛੱਡ ਕੇ 6-7 ਸਾਲ ਏਦਾਂ ਵਧਾ ਘਟਾ ਕਰਨਾ ਪੈਣਾ ਹੈ। ਪਰ 100 ਕਿਤਾਬ ਤੁਹਾਨੂੰ ਏਦਾਂ ਦੀ ਮੈਂ ਵਿਖਾ ਸਕਦਾ ਜਿਹਦੇ ਵਿੱਚ ਏਦਾਂ ਹੀ ਲਿਖਿਆ, 100 ਕਿਤਾਬ ਮੈਂ ਕਿਹੜਾ ਆਪਣੇ ਕੋਲੋਂ ਬਣਾਤੀ ਕੋਈ ਗੱਲ ਵੀ ਭਾਈ, ਗੁਰੂ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ, ਸਤਿਗੁਰੂਆਂ ਨੇ ਗੁਰੂ ਨਾਨਕ ਸਾਹਿਬ ਨੇ ਤੇ ਪਰਬਤਾਂ ਦੇ ਵਿੱਚ ਛੁੱਪ ਬੈਠੇ ਜੋਗੀਆਂ ਨੂੰ ਕੱਢ ਕੱਢ ਕੇ ਲਿਆਂਦਾ, ਕਹਿੰਦੇ ਓਏ ਬਣ ਕੇ ਬਹਿ ਗਏ ਤੁਸੀਂ ਬਾਬੇ, ਅੰਦਰ ਵੜ ਗਏ ਤੁਸੀਂ ਕੰਦਰਾਂ 'ਚ ਸੰਸਾਰ ਦਾ ਇੰਨਾ ਬੁਰਾ ਹਾਲ ਹੈ ਤੇ ਉਹਨਾਂ ਦਾ ਭਲਾ ਕੌਣ ਕਰੇਗਾ ਆਓ ਨਿਕਲੋ ਬਾਹਰ ਗੁਰੂ ਨਾਨਕ ਪਾਤਸ਼ਾਹ ਨੇ ਜੋਗੀਆਂ ਨੂੰ ਜਾ ਜਾ ਕੇ ਕੱਢ ਕੇ ਲਿਆਂਦਾ ਪੀਰ ਹਮਜ਼ਾ ਗੌਸ ਨੂੰ ਸਿਆਲਕੋਟ ਮਹਾਰਾਜ ਨੇ ਉਹ ਬਾਹਰ ਕੱਢਿਆ ਆ ਜਾ ਬਾਹਰ ਬਾਬਾ ਬਣ ਕੇ ਭੋਰੇ 'ਚ ਵੜ ਕੇ ਬਹਿ ਗਿਆ ਦੁਨੀਆ ਦਾ ਭਲਾ ਕੌਣ ਕਰੂ ਆ ਜਾ ਬਾਹਰ ਲੋਕੀ ਮਰਦੇ ਜਾਂਦੇ ਨੇ ਤੂੰ ਅੰਦਰ ਵੜ ਕੇ ਬੈਠਾ ਆ ਬਾਹਰ ਸਾਡੇ ਸਤਿਗੁਰੂ ਤੇ ਬਾਬਿਆਂ ਨੂੰ ਭੋਰਿਆਂ 'ਚੋਂ ਬਾਹਰ ਕੱਢ ਕੱਢ ਕੇ ਲਿਆਏ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ 26 ਸਾਲ ਇੰਨੀ ਬੁਰਾ ਹਾਲ ਹੋਵੇ ਦੁਨੀਆ ਦਾ ਵੜ ਕੇ ਕਿਵੇਂ ਬਹਿ ਜਾਣਗੇ ਇੰਨੀ ਗੱਲ ਹੀ ਕੀਤੀ ਸੀ ਪਰ ਪ੍ਰੋਬਲਮ ਪਤਾ ਇਹਨਾਂ ਨੂੰ ਕੀ ਹੈ ਹੁਣ ਤੇ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨੇ ਕਿੰਨਾ ਸੋਹਣਾ ਕਲੀਅਰ ਕਰਤਾ ਸੁਣਿਆ ਸਾਰਿਆਂ ਨੇ ਨਹੀਂ ਸੁਣਿਆ ਤੇ ਸੁਣ ਲਿਓ ਚੰਗੀ ਤਰ੍ਹਾਂ ਸੁਣ ਲਿਓ ਵੇਖੋ ਉਹਨਾਂ ਨੇ ਬਹੁਤ ਸੋਹਣਾ ਕਲੀਅਰ ਕਰਤਾ ਪਰ ਅੜੀਅਲ ਬੜੇ ਨੇ ਦੋ ਤੇ ਦੋ ਚਾਰ ਨੇ ਇਹ ਕਹਿੰਦੇ ਨਹੀਂ ਦੋ ਤੇ ਦੋ ਪੰਜ ਕਹਿਣਾ ਚਾਰ ਨਹੀਂ ਕਹਿਣਾ ਆਹ ਪ੍ਰੋਬਲਮ ਹੈ ਦੋ ਤੇ ਦੋ ਚਾਰ ਕਹਿੰਦੇ ਨਾ ਦੋ ਤੇ ਦੋ ਪੰਜ ਐਂ ਕਹੋ ਪੰਜ ਕਿਉਂ ਕਹੋ ਪੰਜ ਤੁਹਾਡੇ ਪਿਓ ਦਾ ਰਾਜ ਹੈ ਤੂੰ ਦੋ ਤੇ ਦੋ ਪੰਜ ਕਹਾ ਲਓਗੇ ਤੁਸੀਂ ਦੋ ਤੇ ਦੋ ਚਾਰ ਹੁੰਦੇ ਨੇ ਤੇ ਚਾਰ ਹੀ ਕਹਾਂਗੇ ਐਂ ਕਿਵੇਂ ਪੰਜ ਕਹਾ ਲਓਗੇ ਤੁਸੀਂ ਦੋ ਤੇ ਦੋ ਚਾਰ ਹੀ ਹੁੰਦੇ ਨੇ ਤੁਹਾਡੇ ਕਹਿਣ ਨਾਲ ਪੰਜ ਨਹੀਂ ਬਣ ਚੱਲੇ ਭਾਈ ਧੱਕਾ ਨਾ ਇੰਨਾ ਧੱਕਾ ਨਾ ਕਰੋ ਇੰਨਾ ਧੱਕਾ ਨਾ ਕਰੋ ਜ਼ਬਰਦਸਤੀ ਇੰਨੀ ਨਾ ਕਰੋ ਪਿਆਰਿਓ ਸੋ ਇਸ ਕਰਕੇ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਕਦੇ ਇਹ ਨਹੀਂ ਕਿਹਾ ਗੁਰੂ ਸਾਹਿਬ ਬਾਬੇ ਬਕਾਲੇ ਦੀ ਧਰਤੀ ਤੋਂ ਜਾਂਦੇ ਹੋਣਗੇ ਪ੍ਰਚਾਰ ਕਰਕੇ ਫਿਰ ਆ ਜਾਂਦੇ ਹੋਣਗੇ ਉਹਨਾਂ ਦਾ ਘਰ ਹੈ ਉਹ ਭੋਰਾ ਜਿਹੜਾ ਉਹ ਉਹਨਾਂ ਦੀ ਬਣਾਈ ਹੋਈ ਜਗ੍ਹਾ ਹੈ ਉੱਥੇ ਬਹਿੰਦੇ ਹੋਣਗੇ ਉੱਥੇ ਗ੍ਰੰਥਾਂ ਦੀ ਵਿਚਾਰ ਕਰਦੇ ਹੋਣਗੇ ਉੱਥੇ ਅਧਿਐਨ ਕਰਦੇ ਹੋਣਗੇ ਉੱਥੇ ਆਪੇ ਨੂੰ ਆਪੇ ਦੀ ਖੋਜ ਕਰਦੇ ਹੋਣਗੇ ਉੱਥੇ ਬਹਿੰਦੇ ਹੋਣਗੇ ਮੈਂ ਕਿੱਥੇ ਕਿਹਾ ਭੋਰਾ ਢਾ ਦਿਓ ਬਸ ਇਹਨਾਂ ਨੇ ਰੌਲਾ ਪਾਤਾ ਇਹ ਜੀ ਭੋਰੇ ਭੋਰੇ ਢਾਣ ਨੂੰ ਕਹਿੰਦੇ ਨੇ ਭੋਰੇ ਢਾ ਦਿਓ ਮੈਂ ਕਿਹਾ ਮੈਂ ਤਾਂ ਕਿਹਾ ਹੀ ਨਹੀਂ ਭੋਰੇ ਢਾ ਦਿਓ ਇਹ ਤਾਂ ਕਹਿ ਰਹੇ ਵੀ ਇਤਿਹਾਸ ਚਾਹ ਲਿਖਿਆ ਗੁਰਬਾਣੀ ਦੇ ਮੁਤਾਬਕ ਆਹ ਲਿਖਿਆ ਭਾਈ ਆਹ ਵੇਖੋ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਕਈ ਬੰਦੇ ਬੜੀਆਂ ਵੱਡੀਆਂ ਵੱਡੀਆਂ ਬਣਾ ਕੇ ਪੇਸ਼ ਕਰਦੇ ਆ ਉਹ ਚਾਹੁੰਦੇ ਨਹੀਂ ਕਿ ਆ ਅਸਲ ਵਿੱਚ ਉਹਨਾਂ ਨੂੰ ਅਲਰਜੀ ਹੋ ਰਹੀ ਆ ਜਿਹੜੀ ਪੰਜਾਬ ਦੀ ਜਵਾਨੀ ਗੁਰਬਾਣੀ ਸੁਣਨ ਲੱਗ ਪਈ ਇਸ ਗੱਲ ਨਾਲ ਅਲਰਜੀ ਹੈ ਉਹਨਾਂ ਨੂੰ ਏਜੰਸੀਆਂ ਨਹੀਂ ਚਾਹੁੰਦੀਆਂ ਕਿ ਗਿਆਨ ਫੈਲੇ ਏਜੰਸੀਆਂ ਦੇ ਏਜੰਟ ਕਈ ਬੰਦੇ ਨੇ ਜਗ੍ਹਾ ਜਗ੍ਹਾ ਬੈਠੇ ਉਹ ਫਿਰ ਰੌਲਾ ਪਾਉਂਦੇ ਆ ਇਹੋ ਜਿਹੀਆਂ ਗੱਲਾਂ ਦੇ ਮੁੱਦੇ ਬਣਾਉਂਦੇ ਆ ਭੜਕਾਉਂਦੇ ਆ ਜਾਣ ਬੁੱਝ ਕੇ ਹੁਣ ਵੇਖੋ ਪੰਜਾਬ ਦੀ ਜਵਾਨੀ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਵੇਖੋ ਲਾਇਆ ਟੀਕਾ ਜਵਾਨੀ ਨਹੀਂ ਮਾੜੀ ਰੋਬ ਨਾ ਮਾਰ ਲੋਕਾਂ ਉੱਤੇ ਜਵਾਨੀ ਤੇ ਠੀਕ ਹੈ ਤੇਰੇ ਕੋਲ ਤਾਕਤ ਹੈ ਤੇਰੇ 'ਚ ਸਰੀਰ 'ਚ ਅੱਜ ਤਾਕਤ ਹੈ ਤੇਰੇ ਮਸ਼ਹਿਰੇ ਤਾਂ ਨੂੰ ਚੜ੍ਹਦੇ ਨੇ ਤੇਰੇ ਕੋਲ ਤਾਕਤ ਹੈ ਤੂੰ ਤਾਕਤਵਰ ਹੈ ਪਰ ਲੋਕਾਂ ਤੇ ਰੋਬ ਨਾ ਮਾਰ ਇਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿਹੜਾ ਬੰਦਾ ਜਵਾਨੀ ਦਾ ਮਾਣ ਕਰ ਲੈਂਦਾ ਹੈ ਉਹਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪੜੋ
ਜੋ ਜਾਣੇ ਮੈਂ ਜੋ ਬਨਵੰਤ ਸੋ ਹੋਵਤ ਬਿਸਤਾ ਕਾ ਜੰਤ
ਜਿਹੜਾ ਕਹਿੰਦੇ ਜਵਾਨੀ ਦਾ ਮਾਨ ਕਰ ਲੈਂਦਾ ਉਹ ਕਹਿੰਦੇ ਗੰਦਗੀ ਦਾ ਕੀੜਾ ਗੁਰੂ ਅਰਜਨ ਸਾਹਿਬ ਕਹਿੰਦੇ ਬਿਸਤਾ ਕਹੀਏ ਗੰਦਗੀ ਜੰਤ ਮਤਲਬ ਕੀੜਾ ਜਿਹੜਾ ਬੰਦਾ ਜਵਾਨੀ ਦਾ ਮਾਨ ਕਰਦਾ ਗੰਦਗੀ ਦਾ ਕੀੜਾ ਮੇਰੇ ਨੌਜਵਾਨ ਵੀਰੋ ਕੰਨ ਖੋਲ ਕੇ ਸੁਣਿਓ ਜਰਾ ਜਵਾਨੀਆਂ ਸਭ ਤੇ ਆਉਂਦੀਆਂ ਨੇ ਤੇ ਮੈਂ ਮਹਾਰਾਜ ਨੂੰ ਪੁੱਛਦਾ ਵੀ ਸੱਚੇ ਪਾਤਸ਼ਾਹ ਗੰਦਗੀ ਦਾ ਕੀੜਾ ਕਿਉਂ ਕਿਹਾ ਹੈ ਚੰਗਾ ਭਲਾ ਬੰਦਾ ਕੱਪੜੇ ਲੀੜੇ ਬਹੁਤ ਸੋਹਣੇ ਪਾਉਂਦਾ ਪ੍ਰੈਸ ਕਰਕੇ ਰਮਾਲ ਬੰਨੀ ਹੈ ਸਿਰ ਤੇ ਦਸਤਾਰ ਬੰਨੀ ਹੈ ਤੁਸੀਂ ਗੰਦਗੀ ਦਾ ਕੀੜਾ ਕਹਿੰਦੇ ਹੋ ਸਾਨੂੰ ਮਹਾਰਾਜ ਗੰਦਗੀ ਦਾ ਕੀੜਾ ਅਸੀਂ ਵੀ ਹੁਣ ਸਾਰੇ ਨੌਜਵਾਨ ਹੀ ਨੇ ਉਮਰ ਤੇ ਜਵਾਨੀ ਦੀ ਹੋਈ ਹੈ ਕੋਈ 20 ਸਾਲ ਦਾ ਕੋਈ 25 ਦਾ ਕੋਈ 30 ਸਾਰੇ ਸਟੇਜ ਵਾਲੇ ਵੀ ਇੰਨੇ ਕੀ ਨੇ 25 30 ਸਾਲ 35 ਸਾਲ ਦੇ ਵਿੱਚ ਵਿੱਚ ਹੀ ਨੇ ਸਾਰੇ ਜਵਾਨੀ 'ਚ ਹੀ ਨੇ ਵੀ ਮਹਾਰਾਜ ਗੰਦਗੀ ਦੇ ਕੀੜੇ ਕਿਵੇਂ ਕਹਿਤਾ ਤੇ ਗੁਰੂ ਜੀ ਗੰਦਗੀ ਦੇ ਕੀੜੇ ਕਿਸ ਭਾਵ ਵਿੱਚ ਕਹਿੰਦੇ ਨੇ ਧਿਆਨ ਨਾਲ ਸੁਣਿਓ ਕਹਿੰਦੇ ਤਾਂ ਕਹਿੰਦੇ ਆ ਕੰਨਾਂ ਵਿੱਚ ਸੁਣਦਾ ਮਾੜੇ ਮਾੜੇ ਗੀਤ ਭੈੜੇ ਗੀਤ ਇਹਦਾ ਫੋਨ ਖੋਲ ਕੇ ਵੇਖ ਲਓ ਹੈੱਡਫੋਨ ਲਾ ਕੇ ਇਹ ਗੁਰਬਾਣੀ ਨਹੀਂ ਸੁਣਦਾ ਇਹਦੇ ਕੰਨਾਂ ਵਿੱਚ ਗੰਦਗੀ ਪੈਂਦੀ ਹੈ ਗੰਦਗੀ ਅਸ਼ਲੀਲ ਭੈੜੇ ਗਾਣੇ ਸੁਣਦਾ ਹੈ ਅੱਛਾ ਜੀ ਕੰਨਾਂ 'ਚ ਗੰਦਗੀ ਅੱਛਾ ਫੇਰ ਹੋਰ ਮਹਾਰਾਜ ਕਹਿੰਦੇ ਭੈੜੀਆਂ ਵੀਡੀਓ ਵੇਖਦਾ ਹੈ ਅੱਜ ਦੇ ਹਿਸਾਬ ਨਾਲ ਅਰਥ ਕਰਨੇ ਪੈਣਗੇ ਨਾ ਗੰਦਗੀ ਦਾ ਕੀੜਾ ਕਿਉਂ ਕਿਹਾ ਅੱਖਾਂ ਨਾਲ ਵੀ ਮਾੜਾ ਵੇਖਦਾ ਮਾੜੇ ਭਾਵ ਵਿੱਚ ਤੱਕਦਾ ਕਿਸੇ ਦੀਆਂ ਧੀਆਂ ਭੈਣਾਂ ਨੂੰ ਵੇਖਣਾ ਹੋਰ ਹੁੰਦਾ ਸਕਰੀਨਿੰਗ ਕਰਨੀ ਹੋਰ ਹੁੰਦੀ ਹੈ ਇੱਕ ਹੁੰਦਾ ਵੇਖਣਾ ਮੈਂ ਭੈਣ ਨੂੰ ਵੇਖਦਾ ਮਾਂ ਨੂੰ ਵੇਖਦਾ ਮਾਵਾਂ ਵਰਗੀ ਹੈ ਮੇਰੀ ਭੈਣ ਵਰਗੀ ਹੈ ਇੱਕ ਮਾੜੇ ਭਾਵ ਵਿੱਚ ਵੇਖਣਾ ਹੁੰਦਾ ਅੰਦਰ ਭਾਵ ਮਾੜਾ ਹੋਵੇ ਉਹਨੂੰ ਕਹਿੰਦੇ ਨੇ ਮਾੜੇ ਭਾਵ ਵਿੱਚ ਵੇਖਣਾ ਮਾੜੀਆਂ ਵੀਡੀਓ ਵੇਖਣੀਆਂ ਮਾੜੇ ਨਾਵਲ ਪੜ੍ਹਨੇ ਮਾੜੇ ਮਾੜੀਆਂ ਭੈੜੀਆਂ ਫੋਟੋਆਂ ਵੇਖਣੀਆਂ ਵੀ ਇਹ ਵੀ ਘਾਟ ਸਾਡੇ 'ਚ ਹੈ ਕੰਨਾਂ ਨਾਲ ਸੁਣਨ ਵਾਲੀ ਘਾਟ ਵੀ ਹੈ ਵੇਖਣ ਵਾਲੀ ਵੀ ਹੈ ਅੱਛਾ ਜੀ ਕੰਨਾਂ ਨਾਲ ਵੀ ਗੰਦਗੀ ਤੇ ਅੱਖਾਂ ਨਾਲ ਵੀ ਗੰਦਗੀ ਅੱਛਾ ਅੱਛਾ ਫੇਰ ਮਹਾਰਾਜ ਹੋਰ ਦੱਸੋ ਕਹਿੰਦੇ ਜੀਭ ਤੋਂ ਵੀ ਗੰਦੀ ਬਕਦਾ ਆਖੋ ਸਤਨਾਮ ਵੇਖ ਲੈ ਤੇਰੇ ਸਾਹਮਣੇ ਐ ਪੁੱਛਦਾ ਮੈਨੂੰ ਆ ਵੇਖ ਤੇਰੇ ਸਾਹਮਣੇ ਵੀਡੀਓ ਕਿੱਦਾਂ ਦੀਆਂ ਵੇਖਦਾ ਸੁਣਦਾ ਕਿੱਦਾਂ ਦਾ ਬੋਲਦਾ ਵੇਖੀ ਐ ਇਹ ਵੀ ਠੀਕ ਐ ਮਹਾਰਾਜ ਵੀ ਗੱਲ ਗੱਲ ਤੇ ਗਾਲ ਕੱਢਦਾ ਏ ਤੇ ਇਹ ਤੇ ਗੰਦ ਬਹੁਤ ਬਕਦਾ ਐ ਵੇਖ ਤੇ ਸਹੀ ਇਹਦੇ ਅੰਦਰ ਫੁਰਨੇ ਵੀ ਮਾੜੇ ਚੱਲਦੇ ਨੇ ਤੇ ਦਿਮਾਗ 'ਚ ਵਿਚਾਰ ਵੀ ਮਾੜੇ ਹੀ ਨੇ ਅੱਛਾ ਜੀ ਕਹਿੰਦੇ ਵਿਚਾਰ ਵੀ ਅੰਦਰ ਮਾੜੇ ਚੱਲਦੇ ਐ ਅੱਖਾਂ ਨਾਲ ਵੀ ਮਾੜਾ ਵੇਖਦਾ ਐ ਕੰਨਾਂ ਨਾਲ ਵੀ ਮਾੜਾ ਸੁਣਦਾ ਐ ਜੀਭ ਨਾਲ ਵੀ ਗੰਦੀ ਬਕਦਾ ਐ ਹਾਂਜੀ ਫਿਰ ਕਹਿੰਦੇ ਤਾਂ ਗੰਦਗੀ ਦਾ ਕੀੜਾ ਕਿਹਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਗੰਦਗੀ ਦਾ ਕੀੜਾ ਮੈਂ ਐਵੇਂ ਨਹੀਂ ਕਹਿਤਾ ਇਹ ਸੱਚ ਨਾਲ ਜੁੜੀ ਹੋਈ ਰੂਹ ਨਹੀਂ ਇਹ ਗੁਰਮੁਖ ਬਿਰਤੀ ਨਹੀਂ ਇਹਦੀ ਬਿਰਤੀ ਗੁਰਮੁਖਾਂ ਵਾਲੀ ਨਹੀਂ ਗੰਦਗੀ ਬਿਰਤੀ ਬਿਰਤੀ ਭੈੜੀ ਬਣ ਗਈ ਇਹਦੀ ਤਾਂ ਗੰਦਗੀ ਦਾ ਕੀੜਾ ਹਰ ਵੇਲੇ ਤੇ ਡੁੱਬਿਆ ਰਹਿੰਦਾ ਗੰਦ 'ਚ ਐਦਾਂ ਅਰਥ ਸਮਝ ਜਾਂਦਾ ਹੈ ਜੋ ਜਾਣੈ ਮੈਂ ਜੋਵਨ ਵੰਤ ਪੜੋ ਸੋ ਹੋਵਤ
ਆਪਸ ਕਾ ਕਰਮਵੰਤ ਕਹਾਵੇ ਜਨਮ ਮਰੇ ਬਹੁ ਜੋਨ ਪਰਮਾਵੇ
ਜਵਾਨੀ ਤੇ ਸਭ ਤੇ ਆਉਂਦੀ ਹੈ ਜਵਾਨੀ ਵਿੱਚ ਲਾਹਾ ਲੈਣਾ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਹੋਣਾ ਤੇ ਵੀ ਜਵਾਨੀ ਆਈ ਹੋਈ ਸੀ ਹਰਿਮੰਦਰ ਸਾਹਿਬ ਦੀ ਬੇਅਦਬੀ ਹੋਈ ਸਰੋਵਰ ਦੇ ਵਿੱਚ ਮਿੱਟੀ ਪਾ ਦਿੱਤੀ ਗਈ ਮੱਸਾ ਰੰਗੜ ਪਲੰਘਾ ਡਾਹ ਕੇ ਬਹਿ ਗਿਆ ਹੈ ਕੋਈ ਮੇਰਾ ਪਲੰਘਾ ਚੁਕਾਵੇ ਭਾਈ ਬਲਾਕਾ ਸਿੰਘ ਪਹੁੰਚਿਆ ਬੁੱਢਾ ਜੋੜ ਦੀ ਧਰਤੀ ਤੇ ਜਥੇਦਾਰ ਬੁੱਢਾ ਸਿੰਘ ਦੇ ਕੋਲ ਜਥੇਦਾਰ ਜੀ ਬੜਾ ਬੁਰਾ ਹਾਲ ਹੈ ਹਰਿਮੰਦਰ ਸਾਹਿਬ ਦਾ ਮੈਂ ਤੁਹਾਨੂੰ ਖਬਰ ਸੁਣਾਉਣੀ ਹੈ ਅੱਛਾ ਕੀ ਖਬਰ ਸੁਣਾਉਣੀ ਹੈ ਕਹਿੰਦੇ ਦੀਵਾਨ ਲਾਓ ਸਾਰਿਆਂ ਨੂੰ ਇਕੱਠਾ ਹੀ ਦੱਸਾਂਗੇ ਰਾਤ ਦਾ ਦੀਵਾਨ ਲਾ ਲਿਆ ਉੱਠ ਕੇ ਖੜਾ ਹੋ ਕੇ ਭਾਈ ਬਲਾਕਾ ਸਿੰਘ ਨੇ ਦੱਸਿਆ ਜਿੱਥੇ 24 ਘੰਟੇ ਬਾਣੀ ਦਾ ਜਾਪ ਹੁੰਦਾ ਹੈ ਉੱਥੇ ਵੇਸ਼ਵਾ ਦਾ ਨਾਚ ਹੋ ਰਿਹਾ ਜਿੱਥੇ ਹਰਿਮੰਦਰ ਸਾਹਿਬ 'ਚ ਪ੍ਰਕਾਸ਼ ਹੁੰਦਾ ਹੈ ਉੱਥੇ ਮੱਸਾ ਰੰਗੜ ਬਹਿ ਗਿਆ ਪਲੰਘਾ ਡਾਹ ਕੇ ਜਦੋਂ ਇਦਾਂ ਸੁਣਾਇਆ ਕਈਆਂ ਦੇ ਡੌਲੇ ਫੜ ਕੇ ਕਈਆਂ ਦੇ ਖੂਨ ਨੇ ਉਬਾਲਾ ਖਾਧਾ ਭਾਈ ਬੁੱਢਾ ਸਿੰਘ ਖੜਾ ਹੋ ਗਿਆ ਕਹਿੰਦਾ ਹੈ ਕੋਈ ਤੁਹਾਡੇ 'ਚੋਂ ਜਿਹੜਾ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਵੇ ਦੋ ਸੂਰਮੇ ਖੜੇ ਹੋ ਗਏ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਜੋੜੀ ਖੜੇ ਹੋਏ ਆਗਿਆ ਦਿਓ ਜੀ ਸਾਨੂੰ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਵਾਂਗੇ ਕੰਮ ਸੌਖਾ ਨਹੀਂ ਕਹਿੰਦੇ ਅਰਦਾਸਾ ਸੋਧ ਕੇ ਭੇਜੋ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਵਾਂਗੇ ਚਲੋ ਜੀ ਅਰਦਾਸ ਕਰਕੇ ਇਹ ਦੋਵੇਂ ਸੂਰਮੇ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵੇਖੋ ਜਵਾਨੀਆਂ ਜਦੋਂ ਲੇਖੇ ਲਾਉਣ ਦੀ ਗੱਲ ਆਵੇ ਫਿਰ ਇਹ ਦੋਵੇਂ ਤੁਰੇ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਪਹੁੰਚੇ ਅਰਦਾਸ ਕੀਤੀ ਇਸ਼ਨਾਨ ਕੀਤਾ ਅਰਦਾਸ ਕੀਤੀ ਠੀਕਰੀਆਂ ਗੋਲ ਗੋਲ ਬਣਾ ਲਈਆਂ ਮੋਹਰਾਂ ਦੇ ਆਕਾਰ ਵਰਗੀਆਂ ਠੀਕਰੀਆਂ ਬਣਾ ਲਈਆਂ ਥੈਲੀ ਵਿੱਚ ਪਾ ਲਈਆਂ ਥੈਲੀ 'ਚ ਪਾ ਕੇ ਅਰਦਾਸ ਕਰਕੇ ਤੁਰ ਪਏ ਮਹਾਰਾਜ ਹੁਣ ਸਿਰ ਤੇ ਹੱਥ ਰੱਖਿਓ ਸੱਚੇ ਪਾਤਸ਼ਾਹ ਬੜੀ ਵਾਰ ਪੜ੍ਹਦੇ ਆ ਨਾ ਆਪਾਂ ਜਿਹੜਾ ਕੰਮ ਨਾ ਗੁਰਾਂ ਦੇ ਆਵੇ ਕੰਮ ਨਾ ਗੁਰਾਂ ਦੇ ਆਵੇ ਇਸ ਤਨ ਨੂੰ ਰੱਖ ਕੇ ਕੀ ਕਰਨਾ ਤਨ ਨੂੰ ਰੱਖ ਕੇ ਕੀ ਕਰਨਾ
ਤਨ ਨੂੰ ਰੱਖ ਕੇ ਕੀ ਕਰਨਾ ਇਸ ਤਨ ਨੂੰ ਰੱਖ ਕੇ ਕੀ ਕਰਨਾ
ਕੰਮ ਨਾ ਗੁਰਾਂ ਦੇ ਆਵੇ ਤਨ ਨੂੰ ਰੱਖ ਕੇ ਕੀ ਕਰਨਾ ਇਸ ਤਨ ਨੂੰ ਰੱਖ ਕੇ ਕੀ ਕਰਨਾ
ਰੱਜ ਕੇ ਕੰਮ ਰੱਖ ਕੇ ਹੁਣ ਬੋਲੋ ਜਿਹੜਾ ਕੰਮ ਨਾ ਗੁਰਾਂ ਦੇ ਵਾਹ ਮੈਂ ਕਿਉਂ ਨਾ ਜਿੰਦੜੀ ਕਿਉਂ ਨਾ ਜਿੰਦੜੀ ਵਾਰ ਆਵੇ ਕਿਉਂ ਨਾ ਜਿੰਦੜੀ ਵਾਰ
ਕਿਉਂ ਨਾ ਜਿੰਦੜੀ ਵਾਰ ਆਵੇ ਕਿਉਂ ਨਾ ਜਿੰਦੜੀ ਵਾਰ
ਕਿਉਂ ਨਾ ਜਿੰਦੜੀ ਵਾਰ ਆਵੇ ਕਿਉਂ ਨਾ ਜਿੰਦੜੀ ਵਾਰ
ਵਾਰਨ ਤੇ ਜਿਹੜੇ ਝੂਠਦੇ ਵਪਾਰੀ ਕੀ ਕਹਿੰਦੇ ਹੁਣ ਕਮਲੇ ਹੋਵੇ ਸੌਖਾ ਕਿਤੇ ਕਿਉਂ ਤੁਰਦੇ ਹੋ ਸੱਚ ਦੇ ਰਾਹ ਤੇ ਤੁਰਨ ਵਾਲਿਆਂ ਨੂੰ ਦੁਨੀਆ ਪਾਗਲ ਕਹਿਣ ਲੱਗ ਪੈਂਦੀ ਇਹ ਬੰਦਾ ਪਾਗਲ ਹੋ ਗਿਆ ਇਹ ਬੰਦਾ ਕਮਲੀਆਂ ਗੱਲਾਂ ਕਰਦਾ ਹੈ ਇਹ ਗਲਤ ਗੱਲਾਂ ਕਰਦਾ ਹੈ ਪਾਗਲ ਹੋ ਗਿਆ ਤਾਂ ਦਿਮਾਗ ਖਰਾਬ ਹੋ ਗਿਆ ਸੱਚ ਦੇ ਰਾਹ ਤੇ ਤੁਰੋ ਲੋਕੀ ਕਹਿਣਗੇ ਦਿਮਾਗ ਖਰਾਬ ਹੋ ਗਿਆ ਸੱਚੀ ਤੁਰ ਕੇ ਵੇਖੋ ਸਹੀ ਰਾਹ ਤੇ ਤੁਰੋਗੇ ਸਾਰਿਆਂ ਨੂੰ ਕਹੋ ਮੈਂ ਵਿਆਹ ਸਾਦਾ ਕਰਾਂਗਾ ਮੈਂ ਨਹੀਂ ਜੀ ਕੋਈ ਗਾਉਣ ਵਾਲਾ ਲਾਉਣਾ ਮੈਂ ਨਹੀਂ ਡੀਜੇ ਦੂਜੇ ਲਾਉਣੇ ਮੈਂ ਤੇ ਗੁਰਦੁਆਰੇ ਜੀ ਲੰਗਰ ਜੀ ਰੋਟੀ ਖਾਓ ਕਹਿਣਗੇ ਪਾਗਲ ਹੋ ਗਿਆ ਕਹਿਣਗੇ ਪਾਗਲਾਂ ਵਾਲੀਆਂ ਗੱਲਾਂ ਕਰਦਾ ਲੈ ਕਮਲਾ ਸਾਰੀ ਦੁਨੀਆ ਆਹ ਕਰਦੀ ਤੂੰ ਇਕੱਲੇ ਹੀ ਆਹ ਕਰੇਗਾ ਕੰਮ ਤੇ ਚੰਗਾ ਕਰਦਾ ਪਰ ਲੋਕੀ ਉਹਨੂੰ ਪਾਗਲ ਕਹਿਣਗੇ ਕਮਲਾ ਕਹਿਣਗੇ
ਉਹਨੂੰ ਦੁਨੀਆ ਬੋਰਾ ਕਹਿੰਦੀ ਉਹਨੂੰ ਦੁਨੀਆ ਬੋਰਾ ਕਹਿੰਦੀ ਜਿਹੜਾ ਪਾਣੀ ਨਾਲ ਪਿਆਰ ਕਰੇ ਸਤਿਗੁਰ ਨਾਲ ਪਿਆਰ ਕਰੇ ਦੁਨੀਆ ਬੋਰਾ
ਕਰੋ ਬਾਕੀਆਂ ਨੇ ਕਹਿਣਾ ਇਕੱਲਾ ਹੀ ਕਮਲਾ ਹੋ ਗਿਆ ਸਾਰੇ ਵਿਰੁੱਧ ਹੋਣੇ ਸ਼ੁਰੂ ਹੋ ਜਾਣਗੇ ਪਰ ਜੇ ਤੁਰੀਏ ਤੇ ਫਿਰ ਤੁਰੇ ਰਹੀਏ ਜੀ ਕਬੀਰ ਮੈਂ ਜਾਣਿਓ ਪੜਬੋ ਭਲਾ ਪੜਬੇ ਸਿਉ ਭਲ ਜੋਗ ਭਗਤ ਨਾ ਛਾਡੋ ਰਾਮ ਕੀ ਭਾਵੇਂ ਨਿੰਦੋ ਦੁਨੀਆ ਜੋ ਮਰਜ਼ੀ ਕਹੀ ਜਾਏ ਪਰਵਾਹ ਨਾ ਮੰਨੋ ਤੁਰੇ ਚੱਲੋ ਦਿਲ ਰੱਖੀਏ ਪਹਾੜਾਂ ਵਰਗਾ ਹਾਥੀਆਂ ਦੀ ਤੋਰ ਤੁਰੀਏ ਹਾਥੀ ਜਦੋਂ ਪਿੰਡ ਵਿੱਚ ਆਉਂਦਾ ਕੁੱਤੇ ਬਹੁਤ ਭੌਂਕਣ ਲੱਗ ਪੈਂਦੇ ਆ ਹੁਣ ਦੱਸੋ ਕੁੱਤਿਆਂ ਦੀ ਰੋਟੀ ਖੁੰਦਾ ਉਹ ਦੱਸਿਓ ਭਲਾ ਵੀ ਕੁੱਤਿਆਂ ਦਾ ਨੁਕਸਾਨ ਕੀ ਕਰਦਾ ਇਹ ਕਹਿੰਦਾ ਤੇ ਕਿਸੇ ਨੂੰ ਕੁਛ ਨਹੀਂ ਚੁੱਪ ਕਰਕੇ ਆਇਆ ਅੱਧਾ ਘੰਟਾ ਪਿੰਡ ਚ ਰੂ ਫਿਰ ਅਗਲੇ ਪਿੰਡ ਚ ਚੱਲ ਜੂ ਉਹ ਬਸ ਵੱਡੇ ਨੂੰ ਵੇਖ ਵੇਖ ਕੇ ਭੌਂਕੀ ਜਾਂਦੇ ਨੇ ਵੀ ਕਰਦਾ ਤੇ ਕਿਸੇ ਦਾ ਕੁਛ ਵੀ ਨਹੀਂ ਨੁਕਸਾਨ ਤੇ ਕੁਛ ਵੀ ਨਹੀਂ ਕਰਦਾ ਨਾਲੇ ਭੌਂਕਣਗੇ ਦੂਰ ਹੀ ਨੇੜੇ ਨਹੀਂ ਆਉਂਦੇ ਪਤਾ ਹੈ ਵੀ ਜੇ ਮੈਂ ਨੇੜੇ ਲੱਗ ਗਿਆ ਮੇਰਾ ਬਣੂ ਕੀ ਕਚੂੰਬਰ ਨਿਕਲ ਜਾਣਾ ਮੇਰਾ ਹਾਥੀ ਦੀ ਹੁਣ ਲੱਤ ਐਡੀ ਹੁੰਦੀ ਪਤਾ ਹੀ ਹੈ ਵੀ ਕਚੂੰਬਰ ਨਿਕਲ ਜੂ ਮੇਰਾ ਤਾਂ ਦੂਰ ਦੂਰ ਹੀ ਭੌਂਕਣ ਵਾਲੇ ਹੁੰਦੇ ਪਰੇ ਪਰੇ ਹੁਣ ਉਹ ਨੁਕਸਾਨ ਤੇ ਕਿਸੇ ਦਾ ਕੁਛ ਵੀ ਨਹੀਂ ਕਰਦਾ ਹੁੰਦਾ ਬਸ ਐਵੇਂ ਹੀ ਨਾ ਗੱਲ ਨਾ ਬਾਤ ਐਵੇਂ ਹੀ ਭੌਂਕੀ ਜਾਂਦੀ ਹੁਣ ਵੇਖੋ ਤੁਸੀਂ ਤੁਰਨਾ ਸ਼ੁਰੂ ਕਰ ਦਿਓ ਬਥੇਰੀ ਦੁਨੀਆ ਹੈ ਜਿਹੜਾ ਬੰਦਾ ਸਿਧਾਂਤ ਤੇ ਖੜੇਗਾ ਨਾ ਆ ਸੁਣਦੇ ਹੋ ਜਿਹੜਾ ਆਪਣੇ ਪਿੰਡ 'ਚ ਲਾਗੂ ਕਰਕੇ ਵੇਖਿਓ ਘਰ 'ਚ ਲਾਗੂ ਕਰਕੇ ਵੇਖਿਓ ਵਿਰੋਧ ਤਾਂ ਸਟਾਰਟ ਹੋ ਜਾਂਦਾ ਕਿਉਂਕਿ ਬਾਕੀ ਸਾਰੇ ਨਹੀਂ ਨਾ ਤੁਰੇ ਅਜੇ ਤੇ ਜਿੱਦਣ ਬਾਕੀ ਤੁਰਨ ਲੱਗ ਜਾਣਗੇ ਫਿਰ ਵਿਰੋਧ ਘਟਣਾ ਸ਼ੁਰੂ ਹੋ ਜਾਏਗਾ ਜਦੋਂ ਜਨਤਾ ਸਿਆਣੀ ਹੋ ਜਾਂਦੀ ਹੈ ਫਿਰ ਵਿਰੋਧ ਘਟਣਾ ਸ਼ੁਰੂ ਹੋ ਜਾਂਦਾ ਜੀ ਫਿਰ ਪਾਸਾ ਬਦਲਣ ਲੱਗ ਪੈਂਦਾ ਇਹਨੂੰ ਹੀ ਯੁੱਗ ਬਦਲਣਾ ਕਹਿੰਦੇ ਹੈ ਯੁੱਗ ਬਦਲਣੇ ਪੈਂਦੇ ਆ ਯੁੱਗ ਇੱਕ ਵੋ ਹੈ ਜੋ ਬਦਲਤੇ ਹੈ ਜਮਾਨੇ ਕੇ ਸਾਥ ਸਾਥ ਲੇਕਿਨ ਮਰਦ ਵੋ ਹੈ ਜੋ ਜਮਾਨੇ ਕੋ ਬਦਲ ਦੇਤੇ ਹੈ
ਸ੍ਰੀ ਅਕਾਲ
ਇੱਕ ਉਹ ਹੁੰਦੇ ਨੇ ਜਿਹੜੇ ਦੁਨੀਆ ਨਾਲ ਬਦਲਦੇ ਹੈ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਰਾਮ ਪਰ ਇੱਕ ਉਹ ਹੁੰਦੇ ਹੈ ਜਿਹੜੇ ਸਿਧਾਂਤ ਤੇ ਖੜੇ ਰਹਿੰਦੇ ਆ ਕਹਿੰਦੇ ਮੈਂ ਨਹੀਂ ਬਦਲਣਾ ਮੈਂ ਇਸ ਸੱਚ ਤੇ ਖੜਾ ਚਾਹੇ ਜੋ ਮਰਜ਼ੀ ਕਰਦਾ ਫਿਰ ਦੂਜੇ ਬੰਦੇ ਨੂੰ ਬਦਲਣਾ ਪੈਂਦਾ ਪਰ ਸਿਧਾਂਤ ਤੇ ਖੜੇ ਰਹਿਣਾ ਪੈਂਦਾ ਜੇ ਖੜਾ ਰਹਿ ਗਿਆ ਫਿਰ ਜ਼ਰੂਰ ਪ੍ਰਭਾਵ ਪਾ ਜਾਂਦਾ ਬੰਦਾ ਖੜਾ ਰਹਿ ਗਿਆ ਜੇ ਸਿਧਾਂਤ ਤੇ ਖੜਾ ਰਵੇ ਆਪਣੇ ਸਿਧਾਂਤ ਤੇ ਖੜਾ ਰਵੇ ਸਟਰੋਂਗ ਹੋ ਕੇ ਖੜੇ ਹੁਣ ਵੇਖਿਓ ਇਹ ਦੋ ਜਣਿਆਂ ਨੇ ਜਵਾਨੀ ਲੇਖੇ ਲਾਉਣ ਵਾਸਤੇ ਤੁਰੇ ਪਹਿਰੇ ਇਹ ਬਣ ਗਏ ਜੀ ਆਪਣਾ ਨੰਬੜਦਾਰ ਲੰਬੜਦਾਰ ਸਾਡੇ ਲੰਬੜਦਾਰ ਕਹਿੰਦੇ ਨੇ ਮੈਂ ਨੰਬਰਦਾਰ ਮੇਰੇ ਖਿਆਲ ਸ਼ਬਦ ਸਹੀ ਹੈ ਨੰਬਰਦਾਰ ਉਹ ਤਾਂ ਬਣੇ ਬਈ ਨੰਬਰਦਾਰ ਹੀ ਅੰਦਰ ਜਾ ਸਕਦੇ ਸੀ ਸ਼ਸਤਰ ਲੈ ਕੇ ਬਾਕੀਆਂ ਨੂੰ ਜਾਣ ਨਹੀਂ ਸੀ ਦਿੰਦੇ ਤਲਵਾਰ ਲੈ ਕੇ ਨੰਬਰਦਾਰ ਜਾ ਸਕਦਾ ਸੀ ਨੰਬਰਦਾਰ ਤਲਵਾਰ ਤਾਂ ਰੱਖਦਾ ਸੀ ਉਹਦੇ ਕੋਲ ਪੈਸੇ ਹੁੰਦੇ ਸੀ ਤਲਵਾਰ ਉਹ ਤਾਂ ਰੱਖਦਾ ਸੀ ਮੇਰੇ ਕੋਲ ਮਾਇਆ ਹੈ ਉਹ ਲਾਚੀ ਬੇਰ ਨਾਲ ਬੰਨੇ ਘੋੜੇ ਤੇ ਘੋੜੇ ਬੰਨ ਕੇ ਬਾਹਰ ਡਿਊਟੀ ਸਾਹਿਬ ਦੇ ਤੇ ਦੋਵੇਂ ਜਣੇ ਪਹਿਰੇਦਾਰ ਨੂੰ ਕਹਿੰਦੇ ਵੀ ਅਸੀਂ ਮਿਲਣਾ ਹੈ ਨਵਾਬ ਸਾਹਿਬ ਨੂੰ ਮਿਲਾ ਦਿਓ ਉਹ ਮੱਸੇ ਰੰਗੜ ਨੂੰ ਕਹਿੰਦੇ ਵੀ ਮਿਲਾਓ ਦੀਵਾਨ ਉਹ ਕਹਿੰਦੇ ਵੀ ਅਜੇ ਠਹਿਰ ਕੇ ਮਿਲਣਗੇ ਟਾਈਮ ਨਹੀਂ ਬਣਿਆ ਅਜੇ ਕਹਿੰਦੇ ਨਹੀਂ ਅਸੀਂ ਮਿਲਣਾ ਜੀ ਅਸੀਂ ਤੇ ਆ ਮਾਮਲਾ ਦੇਣ ਆਇਆ ਮਾਮਲਾ ਪੈਸੇ ਨੇ ਉਹ ਜਾ ਕੇ ਅੰਦਰ ਪਤਾ ਕੀਤਾ ਕਹਿੰਦੇ ਪੈਸੇ ਲੈ ਕੇ ਆਏ ਨੇ ਕਹਿੰਦੇ ਆਉਣ ਦਿਓ ਉਹਨੇ ਰੱਜਿਆ ਸ਼ਰਾਬ ਦਾ ਉਹਨੂੰ ਨਹੀਂ ਪਤਾ ਵੀ ਕੀ ਗੱਲ ਹੈ ਆਉਣ ਦਿਓ ਕਹਿੰਦਾ ਕਿੱਥੋਂ ਵਾਲੇ ਨੰਬਰਦਾਰ ਨੇ ਕੌਣ ਨੇ ਉਹਨੇ ਜਾਣਕਾਰੀ ਵੀ ਨਹੀਂ ਲਈ ਆ ਜਾਓ ਕਹਿੰਦਾ ਇਹ ਫਿਰ ਤਲਵਾਰ ਲੈ ਕੇ ਗਏ ਹੀ ਸੀ ਨਾਲ ਸ਼ਸਤਰ ਹੈ ਹੀ ਸੀ ਦੋਨੇ ਜਣੇ ਗਏ ਜਿੱਥੇ ਹਰਿਮੰਦਰ ਸਾਹਿਬ ਪ੍ਰਕਾਸ਼ ਹੈ ਇੱਥੇ ਮੱਸਾ ਰੰਗੜ ਬੈਠਾ ਸੀ ਪਲੰਘਾ ਡਾਇਆ ਹੋਇਆ ਸੀ ਬੇਸ਼ਵਾ ਨਾਚ ਕਰਦੀ ਸੀ ਸ਼ਰਾਬ ਦਾ ਰੱਜਿਆ ਹੋਇਆ ਸੀ ਦੁਪਹਿਰ ਦਾ ਵੇਲਾ ਸੀ ਸਿਪਾਹੀ ਬਹੁਤੇ ਸੁੱਤੇ ਪਏ ਸੀ ਆਰਾਮ ਕਰਦੇ ਸੀ ਇਹਨਾਂ ਨੇ ਜਾ ਕੇ ਥੈਲੀ ਵਗਾ ਕੇ ਮਾਰੀ ਇਸ਼ਾਰਾ ਗੱਲਬਾਤ ਤੇ ਆਪਸ 'ਚ ਪਹਿਲਾਂ ਹੀ ਕੀਤੀ ਪਲੈਨਿੰਗ ਕੀਤੀ ਹੋ ਜੀ ਥੈਲੀ ਇੰਨਾ ਮਾਰੀ ਪਲੰਘੇ ਦੇ ਥੱਲੇ ਵੜ ਗਈ ਥੈਲੀ ਜਦੋਂ ਥੈਲੀ ਪਲੰਘੇ ਥੱਲੇ ਵੜੀ ਨੀਵਾਂ ਹੋ ਕੇ ਲੱਗਿਆ ਚੁੱਕਣ ਐ ਗਰਦਨ ਟਿਕਾਣੇ ਤੇ ਕਰ ਲਈ ਜਦੋਂ ਗਰਦਨ ਐ ਟਿਕਾਣੇ ਤੇ ਕਰ ਲਈ ਨਾ ਜਦੋਂ ਹੁਣ ਬੱਕਰੇ ਨੂੰ ਨਹੀਂ ਵੱਢਦੇ ਜਦੋਂ ਉਹਨੂੰ ਅੱਗੇ ਕੁਝ ਐ ਐ ਵਿਖਾਈ ਜਾਣਗੇ ਵੀ ਅੱਗੇ ਨੂੰ ਫਿਰ ਕਹਿਣਗੇ ਬੱਕਰਾ ਆਪੇ ਹੀ ਸਿਰ ਐਂ ਕਰ ਲੈਂਦਾ ਜਦੋਂ ਅਸੀਂ ਕਹਿੰਦੇ ਵੱਢਣਾ ਹੁੰਦਾ ਕਹਿੰਦੇ ਆਪੇ ਹੀ ਕਰ ਲੈਂਦਾ ਸਿਰ ਵੀ ਵੱਢ ਲਓ ਹੁਣ ਮੜ ਜਾ ਛੱਡੋ ਉਹਦੇ ਲੱਤਾਂ ਤੋਂ ਫੜ ਰੱਖਿਆ ਇਹਨੂੰ ਐਂ ਫੜਿਆ ਹੁੰਦਾ ਤੁਸੀਂ ਮੜ ਜਾ ਛੱਡੋ ਵੇਖੋ ਕਿਵੇਂ ਭੱਜਦਾ ਜਾਨ ਬਚਾਉਂਦਾ ਆਪਣੀ ਬਸ ਉਹ ਕਿੰਨਾ ਜੀ ਏਦਾਂ ਵੱਢਦੇ ਨੇ ਜਦੋਂ ਬੱਕਰਾ ਵੱਢਣਗੇ ਬਲੀਆਂ ਤਾਂ ਬਲੀਆਂ ਦਿੰਦੇ ਨੇ ਬਲੀਆਂ ਮੰਦਰਾਂ 'ਚ ਬਲੀ ਦਿੱਤੀ ਜਾਂਦੀ ਹੈ ਅੱਜ ਕੱਲ੍ਹ ਗੁਰਦੁਆਰਿਆਂ 'ਚ ਵੀ ਬਲੀਆਂ ਦਿੱਤੀਆਂ ਜਾ ਰਹੀਆਂ ਨੇ ਮੰਦਰਾਂ 'ਚ ਟੱਲੀਆਂ ਵੱਜਦੀਆਂ ਨੇ ਗੁਰਦੁਆਰਿਆਂ ਵਿੱਚ ਵੀ ਟੱਲੀਆਂ ਵੱਜ ਰਹੀਆਂ ਨੇ ਜੀ ਮੰਦਰਾਂ 'ਚ ਤਿਲਕ ਲੱਗਦੇ ਨੇ ਗੁਰਦੁਆਰਿਆਂ ਵਿੱਚ ਵੀ ਤਿਲਕ ਲੱਗਦੇ ਨੇ ਮੰਦਰਾਂ ਦੇ ਵਿੱਚ ਇਦਾਂ ਦੀਵੇ ਘੁਮਾਉਂਦੇ ਨੇ ਆਰਤੀਆਂ ਕਰਦੇ ਨੇ ਤੇ ਗੁਰਦੁਆਰਿਆਂ ਦੇ ਵਿੱਚ ਵੀ ਅੱਜ ਕੱਲ੍ਹ ਇਹੀ ਕੁਝ ਕਰਦੇ ਨੇ ਤੇ ਮੁੜ ਕੇ ਕਹਿੰਦੇ ਨੇ ਸਿੱਖ ਵੱਖਰੀ ਕੌਮ ਹੈ ਲੈ ਪੰਜ ਗੱਲਾਂ ਇਕੱਠੀਆਂ ਕਰਾਂ ਸੁਣੋ ਪੰਜ ਗੱਲਾਂ ਇਕੱਠੀਆਂ ਕਰੀਏ ਵੇਖੋ ਬਲੀ ਮੰਦਰਾਂ ਦੀ ਮਰਿਆਦਾ ਹੈ ਬਲੀ ਗੁਰਦੁਆਰਿਆਂ 'ਚ ਵੀ ਦੇਣ ਲੱਗ ਪਏ ਹੋ ਗਿਆ ਨਾ ਕਬਜ਼ਾ ਤਿਲਕ ਮੰਦਰਾਂ ਦੀ ਮਰਿਆਦਾ ਗੁਰਦੁਆਰੇ ਦੀ ਕੋਈ ਮਰਿਆਦਾ ਨਹੀਂ ਤਿਲਕ ਲਾਉਣੇ ਤਿਲਕ ਗੁਰਦੁਆਰਿਆਂ 'ਚ ਵੀ ਲੱਗ ਰਹੇ ਨੇ ਦੋ ਗੱਲਾਂ ਹੋ ਗਈਆਂ ਆਰਤੀਆਂ ਇਦਾਂ ਘੁਮਾਉਣੀਆਂ ਇਹ ਮੰਦਰਾਂ ਦੀ ਮਰਿਆਦਾ ਗੁਰਦੁਆਰਿਆਂ ਵਿੱਚ ਵੀ ਹੋ ਗਈਆਂ ਤਿੰਨ ਹੋ ਗਈਆਂ ਇੱਕ ਹੋਰ ਕੀ ਸੀ ਟਿੱਕੇ ਟੱਲੀਆਂ ਉਹ ਟੱਲੀਆਂ ਗੁਰਦੁਆਰਿਆਂ 'ਚ ਨੇ ਸਾਡੇ ਤਖਤਾਂ ਤੇ ਟੱਲੀਆਂ ਵੀ ਵਜਾ ਰਹੇ ਨੇ ਹੋ ਗਈ ਮਰਿਆਦਾ ਚਾਰ ਹੋ ਗਈਆਂ ਪੰਜਵੇਂ ਨੰਬਰ ਤੇ ਭੰਗ ਇਹਨਾਂ ਦੇ ਪੀਂਦੇ ਨੇ ਸ਼ਿਵਰਾਤਰੀ ਨੂੰ ਸਾਡੇ ਵਾਲੇ ਵੀ ਪੀ ਵੀ ਫਿਰਦੇ ਨੇ ਆ ਹੁਣ ਹੋਲੇ ਮਹੱਲੇ ਤੇ ਜਾ ਕੇ ਆਏ ਨੇ ਕਈ ਭੰਗੀ ਬਣ ਕੇ ਮੁੜਦੇ ਨੇ ਆਖੋ ਸਤਨਾਮ ਉਹ ਕਹਿੰਦੇ ਸ਼ਿਵ ਜੀ ਨੂੰ ਭੋਗ ਲੱਗਦਾ ਸਾਡੇ ਵਾਲੇ ਕਹਿੰਦੇ ਸ਼ਹੀਦਾਂ ਨੂੰ ਭੋਗ ਲੱਗਦਾ ਸ਼ਹੀਦਾਂ ਨੂੰ ਕਹਿੰਦੇ ਭੋਗ ਲੱਗਦਾ ਤੇ ਨਾਮ ਪਤਾ ਕੀ ਰੱਖਿਆ ਨਾਮ ਰੱਖਿਆ ਸੁਖ ਨਿਧਾਨ ਨਾਮ ਕੀ ਰੱਖਿਆ ਜੀ ਸੁਖ ਨਿਧਾਨ ਤੇ ਸ਼ਬਦ ਪੜ੍ਹ ਲਿਓ ਸੁਣ ਲਿਓ ਗੁਰੂ ਗ੍ਰੰਥ ਸਾਹਿਬ ਸੁਖ ਨਿਧਾਨ ਕਿਹਨੂੰ ਕਹਿੰਦੇ ਆ ਸੁਖ ਨਿਧਾਨ ਪ੍ਰਭ ਏਕ ਹੈ ਅਬਨਾਸੀ ਸੁਣਿਆ ਸੁਖ ਨਿਧਾਨ ਗੁਰੂ ਗ੍ਰੰਥ ਸਾਹਿਬ ਤੇ ਕਹਿੰਦੇ ਇੱਧਰ ਸੁਣੋ ਜੀ ਧਿਆਨ ਨਾਲ ਸੁਣਿਓ ਸੁਖ ਨਿਧਾਨ ਗੁਰੂ ਗ੍ਰੰਥ ਸਾਹਿਬ ਤੇ ਕਹਿੰਦੇ ਆ ਕਿ ਰੱਬ ਹੈ ਸੁਖ ਸਾਰੇ ਸੁਖ ਦੇਣ ਵਾਲਾ ਪਰਮਾਤਮਾ ਹੈ ਤੇ ਕਈ ਸਿੱਖ ਕਹਿੰਦੇ ਆ ਸੁਖ ਨਿਧਾਨ ਬੂਟੀ ਹੈ ਬੂਟੀ ਨੂੰ ਇੱਕ ਬੰਦਾ ਸੁਖ ਨਿਧਾਨ ਕਹਿੰਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਮਹਾਰਾਜ ਸੁਖ ਨਿਧਾਨ ਕੀ ਹੈ ਕਹਿੰਦੇ ਆਹ ਹੈ ਸੁਖ ਨਿਧਾਨ ਆਪ ਸੁਣੋ
ਸੁਖ ਨਿਧਾਨ ਪ੍ਰਭੂ ਏਕੋ ਹੈ
ਇੱਕੋ ਹੀ ਹੈ ਦੂਜਾ ਹੈ ਨਹੀਂ ਹੁਣ ਕਹੋਗੇ ਸੁਖ ਨਿਧਾਨ ਫਿਰ ਇੱਕੋ ਹੀ ਹੈ ਸੁਖ ਨਿਧਾਨ ਪ੍ਰਭ ਏਕ ਹੈ ਇੱਕੋ ਹੀ ਹੈ ਉਹ ਉਹ ਅਵਨਾਸੀ ਹੈ ਨਾਸ਼ ਨਹੀਂ ਹੁੰਦਾ ਇਹੋ ਜਿਹਾ ਸੁਖ ਦਏਗਾ ਨਾਸ਼ ਨਹੀਂ ਹੋਏਗਾ ਕਦੇ ਹਾਂਜੀ
ਸੁਖ ਨਿਧਾਨ ਪ੍ਰਭ ਏਕ ਹੈ ਅਵਨਾਸੀ ਸੁਣਿਆ ਜਲ ਥਲ ਮਹੀਲ ਪੂਰਿਆ ਘੱਟ ਘੱਟ ਹਰ ਭੜਿਆ ਊਚ ਨੀਚ ਸਭ ਇੱਕ ਸਮਾਨ ਕੀਟ ਹਸਤੀ ਬਣਿਆ ਮੀਤ ਸਖਾ ਸੁਤ ਬੰਦੇ ਪੋ ਸਭ ਤਿਸ ਦੇ ਜਣਿਆ ਤੁਸ ਨਾਨਕ ਦੇਵੇ ਜਿਸ ਨਾਂ ਹਰ ਰੰਗ ਮਣਿਆ
ਮਿਲਦਾ ਵਿਰਲਿਆਂ ਨੂੰ ਹੈ ਕਹਿੰਦੇ ਸਾਰੇ ਸਾਰੇ ਇੱਕ ਧਰਤੀ ਵਿੱਚ ਕੀੜੇ ਮਕੌੜੇ ਹਾਥੀ ਸਭ ਚ ਉਹੀ ਹੈ ਉਹ ਹੈ ਸੁਖ ਨਿਧਾਨ ਹੁਣ ਇੱਥੇ ਕਹਿੰਦੇ ਆ ਬੂਟੀ ਸੁਖ ਨਿਧਾਨ ਹੈ ਹੁਣ ਮੇਰੇ ਵਰਗਾ ਸਟੇਜ ਤੇ ਇਦਾਂ ਬੋਲ ਦਿੰਦਾ ਫਿਰ ਮੇਰੇ ਮਗਰ ਸਲੋਤਰ ਲੈ ਕੇ ਪੈ ਜਾਊ ਹੁਣ ਬੋਲਿਆ ਗੁਰੂ ਗ੍ਰੰਥ ਸਾਹਿਬ ਨੇ ਅਗਲਾ ਮੇਰੇ ਗੇਟ ਅੱਗੇ ਜਾ ਕੇ ਰੌਲਾ ਪਾ ਲਓ ਵੀ ਇਹਨੇ ਪ੍ਰਚਾਰ ਗਲਤ ਕਰਤਾ ਇੰਨੇ ਚਿਰ ਤੋਂ ਤੇ ਤੁਰਿਆ ਆਉਂਦਾ ਲੈ ਨਵੇਂ ਜੰਮ ਪਿਆ ਲੈ ਕਰ ਲਾ ਇਹ ਗੱਲ ਹੋ ਗਈ ਨਾ ਗਲਤ ਫਿਰ ਇਦਾਂ ਹੋ ਰਹੀ ਹੈ ਜਿਹੜੀ ਗੱਲ ਗੁਰਬਾਣੀ ਦੇ ਆਧਾਰ ਤੇ ਗੁਰਬਾਣੀ ਦੇ ਸਟੈਂਡਰਡ ਤੇ ਕਰਨੀ ਹੈ ਉਹ ਗੁਰੂ ਸਾਹਿਬ ਕਹਿੰਦੇ ਐ ਤੇ ਜਾਂ ਇਹਦਾ ਇੱਕੋ ਹੀ ਇਲਾਜ ਹੈ ਜਾਂ ਤੇ ਬੰਦੇ ਨੂੰ ਚੁੱਪ ਕਰਾ ਦਿਓ ਜਾਂ ਫਿਰ ਬੰਦਾ ਮਿੱਠੀਆਂ ਮਿੱਠੀਆਂ ਜਿਹਾ ਮਾਰੀ ਜਾਵੇ ਇਹ ਦੱਸੇ ਹੀ ਨਾ ਵੀ ਆਹ ਲਿਖਿਆ ਬਾਣੀ 'ਚ ਜੇ ਬਾਣੀ ਚ ਦੱਸੋਗੇ ਨਹੀਂ ਤੇ ਫਿਰ ਕੋਈ ਪ੍ਰੋਬਲਮ ਨਹੀਂ ਪੈਂਦੀ, ਕੋਈ ਪ੍ਰੋਬਲਮ ਨਹੀਂ ਜੀ ਪੈਂਦੀ। ਬਥੇਰੇ ਪ੍ਰਸੰਗ ਮੈਂ ਕ੍ਰਿਸ਼ਨ ਸੁਦਾਮਾ ਸੁਣਾਇਆ, ਤਾਰਾਂ ਰਾਣੀ ਸੁਣਾਈ, ਗਨਕਾ ਨੂੰ ਸੁਣਾਇਆ, ਅਜਾਮਲ ਸੁਣਾਇਆ, ਬੜੇ ਪ੍ਰਸੰਗ ਮੈਂ ਸੁਣਾਏ, ਕਦੇ ਕਿਸੇ ਨੇ ਰੌਲਾ ਨਹੀਂ ਪਾਇਆ। ਅੱਜ ਜਿੱਦਣ ਤੋਂ ਗੁਰਬਾਣੀ ਸੁਣਾਉਣ ਲੱਗਿਆ ਉਦਣ ਤੋਂ ਹੀ ਰੌਲਾ ਲੱਗ ਪਿਆ ਪਾਉਣ। ਸੁਣੋ, ਉਦਣ ਤੋਂ ਹੀ ਰੌਲਾ ਲੱਗ ਪਿਆ ਪਾਉਣ। ਆ ਗੁਰਬਾਣੀ ਜਦੋਂ ਤੋਂ ਸੁਣਾਉਣ ਲੱਗਿਆ ਉਦੋਂ ਬਾਅਦ ਹੀ ਰੌਲਾ ਪਾਉਣ ਲੱਗ ਪਏ ਵੀ ਆਹ ਨਾ ਸੁਣਾਓ, ਹੁਣ ਆਹ ਕਿਉਂ ਨਾ ਸੁਣਾਈਏ। ਆ ਸਾਰਾ ਕੁਝ ਸੁਣਾਉਂਦੇ ਰਹੇ ਆ ਪਿਛਲੇ 20-50 ਸਾਲਾਂ ਤੋਂ ਸੁਣਾਇਆ ਹੈ, ਪੰਜਾਬ ਦਾ ਆਹ ਹਾਲ ਹੋ ਗਿਆ ਜਿਹੜਾ ਅਸੀਂ ਵੇਖ ਰਹੇ ਹਾਂ। ਹੁਣ ਜੀ ਕਰਦਾ ਗੁਰਬਾਣੀ ਸੁਣਾ ਕੇ ਵੇਖੀਏ, ਹੋ ਸਕਦਾ ਪਾਸਾ ਹੀ ਬਦਲ ਜੇ, ਹੋ ਸਕਦਾ ਹੈ। ਜੇ ਝੂਠੀਆਂ ਕਹਾਣੀਆਂ ਗੱਪਾਂ ਗੁੱਪਾਂ ਸੁਣ ਕੇ ਨਹੀਂ ਗੱਲ ਬਣੀ, ਉਹ ਨਹੀਂ ਕਿਤੇ ਪਹੁੰਚੇ, ਆਓ ਗੁਰਬਾਣੀ ਦਾ ਗਿਆਨ ਫੈਲਾ ਕੇ ਵੇਖੀਏ, ਹੋ ਸਕਦਾ ਹੈ ਬੰਦਾ ਦਲੀਲ ਨਾਲ ਬਦਲ ਜੇ। ਤੇ ਮੈਨੂੰ ਲੱਗਦਾ ਹੈ ਪੰਜਾਬ ਦੀ ਜਵਾਨੀ ਬਾਣੀ ਸੁਣਨੀ ਚਾਹੁੰਦੀ ਹੈ, ਮੇਰਾ ਮਨ ਕਹਿੰਦਾ ਹੈ ਮੈਨੂੰ। ਇੱਥੋਂ ਹੁਣ ਵੇਖੋ ਨਾ, ਆਹੀ ਮਲੌਦ ਹੈ, ਪਹਿਲਾਂ ਇਕੱਠ ਬਹੁਤ ਹੁੰਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਮਲੌਦ ਦੇ ਦੀਵਾਨਾਂ ਵਿੱਚ ਇਕੱਠ ਬਹੁਤ ਹੁੰਦਾ ਹੈ, ਪਰ ਐਦਕੀ ਜਦੋਂ ਤੋਂ ਦੀਵਾਨ ਲੱਗਣ ਲੱਗੇ ਨੇ ਐਦਕੀ ਸਭ ਤੋਂ ਵੱਧ ਹੈ। ਪਲਾ ਲੱਗਦਾ ਨਹੀਂ ਵੀ ਪੰਜਾਬ ਦੀ ਜਵਾਨੀ ਬਾਣੀ ਸੁਣਨਾ ਚਾਹੁੰਦੀ ਹੈ, ਇੱਥੋਂ ਇਹ ਲੱਗਦਾ ਨਹੀਂ ਕਿ ਅੱਗੇ ਨਾਲੋਂ ਫਰਕ ਪਿਆ, ਲੋਕ ਸਮਝਣ ਲੱਗ ਪਏ ਆ ਬਾਣੀ, ਅੱਗੇ ਨਾਲੋਂ ਬਾਣੀ ਦਾ ਗਿਆਨ ਵਧਣ ਲੱਗਿਆ, ਇੱਥੋਂ ਪਤਾ ਲੱਗਦਾ ਹੈ। ਤੇ ਬਾਣੀ ਦਾ ਗਿਆਨ ਜੇ ਆਵੇ ਤੇ ਹੋ ਸਕਦਾ ਪੰਜਾਬ ਦਾ ਨਕਸ਼ਾ ਬਦਲ ਜਾਏ, ਦਸਤਾਰਾਂ ਆ ਜਾਣ ਚਿਹਰਿਆਂ ਦੇ ਉੱਤੇ, ਸਿਰਾਂ ਤੇ ਦਸਤਾਰਾਂ ਆ ਜਾਣ, ਮੁੱਖ ਤੇ ਦਾੜੇ ਆ ਜਾਣ, ਜੀਵਨ ਸਵਰਨ ਲੱਗ ਪਵੇ, ਛੋਟੀਆਂ ਛੋਟੀਆਂ ਬਰਾਤਾਂ ਰਹਿ ਜਾਣ, ਲੜਕੀ ਵਾਲਿਆਂ ਨੂੰ ਦਾਜ ਦਹੇਜ ਨਾ ਦੇਣਾ ਪਵੇ, ਧੀਆਂ ਨੂੰ ਲੋਕੀ ਕੁੱਖਾਂ 'ਚ ਮਾਰਨਾ ਛੱਡ ਦੇਣ, ਆ ਡੀਜੇ ਵਾਲੇ ਗੰਦੇ ਗੀਤ ਹਟ ਜਾਣ, 5-5, 10-10 ਲੱਖ ਗਾਉਣ ਵਾਲਿਆਂ ਨੂੰ ਦਿੱਤਾ ਜਾਂਦਾ ਪੈਸਾ, ਬਚ ਜੇ ਸਾਡਾ, ਹੋ ਸਕਦਾ ਸੁਧਾਰ ਹੋ ਜਾਏ। ਫੈਲਣ ਦਿਓ ਯਾਰ ਗਿਆਨ ਗੁਰੂ ਦਾ, ਗੁਰਬਾਣੀ ਸੁਣਾਉਣ ਦਿਓ, ਗੁਰਬਾਣੀ ਨੂੰ ਸੁਣਾਉਣ ਦੀ ਆਜ਼ਾਦੀ ਦਿਓ, ਸਾਡੀ ਆਜ਼ਾਦੀ ਨਾ ਖੋਵੋ, ਸਾਨੂੰ ਗੁਰਬਾਣੀ ਕਹਿ ਲੈਣ ਦਿਓ, ਗੁਰਬਾਣੀ ਸੁਣਾ ਲੈਣ ਦਿਓ, ਸੱਚ ਆਉਣ ਦਿਓ ਲੋਕਾਂ ਦੇ ਸਾਹਮਣੇ। ਆਹ ਲੁਕਿਆ ਪਿਆ ਰਮਾਲਿਆਂ ਦੇ ਵਿੱਚ, ਇਹਨੂੰ ਸਾਹਮਣੇ ਆਉਣ ਦਿਓ, ਦਿਮਾਗ 'ਚ ਬੈਠੂ ਗੱਲ ਵੀ ਆਹ ਇੱਦਾਂ ਹੈ, ਆਹ ਇੱਦਾਂ ਹੈ, ਸਮਝ ਆਊ ਇਕੱਲੀ ਇਕੱਲੀ ਗੱਲ। ਫੈਲਣ ਦਿਓ ਯਾਰ, ਕਿਉਂ ਰੋਕਦੇ ਹੋ, ਨਾ ਧੱਕਾ ਕਰੋ, ਗੁਰਬਾਣੀ ਦਾ ਗਿਆਨ ਆਉਣ ਦਿਓ ਬਾਹਰ। ਜਿਨ੍ਹਾਂ ਨੇ ਲਿਖਿਆ ਹੈ ਉਹਨਾਂ ਨੂੰ ਤਵੀਆਂ ਤੇ ਵਾਇਆ ਲੋਕਾਂ ਨੇ, ਜਿਨ੍ਹਾਂ ਨੇ ਲਿਖਿਆ ਹੈ ਉਹਨਾਂ ਦੇ ਸੀਸ ਧੜਾਂ ਤੋਂ ਜੁਦਾ ਕੀਤੇ ਹੈ, ਜਿਨ੍ਹਾਂ ਨੇ ਲਿਖਿਆ ਹੈ ਉਹਨਾਂ ਦੇ ਬੱਚੇ ਸ਼ਹੀਦ ਕੀਤੇ ਹੈ, ਜਿਨ੍ਹਾਂ ਨੇ ਲਿਖਿਆ ਹੈ ਉਹਨਾਂ ਦੇ ਘਰ ਬਾਹਰ ਲੁੱਟੇ ਹੈ, ਜਿਨ੍ਹਾਂ ਨੇ ਲਿਖਿਆ ਹੈ ਉਹਨਾਂ ਨੂੰ ਠੰਡੀਆਂ ਰਾਤਾਂ ਦੇ ਵਿੱਚ ਨੰਗੇ ਪੈਰੀ ਤੁਰਨਾ ਪਿਆ ਹੈ, ਨਿੱਕੀਆਂ ਨਿੱਕੀਆਂ ਉਮਰਾਂ ਦੇ ਵਿੱਚ ਘਾਲਣਾ ਘਾਲਣੀ ਪਈ ਹੈ, ਜਿਨ੍ਹਾਂ ਨੇ ਲਿਖਿਆ ਤੇ ਜਿਨ੍ਹਾਂ ਲਿਖਣ ਵਾਲਿਆਂ ਨੂੰ ਔਖੇ ਹੋਣਾ ਪਿਆ, ਇਹ ਸੱਚ ਹੈ, ਓਨਾ ਹੀ ਸੁਣਾਉਣ ਵਾਲਿਆਂ ਨੂੰ ਵੀ ਔਖੇ ਹੋਣਾ ਪਏਗਾ। ਇਹ ਸੁਣਾਉਣਾ ਹੈ ਨਾ ਜੇ ਤੇ ਓਨਾ ਹੀ ਔਖੇ ਹੋਣਾ ਪਏਗਾ, ਔਖ ਸੌਖ ਝੱਲਣੀ ਪਏਗੀ, ਗਾਲਾਂ ਖਾਣੀਆਂ ਪੈਣਗੀਆਂ, ਵਿਰੋਧ ਝੱਲਣਾ ਪਏਗਾ, ਗੋਲੀਆਂ ਵੀ ਖਾਣੀਆਂ ਪੈ ਸਕਦੀਆਂ ਨੇ, ਬਦਨਾਮ ਵੀ ਹੋਣਾ ਪੈ ਸਕਦਾ ਹੈ, ਤਰ੍ਹਾਂ ਤਰ੍ਹਾਂ ਦੇ ਬੰਦੇ ਬੋਲਣਗੇ, ਪਰ ਜੇ ਲਿਖਣ ਵਾਲਿਆਂ ਨੇ ਜਿਗਰਾ ਕੱਢਿਆ ਤੇ ਸੁਣਾਉਣ ਵਾਲੇ ਜਿਗਰਾ ਕੱਢੀਏ, ਤੇ ਤੁਸੀਂ ਸੁਣਨ ਵਾਲੇ ਜਿਗਰਾ ਕੱਢੋ। ਜਿਗਰਾ ਕੱਢੀਏ, ਸੋਚ ਕੇ ਵੇਖੋ, ਗੁਰੂ ਅਰਜਨ ਦੇਵ ਨੂੰ ਤੱਤੀ ਤਵੀ ਤੇ ਭਾਇਆ, ਕਹਿੰਦੇ ਮਿਲਾਵਟ ਕਰੋ, ਜਹਾਂਗੀਰ ਕਹਿੰਦਾ ਸੀ ਲਿਖੋ ਇਸਲਾਮ ਧਰਮ ਚੰਗਾ ਹੈ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਬਾਦਸ਼ਾਹ ਤੱਤੀ ਤਵੀ ਤੇ ਭਾ ਦੇ, ਮੈਂ ਆਪਣੇ ਸਿੱਖਾਂ ਨੂੰ ਜ਼ਹਿਰ ਨਹੀਂ ਦੇਣੀ, ਇੱਕ ਪੰਗਤੀ ਮੈਂ ਗਲਤ ਨਹੀਂ ਲਿਖ ਸਕਦਾ, ਜੋ ਲਿਖਿਆ ਸੱਚ ਲਿਖਿਆ, ਸੱਚ ਲਿਖਿਆ। ਗੁਰੂ ਅਰਜਨ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਭਾ ਜਿਹੜੀ ਤਵੀ ਤੇ ਪਾਉਣਾ ਤੂੰ ਦੇਗ ਵਿੱਚ ਉਬਾਲ ਦੇ, ਪਰ ਮੈਂ ਆਪਣੇ ਸਿੱਖਾਂ ਨੂੰ ਗਲਤ ਗਿਆਨ ਨਹੀਂ ਦੇ ਸਕਦਾ, ਮੈਂ ਇਹਨਾਂ ਨੂੰ ਗਲਤ ਨਹੀਂ ਸਿੱਖਿਆ ਦੇ ਸਕਦਾ, ਜੋ ਲਿਖਿਆ ਸੱਚ ਲਿਖਿਆ, ਇਹੀ ਪੜ੍ਹਾਵਾਂਗਾ, ਇਹੀ ਸੁਣਾਵਾਂਗਾ। ਤੇ ਜੇ ਲਿਖਣ ਵਾਲਿਆਂ ਨੂੰ ਤਵੀ ਤੇ ਬਹਿਣਾ ਪੈ ਗਿਆ, ਸਾਨੂੰ ਤਿਆਰ ਰਹਿਣਾ ਚਾਹੀਦਾ, ਸਾਨੂੰ ਤਿਆਰ ਰਹਿਣਾ ਚਾਹੀਦਾ। ਉਸ ਵੇਲੇ ਪਰੰਪਰਾਵਾਦੀ ਜਿਹੜੇ ਬੰਦੇ ਸੀ ਉਦੋਂ ਚੀਕਾਂ ਮਾਰਦੇ ਸੀ, ਤੇ ਪਰੰਪਰਾਵਾਦੀ ਅੱਜ ਨੇ ਜਿਹੜੇ ਉਹ ਅੱਜ ਵੀ ਚੀਕਾਂ ਮਾਰਦੇ ਆ। ਪ੍ਰਾਣੀਆਂ ਮਾਨਤਾਵਾਂ ਪਰੰਪਰਾਵਾਂ ਦੇ ਮਗਰ ਲੱਗੇ ਹੋਏ ਐ। ਉਸ ਵੇਲੇ ਜਨੇਊ ਪਾਉਣ ਵਾਲੇ ਰੌਲਾ ਪਾਉਂਦੇ ਸੀ, ਜਨੇਊ ਲਾਉਣ ਵਾਲਾ ਕਿਹੜਾ ਆ ਗਿਆ? ਇਹ ਕਹਿੰਦਾ ਮੈਂ ਨਹੀਂ ਜਨੇਊ ਪਾਉਣਾ, ਸਾਰੇ ਤੇ ਅੱਜ ਤੱਕ ਪਾਉਂਦੇ ਆਏ ਆ, ਇਹ ਕੌਣ ਜੰਮ ਪਿਆ? ਪਰ ਗੁਰੂ ਸਾਹਿਬ ਨੇ ਕਿਹਾ ਡਟ ਕੇ ਨਵੀਂ ਸੋਚ ਲਿਆਉਣੀ ਪਏਗੀ, ਤੁਹਾਨੂੰ ਦਿਮਾਗ 'ਚ ਵਾੜਨਾ ਪਏਗਾ, ਗੁਰੂ ਦਾ ਗਿਆਨ ਸੁਰਤ ਵਿੱਚ ਟਿਕਾਓ, ਫਿਰ ਜ਼ਿੰਦਗੀ ਬਦਲਦੀ ਹੈ ਮੇਰੇ ਵੀਰੋ ਭਾਈਓ। ਉਹ ਦੋ ਜਣੇ ਗਏ, ਉਹਨੇ ਸਿਰ ਜਦੋਂ ਨੀਵਾਂ ਕੀਤਾ ਨਾ, ਗਰਦਨ ਐਂ ਟਿਕਾਣੇ ਕੀਤੀ, ਕਹਿੰਦੇ ਬੱਕਰਾ, ਉਹ ਗੱਲ ਇੱਧਰ ਨੂੰ ਚੱਲ ਪਈ ਸੀ ਨਾ, ਵੀ ਇਹ ਬੱਕਰਾ ਕਹਿੰਦੇ ਆਪਾਂ ਹੀ ਸਿਰ ਐਂ ਕਰ ਲੈਂਦਾ। ਪੰਜ ਚੀਜ਼ਾਂ ਮੰਦਰਾਂ 'ਚ, ਪੰਜ ਚੀਜ਼ਾਂ ਗੁਰਦੁਆਰਿਆਂ 'ਚ, ਫਿਰ ਕਹਿੰਦੇ ਸਿੱਖ ਵੱਖਰੀ ਕੌਮ ਹੈ, ਸਿੱਖ ਵੱਖਰੀ ਕੌਮ ਹੈ। ਹੋਲੇ ਮਹੱਲੇ ਤੇ ਐਤਕੀ ਵੱਡੇ ਚੈਨਲ, ਇੰਟਰਨੈਸ਼ਨਲ ਚੈਨਲ ਨੇ ਪੰਜ ਵਾਰੀ ਮੋੜ ਮੋੜ ਕੇ ਨਿਊਜ਼ ਦੇ ਵਿੱਚ ਵਿਖਾਇਆ, ਤੇ ਪਤਾ ਹੋਲੇ ਮਹੱਲੇ ਤੇ ਕੀ ਵਿਖਾਇਆ? ਸਿਰਫ ਭੰਗ ਰਗੜ ਦੇ ਵਿਖਾਏ, ਹੋਰ ਕੁਛ ਨਹੀਂ ਵਿਖਾਇਆ, ਪੰਜ ਵਾਰੀ ਵਿਖਾਇਆ ਸਾਰੇ ਇੰਡੀਆ 'ਚ, ਇੰਟਰਨੈਸ਼ਨਲ ਚੈਨਲ ਵਰਲਡ ਵਿੱਚ ਵਿਖਾਇਆ ਜਾ ਰਿਹਾ, ਸਿੱਖ ਹੋਲਾ ਮਹੱਲਾ ਮਨਾ ਰਹੇ ਆ, ਤੇ ਕਰ ਕੀ ਰਹੇ ਆ? ਕਹਿੰਦੇ ਭੰਗ ਰਗੜ ਰਹੇ ਆ, ਹੋ ਜਾਓ ਵੱਖਰੇ। ਆ ਆ ਆ ਆ ਹਾਲ ਹੈ ਸਾਡਾ, ਆ ਆ ਆ ਆ ਰੂਪ ਵਿਖਾਇਆ ਜਾ ਰਿਹਾ ਸਾਡਾ। ਕਲੇਮ ਕਰਨਗੇ ਨਹੀਂ ਅਗਲੇ, ਵੱਖਰੇ ਕਿਹੜੇ ਪਾਸਿਓਂ ਹੋ ਗਏ? ਸਾਡੇ ਸ਼ਿਵਰਾਤਰੀ ਤੇ ਭੰਗ ਹੁੰਦੀ ਹੈ, ਤੁਹਾਡੇ ਵੀ ਹੈ। ਸਾਡੇ ਸ਼ਿਵਜੀ ਨੂੰ ਭੋਗ ਲੱਗਦਾ, ਤੁਹਾਡੇ ਸ਼ਹੀਦਾਂ ਨੂੰ ਲੱਗਦਾ। ਮੰਦਰ ਸਾਡੇ 'ਚ ਟੱਲੀ ਹੈ, ਤੁਹਾਡੇ ਵੀ ਟੱਲੀਆਂ ਵੱਜਦੀਆਂ ਨੇ। ਆਰਤੀਆਂ ਸਾਡੇ ਇੱਦਾਂ ਕਰਦੇ ਆ, ਤੁਹਾਡੇ ਵੀ ਕਰਦੇ ਆ। ਸਾਡੇ ਬਲੀਆਂ ਦਿੱਤੀਆਂ ਜਾਂਦੀਆਂ ਨੇ, ਤੁਹਾਡੇ ਦਿੱਤੀਆਂ ਜਾਂਦੀਆਂ ਨੇ, ਫਿਰ ਵੱਖਰੇ ਕਿੱਧਰੋਂ ਹੋ ਗਏ ਤੁਸੀਂ? ਕੰਮ ਤੇ ਸਾਰੇ ਹੀ ਆਪਣੇ ਵਾਲਿਆਂ ਨੇ ਉਹੀ ਕਰਨੇ ਸ਼ੁਰੂ ਕਰ ਦਿੱਤੇ ਆ। ਪਰ ਗੁਰਬਾਣੀ ਵਿੱਚ ਕੀ ਕਲੀਅਰ ਲਿਖਿਆ ਸੀ? ਕੈਸੀ ਆਰਤੀ ਹੋਏ, ਐਦਾਂ ਕਰੀ ਦੀ ਆਰਤੀ, ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਆ ਐਦਾਂ ਆਰਤੀ, ਰੱਬ ਦੀ ਆਰਤੀ ਆਪਣੇ ਆਪ ਹੀ ਹੋ ਰਹੀ ਹੈ। ਗੁਰੂ ਸਾਹਿਬ ਨੇ ਕਿਹਾ ਸੀ ਉਹ ਪਾਂਡਿਆ, ਆ ਕੀ ਆਪਣਾ ਨਿੱਕਾ ਜਿਹਾ ਰੱਬ ਬਣਾ ਕੇ ਇੱਦਾਂ ਲੱਗ ਜਾਂਦਾ ਘੁਮਾਉਣ ਥਾਲੀਆਂ? ਰੱਬ ਦੀ ਆਰਤੀ ਤੇ ਆਪਣੇ ਆਪ ਹੀ ਹੋ ਰਹੀ ਆ, ਸਾਰਾ ਗਗਨ ਅਥਾਲ ਹੈ, ਆ ਦੀਵ ਚੰਦਰਮਾ ਤਾਰੇ ਦੀਵੇ, ਆ ਦੀਵੇ ਰੱਖੇ ਹੋਏ ਆ ਚੰਦਰਮਾ ਤੇ ਸੂਰਜ, ਆ ਜਿਹੜੇ ਤਾਰੇ ਨੇ ਇਹ ਮੋਤੀ ਰੱਖੇ ਹੋਏ ਨੇ, ਰੱਬ ਦੀ ਆਰਤੀ ਤੇ ਆਪਣੇ ਆਪ ਹੀ ਹੋ ਰਹੀ ਹੈ, ਤੂੰ ਕੀ ਲੱਗ ਪਿਆ ਹੱਥ ਚਾਰਤੀਆਂ ਦੀਆਂ ਕਰਨ? ਗੁਰੂ ਗ੍ਰੰਥ ਸਾਹਿਬ ਨੇ ਕਲੀਅਰ ਰੋਕਿਆ ਵੀ ਆਹ ਆਰਤੀਆਂ ਨਹੀਂ ਕਰਨੀਆਂ, ਤੇ ਸਾਡੇ ਵਾਲੇ ਗੁਰੂ ਗ੍ਰੰਥ ਸਾਹਿਬ ਦਾ ਮਜ਼ਾਕ ਉਡਾਉਂਦੇ ਆ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਇਹ ਆਰਤੀ ਨਹੀਂ, ਆਰਤੀ ਤੇ ਆਪਣੇ ਆਪ ਐਡੀ ਵੱਡੀ ਹੋ ਰਹੀ ਹੈ। ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਐਂ ਥਾਲੀਆਂ ਘੁਮਾ ਕੇ ਕਹਿੰਦੇ ਨੇ ਜੋ ਮਰਜ਼ੀ ਕਰੀ ਜਾਓ, ਅਸੀਂ ਤੇ ਐਂ ਕਰਾਂਗੇ। ਤੇ ਇਹ ਲੋਕ ਪਤਾ ਕੌਣ ਨੇ ਜਿਹੜੇ ਐਂ ਘੁਮਾਉਂਦੇ ਨੇ? ਇਹ ਉਹ ਨੇ ਜਿਹੜੇ ਕਦੇ ਬਾਣੀ ਖੋਲ ਕੇ ਪੜ੍ਹਦੇ ਨਹੀਂ ਵੀ ਲਿਖਿਆ ਕੀ ਹੈ। ਸਾਡੇ ਵਾਲਾ ਹਾਲ ਹੈ, ਜਦੋਂ ਪੜ੍ਹਿਆ ਹੀ ਨਹੀਂ ਤੇ ਪਤਾ ਹੀ ਨਹੀਂ ਲੱਗਦਾ ਵਿੱਚ ਲਿਖਿਆ ਕੀ ਕੁਛ। ਗੁਰੂ ਸਾਹਿਬ ਦੇ ਸਾਹਮਣੇ ਉਹੀ ਉਹ ਤੇ ਰੋਕਦੇ ਆ ਇਦਾਂ ਦੀਆਂ ਆਰਤੀਆਂ ਨੂੰ, ਉਹੀ ਅਸੀਂ ਕਰ ਕਰਕੇ ਵਿਖਾਉਂਦੇ ਆ। ਸੋ ਇਸ ਕਰਕੇ ਪਿਆਰਿਓ, ਵੱਖਰੀ ਸੋਚ ਹੁੰਦੀ ਹੈ, ਗੁਰਬਾਣੀ ਪੜ੍ਹਨ ਵਾਲੇ ਦੀ ਸੋਚ ਵੱਖਰੀ ਹੋ ਜਾਂਦੀ ਹੈ। ਉਹ ਭੇਡਾਂ 'ਚ ਰਲਦਾ ਨਹੀਂ, ਉਹ ਅਲੱਗ ਅਲੱਗ ਰਹਿਣ ਲੱਗ ਪੈਂਦਾ, ਫਿਰ ਭੇਡਾਂ ਰੌਲਾ ਪਾ ਲੈਂਦੀਆਂ ਨੇ ਵੀ ਇਹ ਸਾਡੇ 'ਚ ਕਿਉਂ ਨਹੀਂ ਰਲਦਾ। ਫਿਰ ਉਹ ਕਹਿਣਗੇ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਠੀਕ ਹੈ ਚੱਲੀ ਹੈ ਯਾਰ, ਤੁਸੀਂ ਖਾਓ ਅਜੇ ਚੂਹੇ ਦੇ ਖਾਣੇ, ਖਾਈ ਚੱਲੋ। ਜੇ ਤੁਸੀਂ ਐਂ ਕਹਿੰਦੇ ਹੋ ਨਾ ਵੀ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਚੱਲੀ ਹੈ ਹੱਜ ਨੂੰ, ਤੁਸੀਂ ਚੌ ਚੂਹੇ ਖਾ ਲਓ ਅਜੇ, ਖਾਈ ਚੱਲੋ। ਤੁਹਾਨੂੰ ਮੱਥੇ ਟਿਕਾਉਣੇ ਚੰਗੇ ਲੱਗਦੇ ਨੇ, ਟਿਕਾਈ ਚੱਲੋ। ਤੁਹਾਨੂੰ ਰੱਬ ਬਣ ਕੇ ਬਹਿਣਾ ਚੰਗਾ ਲੱਗਦਾ, ਬਣੇ ਰਹੋ। ਤੁਹਾਡਾ ਚੂਹੇ ਖਾਣ ਨੂੰ ਜੀ ਕਰਦਾ, ਖਾਈ ਚੱਲੋ, ਅਸੀਂ ਤੇ ਨਹੀਂ ਖਾਣੇ। ਕਹੀ ਜਾਓ ਜੋ ਮਰਜ਼ੀ। ਜਿਹੜਾ ਬੰਦਾ ਐਂ ਕਹਿੰਦਾ ਹੁੰਦਾ ਨਾ, ਮੈਂ ਤੁਹਾਨੂੰ ਨੋਟ ਕਰ ਲਓ, ਜਿਹੜਾ ਬਾਣੀ ਵਾਲੇ ਪਾਸੇ ਤੁਹਾਡੇ 'ਚ ਸਿੰਘ ਲੱਗਦਾ, ਤੁਹਾਨੂੰ ਕਹਿੰਦੇ ਹੀ ਨੇ ਵੀ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਫਿਰ ਹੀ ਕਹਿ ਦਿਆ ਕਰੋ ਕਿ ਤੂੰ ਖਾਈ ਚੱਲ ਜੀ ਚੂਹੇ, ਅਸੀਂ ਤੇ ਚੱਲੇ ਹਾਂ ਫਿਰ ਹੱਜ ਨੂੰ, ਤੂੰ ਕਰ ਲੈ ਜਿਹੜਾ ਕਰਨਾ, ਤੂੰ ਤੇਰਾ ਜੇ ਖਾਣ ਨੂੰ ਜੀ ਕਰਦਾ ਤੇ ਖਾਈ ਚੱਲ, ਅਸੀਂ ਨਹੀਂ ਖਾਣੇ, ਤੂੰ ਖਾਈ ਚੱਲ। ਆਓ ਲੱਗੋ ਇਸ ਪਾਸੇ, ਤੁਰਨਾ ਚਾਹੀਦਾ, ਦਿਲ ਕੱਢ ਕੇ ਤੁਰੋ, ਪਰਵਾਹ ਨਾ ਮੰਨੋ, ਤੁਰੇ ਚੱਲੋ ਬਸ। ਲਓ ਜੀ, ਐਦਾਂ ਗਰਦਨ ਕਰ ਲਈ ਨਾ ਜਦੋਂ ਉਹਨੇ ਮੱਸੇ ਰੰਗੜਨੇ, ਨੀਵਾਂ ਹੋ ਕੇ ਲੱਗਿਆ ਚੁੱਕਣ ਭਾਈ ਸੁੱਖਾ ਸਿੰਘ ਨੇ, ਮਹਿਤਾਬ ਸਿੰਘ ਨੇ ਇਸ਼ਾਰਾ ਕੀਤਾ, ਸੁੱਖਾ ਸਿੰਘ ਨੇ ਮਿਆਨ ਵਿੱਚੋਂ ਤਲਵਾਰ ਕੱਢੀ, ਭਰਵਾਂ ਵਾਰ ਕੀਤਾ, ਸ਼ਰਰ ਕਰਦੀ ਤਲਵਾਰ ਕੱਢ ਕੇ ਇੱਕ ਹੀ ਵਾਰ ਕਰਕੇ ਭਰਵਾਂ, ਐਸਾ ਵਾਰ ਹੋਇਆ ਮੱਸੇ ਰੰਗੜ ਦੀ ਗਰਦਨ ਧੜ ਤੋਂ ਲੈ ਕੇ ਉਹ ਪੈਰਾਂ ਵਿੱਚ ਜਾ ਗਈ।
ਸ੍ਰੀ ਅਕਾਲ
ਚੱਕ ਕੇ ਉਹਦਾ ਸਿਰ ਚੱਕ ਕੇ ਸਿਰ ਤੇ ਤੰਗ ਕੇ ਬਰਛੇ ਦੇ ਉੱਤੇ ਜਿਹੜੇ ਪੰਜ ਚਾਰ ਸਿਪਾਹੀ ਆਏ ਝਟਕਾ ਤੇ ਬਾਕੀ ਡਰ ਦੇ ਨੇੜੇ ਨਹੀਂ ਆਏ ਘੋੜਿਆਂ ਤੇ ਬਹਿ ਗਏ ਸਿੰਘ ਸੂਰਮੇ ਨਜ਼ਰ ਨਾ ਆਏ ਪਿੱਛੇ ਰਹਿ ਗਈ ਧੂੜ ਉੱਡਦੀ ਸੂਰਮੇ ਨਜ਼ਰ ਨਾ ਆਏ ਪਿੱਛੇ ਰਹਿ ਗਈ ਧੂੜ ਉੱਡਦੀ
ਸਿੰਘ ਸੂਰਮੇ ਨਜ਼ਰ ਨਾ ਆਏ ਪਿੱਛੇ ਰਹਿ ਗਈ ਧੂੜ ਉੱਡਦੀ ਸਿੰਘ ਸੂਰਮੇ ਨਜ਼ਰ ਨਾ ਆਏ ਪਿੱਛੇ ਰਹਿ ਗਈ ਧੂੜ ਉੱਡਦੀ ਸਿੰਘ ਸੂਰਮੇ ਨਜ਼ਰ ਨਾ ਆਏ ਪਿੱਛੇ ਰਹਿ ਗਈ ਧੂੜ ਉੱਡਦੀ ਸਿੰਘ ਸੂਰਮੇ ਨਜ਼ਰ ਨਾ ਆਏ ਪਿੱਛੇ ਰਹਿ ਗਈ ਧੂੜ ਉੱਡਦੀ
ਵਾਹ ਪਿੱਛੇ ਰਹਿ ਗਈ ਧੂੜ ਉੱਡਦੀ ਵਾਹ ਪਿੱਛੇ ਰਹਿ ਗਈ ਧੂੜ ਉੱਡਦੀ
ਵਾਹ ਪਿੱਛੇ ਰਹਿ ਗਈ ਧੂੜ ਉੱਡਦੀ ਵਾਹ ਪਿੱਛੇ ਰਹਿ ਗਈ ਧੂੜ ਵਾਹ ਵਾਹ ਪਿੱਛੇ ਰਹਿ ਗਈ ਧੂੜ ਉੱਡਦੀ ਵਾਹ ਵਾਹ ਪਿੱਛੇ ਰਹਿ ਗਈ ਧੂੜ ਉੱਡਦੀ
ਸਿੰਘ ਸੂਰਮੇ ਨਜ਼ਰ ਨਾ ਆਏ ਨਜ਼ਰ ਨਾ ਪਿੱਛੇ ਰਹਿ ਗਈ ਧੂੜ ਉੱਡਦੀ ਸਿੰਘ ਸੂਰਮੇ ਨਜ਼ਰ ਨਾ ਆਏ ਪਿੱਛੇ ਰਹਿ ਗਈ ਧੂੜ ਉੱਡਦੀ
ਸਿੰਘ ਸੂਰਮੇ ਨਜ਼ਰ ਨਾ ਆਏ ਪਿੱਛੇ ਰਹਿ ਗਈ ਧੂੜ ਸਿੰਘ ਸੂਰਮੇ ਨਜ਼ਰ ਸਿੰਘ ਸੂਰਮੇ ਨਜ਼ਰ ਨਾ ਆਏ ਪਿੱਛੇ ਰਹਿ ਗਈ ਧੂੜ ਉੱਡਦੀ ਸਿੰਘ ਸੂਰਮੇ ਨਜ਼ਰ ਨਾ ਆਏ ਪਿੱਛੇ ਰਹਿ ਗਈ ਧੂੜ ਉੱਡਦੀ
ਧੂੜਾਂ ਹੀ ਉੱਡਦੀਆਂ ਰਹਿ ਗਈਆਂ ਮੱਸੇ ਰੰਗੜ ਦਾ ਸਿਰ ਲੈ ਕੇ ਬੁੱਢਾ ਜੋੜ ਦੀ ਧਰਤੀ ਤੇ ਪਹੁੰਚੇ ਲੋ ਖਾਲਸਾ ਜੀ ਪੰਥ ਦੇ ਦੁਖੀ ਦਾ ਸਿਰ ਹਾਜ਼ਰ ਏਦਾਂ ਦੇ ਸੂਰਮੇ ਜੋ ਜਾਣੈ ਮੈਂ ਜੋਬਨ ਵੰਤ ਮਾਨ ਨਾ ਨਾ ਕਰੇ ਇਹ ਦਿਮਾਗ ਚ ਰੱਖਿਆ ਸੁੱਖਾ ਸਿੰਘ ਮਹਿਤਾਬ ਸਿੰਘ ਹੋਣਾ ਨੇ ਸੋ ਹੋਵਤ ਵਿਸਟਾ ਕਾ ਹੁਣ ਅਗਲੀ ਪੰਕਤੀ ਹੈ ਵੀ ਕਰਮ ਕਰੇ ਚੰਗੇ ਪਰ ਕਰਮਾਂ ਦਾ ਮਾਨ ਨਾ ਕਰੇ ਇਹਨਾਂ ਨੇ ਕਰਮ ਕੀਤਾ ਚੰਗਾ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਹੋਣਾ ਨੇ ਤੇ ਜਦੋਂ ਸੰਗਤ ਨੇ ਪੁੱਛਿਆ ਕਰਾਂ ਓ ਕਹਿੰਦੇ ਅਸੀਂ ਨਹੀਂ ਕੀਤਾ ਮਾਲਕਾਂ ਨੇ ਕਰਾਇਆ ਆਖੋ
ਸਤਨਾਮ
ਇਹਨੂੰ ਕਹਿੰਦੇ ਨੇ ਕਰਮ ਖੰਡ ਜਾਨੀ ਕਿ ਜਦੋਂ ਅਸੀਂ ਧਰਮ ਖੰਡ ਵਿੱਚ ਆ ਕੇ ਗਿਆਨ ਲੈਣਾ ਹੈ ਤੇ ਗਿਆਨ ਲੈਣ ਤੋਂ ਬਾਅਦ ਜਦੋਂ ਅਸੀਂ ਉਹਨੂੰ ਪ੍ਰੈਕਟੀਕਲ ਕਰਨਾ ਹੈ ਮਿਹਨਤ ਕਰਨੀ ਹੈ ਇਹਨੂੰ ਕਹਿੰਦੇ ਸ਼ਰਮ ਖੰਡ ਤੇ ਜਦੋਂ ਮਿਹਨਤ ਕਰਾਂਗੇ ਫਿਰ ਮਾਨ ਨਾ ਆਵੇ ਵੀ ਮੈਂ ਆਹ ਕੀਤਾ ਮੈਂ ਆਹ ਕਮਾ ਲਿਆ ਬਚਨ ਮੈਂ ਆਹ ਕਮਾ ਲਿਆ ਮੈਂ ਜਵਾਨੀ ਲੇਖੇ ਲਾਤੀ ਮੈਂ ਐਂ ਕਰਤਾ ਮੈਂ ਐਂ ਕਰਤਾ ਨਾ ਐਂ ਕਹਿਣਾ ਅੰਦਰੋਂ ਮਾਲਕ ਜੀ ਸਭ ਤੇਰੀ ਕਿਰਪਾ ਹੈ ਜਦੋਂ ਸੁਰਤ ਕਰਕੇ ਗੁਰੂ ਦਾ ਸਿੱਖ ਸਭ ਕੁਝ ਵਧੀਆ ਕਰਦਾ ਹੈ ਪਰ ਮਾਨ ਕਰਦਾ ਕੋਈ ਨਹੀਂ ਇਹਨੂੰ ਕਹਿੰਦੇ ਲਓ ਜੀ ਅੰਦਰੋਂ ਕਿੱਧਰ ਚਲਿਆ ਗਿਆ ਕਰਮ ਖੰਡ ਵਿੱਚ ਕਈ ਵਾਰੀ ਬੰਦਾ ਗਿਆਨ ਖੰਡ ਤੋਂ ਬਾਅਦ ਸ਼ਰਮ ਖੰਡ 'ਚ ਜਾਂਦਾ ਹੈ ਧਰਮ ਖੰਡ ਤੋਂ ਗਿਆਨ ਖੰਡ 'ਚ ਜਾਂਦਾ ਹੈ ਗਿਆਨ ਖੰਡ 'ਚੋਂ ਸ਼ਰਮ ਖੰਡ 'ਚ ਜਾਂਦਾ ਹੈ ਇਦੋਂ ਬਾਅਦ ਬੰਦਾ ਹੰਕਾਰ ਵੱਲ ਚਲਿਆ ਜਾਂਦਾ ਬਹੁਤੇ ਬੰਦੇ ਇੱਥੋਂ ਹੰਕਾਰ 'ਚ ਚਲੇ ਜਾਂਦੇ ਮਿਹਨਤ ਕਰਕੇ ਮਾਨ ਕਰ ਲੈਂਦੇ ਆ ਪਰ ਜਾਣਾ ਕਾਹਦੇ 'ਚ ਚਾਹੀਦਾ ਹੈ ਕਰਮ ਖੰਡ 'ਚ ਵੀ ਤੇਰੀ ਕਿਰਪਾ ਜਦੋਂ ਕਰਮ ਖੰਡ 'ਚ ਜਾਂਦਾ ਹੈ ਉਸ ਤੋਂ ਬਾਅਦ ਫਿਰ ਅੰਦਰ ਅਵਸਥਾ ਬਣਦੀ ਹੈ ਅੰਦਰ ਬਾਹਰ ਸੱਚ ਨਜ਼ਰ ਆਉਣ ਲੱਗ ਜਾਂਦਾ ਹੈ ਉਹ ਅਸਲ ਹੈ ਜਿਹੜਾ ਸੱਚ ਹੈ ਜਿਹੜਾ ਉਹਦੇ ਨਾਲ ਕਨੈਕਸ਼ਨ ਬਣ ਜਾਂਦਾ ਹੈ ਫਿਰ ਗੁਰਸਿੱਖ ਸੱਚ ਖੰਡ ਹੋ ਜਾਂਦਾ ਹੈ ਸੱਚ ਖੰਡ ਜਦੋਂ ਬਣ ਜਾਂਦਾ ਹੈ ਫਿਰ ਇਹਨੂੰ ਹਰ ਪਾਸੇ ਨਿਰੰਕਾਰ ਨਜ਼ਰ ਆਉਂਦਾ ਹੈ ਸੱਚ ਖੰਡ ਵਸੈ ਨਿਰੰਕਾਰ ਸੱਚ ਖੰਡ ਜਦੋਂ ਬਣ ਜਾਂਦਾ ਹੈ ਫਿਰ ਇਹਨੂੰ ਹਰ ਪਾਸੇ ਪਰਮਾਤਮਾ ਸੱਚ ਦਾ ਪਾਠ ਬਣ ਜਾਂਦਾ ਹੈ ਸੱਚ ਦਾ ਹਿੱਸਾ ਬਣ ਜਾਂਦਾ ਹੈ ਸੱਚ ਖੰਡ ਦਾ ਮਤਲਬ ਕੀ ਹੈ ਪਰਮਾਤਮਾ ਸੱਚ ਹੈ ਸੱਚ ਦਾ ਹਿੱਸਾ ਬਣਨਾ ਪਾਠ ਹਿੱਸਾ ਖੰਡ ਖੰਡ ਮਤਲਬ ਹਿੱਸਾ ਸੱਚ ਦਾ ਹਿੱਸਾ ਬਣੀਏ ਸੱਚ ਦੇ ਨਾਲ ਜੁੜੀਏ ਤਾਂ ਹੀ ਸਾਡਾ ਭਲਾ ਹੋਏਗਾ ਸੋ ਮੇਰੇ ਵੀਰਾਂ ਭਰਾਵਾਂ ਭੈਣਾਂ ਨੂੰ ਸਭ ਨੂੰ ਬੇਨਤੀ ਹੈ ਸਹਿਜ ਪਾਠ ਕਰਨੇ ਸ਼ੁਰੂ ਕਰੋ ਜੀ ਘਰ ਘਰ ਸਹਿਜ ਪਾਠ ਕਰਿਆ ਕਰੋ ਗੁਰਬਾਣੀ ਦੀਆਂ ਗੂੰਜਾਂ ਪਾਓ ਆਪ ਪੜ੍ਹੋ ਤੇ ਪਤਾ ਲੱਗੇ ਸੋ ਅੰਮ੍ਰਿਤ ਸੰਚਾਰ ਜਿਨ੍ਹਾਂ ਨੇ ਕਰਨਾ ਹੈ ਮਨ ਬਣਿਆ ਹੋਵੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਸਾਖੀ ਦਾ ਜੋੜ ਮੇਲਾ ਹੋਣਾ ਹੈ ਐਤਕੀ 14 ਅਪ੍ਰੈਲ ਨੋਟ ਕਰ ਲਓ 14 ਅਪ੍ਰੈਲ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਸਾਖੀ ਦਾ ਪ੍ਰੋਗਰਾਮ ਹੋਣਾ ਹੈ ਬਹੁਤ ਚੜ੍ਹਦੀ ਕਲਾ ਨਾਲ 4 ਵਜੇ ਸ਼ਾਮ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਜਿਹੜੇ ਵੀਰਾਂ ਭੈਣਾਂ ਭੈਣਾਂ ਨੇ ਬੱਚਿਆਂ ਨੇ ਜਿਨ੍ਹਾਂ ਦਾ ਵੀ ਅੱਜ ਮਨ ਮੰਨੇ ਉਹ 14 ਅਪ੍ਰੈਲ ਵਿਸਾਖੀ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਜ਼ਰੂਰ ਦਰਸ਼ਨ ਦੇਣੇ ਵੇਖਣ ਵਾਲਾ ਪ੍ਰੋਗਰਾਮ ਹੋਏਗਾ ਜੀ ਜ਼ਰੂਰ ਕਿਰਪਾ ਕਰਕੇ ਆਇਓ ਦਰਸ਼ਨ ਦਿਓ ਤੇ ਕੱਲ੍ਹ ਤੋਂ ਦੀਵਾਨ ਸ਼ੁਰੂ ਹੋਣੇ ਨੇ ਮਲੋਟ ਸ਼ਹਿਰ ਵਿੱਚ ਅਨਾਜ ਮੰਡੀ ਸ਼ਹਿਰ ਮਲੋਟ ਤੇ ਉਸ ਤੋਂ ਬਾਅਦ ਫਿਰ ਭੁੱਲਰ ਹੇੜੀ ਪਿੰਡਾਂ ਨਾਲ ਉੱਥੇ ਵੀ ਮੇਰਾ ਖਿਆਲ 3, 4, 5 ਦੇ ਭੁੱਲਰ ਹੇੜੀ ਪਿੰਡ ਹੈ ਵਿੱਚ ਨੂੰ ਪੈ ਜਾਂਦਾ ਧੂਰੀ ਦੇ ਨਾਲ ਹੀ ਪੈ ਜਾਂਦਾ ਵਿੱਚ ਨੂੰ ਧੂਰੀ ਮਲੇਰਕੋਟਲੇ ਦਾ ਏਰੀਆ ਹੀ ਬਣ ਜਾਂਦਾ ਨਾਲ ਹੀ ਵਿਚਾਲੇ ਜੇ ਸੰਗਰੂਰ ਦੇ ਧੂਰੀ ਦੇ ਵਿਚਾਲੇ ਭਵਾਨੀਗੜ੍ਹ ਦੇ ਵਿਚਾਲੇ ਪੈਂਦਾ ਨੇੜੇ ਹੀ ਹੈ ਬਹੁਤਾ ਦੂਰ ਨਹੀਂ ਟਾਈਮ ਕੱਢਿਓ ਉੱਥੇ ਵੀ 6, 7, 8 ਅਪ੍ਰੈਲ ਦੇ ਸਮਰਾਲਾ ਅਨਾਜ ਮੰਡੀ ਵਿੱਚ ਦੀਵਾਨ ਹਨ ਇਹ ਵੀ ਨੇੜੇ ਹੀ ਹੈ ਸਮਰਾਲਾ ਇੱਧਰ ਨੂੰ ਰਾੜਾ ਸਾਹਿਬ ਵੱਲੋਂ ਜਿਹੜੇ ਆਏ ਆ ਸਾਰੇ ਪਾਇਲ ਦੇ ਇਲਾਕੇ ਚੋਂ ਉਹਨਾਂ ਨੂੰ ਨੇੜੇ ਪੈਣਾ ਸਮਰਾਲੇ ਰਾਤ ਦੇ ਦੀਵਾਨ ਨੇ 6, 7, 8 ਅਪ੍ਰੈਲ ਅਨਾਜ ਮੰਡੀ ਸਮਰਾਲਾ ਟਾਈਮ ਨੋਟ ਰੱਖਿਓ ਟਾਈਮ ਇਹੀ ਰੱਖਾਂਗੇ ਦੀਵਾਨਾਂ ਦਾ ਪਹਿਲੇ ਦੀਵਾਨ ਵਿੱਚ 8 ਵਜੇ ਸ਼ੁਰੂ ਕਰ ਲਈਦਾ ਦੂਜਾ ਦੀਵਾਨ 7:45 ਤੇ ਤੀਜਾ ਦੀਵਾਨ 7:30 7:30 ਵਜੇ ਅੱਜ ਸੋ ਆਪਾਂ ਸ਼ੁਰੂ ਕਰ ਲਿਆ 10:30 ਹੋ ਗਏ 3 ਘੰਟੇ ਬਹੁਤ ਟਿਕਾ ਨਾਲ ਬੈਠੇ ਰਹੇ ਹੋ ਧੰਨਵਾਦ ਹੈ ਸਾਰੀ ਸੰਗਤ ਦਾ ਗੱਲ ਚੱਲ ਰਹੀ ਹੈ ਆਪਸ ਕੋ ਕਰਮਵੰਤ ਕਹਾਵੇ ਲੋ ਆ ਪੜੋ 2 ਪੰਕਤੀਆਂ ਰਹਿ ਗਈਆਂ ਬਸ ਫਿਰ ਆਪਾਂ ਆਨੰਦ ਸਾਹਿਬ
ਧੰਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ
ਧੰਨ ਭੂਮ ਦਾ ਜਿਹੜਾ ਮਾਰ ਮਾਨ ਕਰਦਾ ਸਿਰੇ ਦਾ ਮੂਰਖ ਹੈ ਅਗਿਆਨੀ ਹੈ ਅਕਲ ਦਾ ਅੰਨਾ ਹੈ ਪੈਸੇ ਦਾ ਧਨ ਦਾ ਤੇ ਭੂਮੀ ਦਾ ਮਾਨ ਕਰਦਾ ਹੈ ਹੁਣ ਵੇਖਿਓ ਜੀ ਪਹਿਲੇ ਨੰਬਰ ਤੇ ਰਾਜਾ ਹੋ ਕੇ ਮਾਨ ਕਰੇ ਦੂਜੇ ਨੰਬਰ ਤੇ ਜਵਾਨੀ ਦਾ ਮਾਨ ਕਰੇ ਤੀਜਾ ਨੰਬਰ ਤੇ ਚੰਗੇ ਕਰਮਾਂ ਦਾ ਮਾਨ ਕਰੇ ਚੌਥੇ ਨੰਬਰ ਤੇ ਧਨ ਭੂਮ ਦਾ ਮਾਨ ਕਰੇ ਇਹ ਤੇ ਹੋ ਗਈ ਨਾ ਗਲਤ ਇਹ ਸਾਰਾ ਕੁਝ ਹੋਵੇ ਪਰ ਅੰਦਰ ਗਰੀਬੀ ਹੋਵੇ ਲਾਸਟ ਪੰਕਤੀ ਸੁਣ ਲਓ
ਕਰ ਕਿਰਪਾ ਜਿਸ ਕੈ ਹਿਰਦੇ ਗਰੀਬੀ ਬਸਾਵੇ ਨਾਨਕ ਇਹਾ ਮੁਕਤ ਆਗੇ ਸੁਖ ਪਾਵੇ
ਜਿਹੜਾ ਬੰਦਾ ਧਨ ਭੂਮ ਪਾ ਕੇ ਗਰੀਬ ਰਵੇ ਅੰਦਰੋਂ ਇਹ ਮੁਕਤ ਹੈ ਸਭ ਕੁਝ ਹੁੰਦਿਆਂ ਹੋਇਆਂ ਵੀ ਗਰੀਬ ਰਵੇ ਚੰਗੇ ਕਰਮ ਕਰੇ ਪਰ ਮਾਨ ਨਾ ਕਰੇ ਜਵਾਨੀ ਦਾ ਮਾਨ ਨਾ ਕਰੇ ਰਾਜਾ ਬਣ ਜਾਏ ਚੰਗਾ ਅਹੁਦਾ ਹੋਵੇ ਪਰ ਮਾਨ ਨਾ ਕਰੇ ਇਹ ਗੁਰੂ ਸਾਹਿਬ ਕਿਰਪਾ ਕਰ ਦੇਣ ਜਿਹਦੇ ਹਿਰਦੇ 'ਚ ਮਾਲਕ ਗਰੀਬੀ ਵਸਾ ਦਿੰਦਾ ਉਹ ਮੁਕਤ ਹੋ ਜਾਂਦਾ ਆਓ ਜੀ ਗੁਰੂ ਜੀ ਜਾਣਗੇ ਫਿਰ ਆਪਾਂ ਚਾਲਾ ਪਾਉਂਦੇ ਹਾਂ ਜੀ ਕਾਲ ਨਹੀਂ ਕਰਨੀ ਭਾਈ ਕੱਲ੍ਹ ਕਈਆਂ ਦੇ ਪਰਸ ਮੋਬਾਈਲ ਗੁੰਮ ਵੀ ਹੋਏ ਕਈਆਂ ਦੇ ਇੱਥੇ ਡਿੱਗੇ ਵੀ ਜਦੋਂ ਤੁਸੀਂ ਮੱਥਾ ਟੇਕਣਾ ਧੱਕਾ ਪੈ ਜਾਂਦਾ ਹੈ ਫੋਨ ਆਪਣੇ ਮੋਬਾਈਲ ਸਾਂਭ ਕੇ ਰੱਖਿਓ ਪਰਸ ਸਾਂਭ ਕੇ ਰੱਖਿਓ ਗੁਰੂ ਜੀ ਜਾਣਗੇ ਆਪਾਂ ਫੇਰ ਹੀ ਚੱਲਾਂਗੇ ਕਾਲ ਨਹੀਂ ਕਰਨੀ ਪ੍ਰਸ਼ਾਸਨ ਵਾਲਿਆਂ ਨੇ ਬੜੀ ਸੋਹਣੀ ਡਿਊਟੀ ਨਿਭਾਈ ਹੈ ਭਾਈ ਇਹਨਾਂ ਦੀ ਆਪਣੀ ਡਿਊਟੀ ਹੈ ਕੀ ਜ਼ਿੰਮੇਵਾਰੀ ਜਾਂ ਕੀ ਇਹਨਾਂ ਨੂੰ ਕਈ ਵਾਰੀ CID ਹੁੰਦੀ ਹੈ ਜਾਂ ਕੋਈ ਉਹ ਤਾਂ ਕਰਕੇ ਕਈ ਵਾਰੀ ਕਈ ਥਾਵਾਂ ਤੇ ਸਖਤੀ ਕਰ ਦਿੰਦੇ ਆ ਸੋ ਭਾਈ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਹੈ ਮਲੌਦ ਆਪਾਂ ਨੂੰ ਕਿੰਨੇ ਸਾਲ ਦੀਵਾਨ ਲਾਉਂਦਿਆਂ ਨੂੰ ਹੋ ਗਏ ਮੇਰੇ ਨਾਲ ਕਦੇ ਕੋਈ ਇੱਕ ਰਾਈਫਲ ਵਾਲਾ ਵੇਖਿਆ ਸੀ ਕਦੇ ਤੁਸੀਂ ਇੱਕ ਵੀ ਬੰਦਾ ਨਹੀਂ ਸੀ ਕਦੇ ਮੈਂ ਹਥਿਆਰ ਵਾਲਾ ਨਾਲ ਰੱਖਿਆ ਪਰ ਹੁਣ ਮਜਬੂਰੀ ਹੋ ਗਈ ਮੈਂ ਨਾ ਵੀ ਚਾਹਾਂ ਧੱਕੇ ਨਾਲ ਹੁੰਦੇ ਨੇ ਨਾਲ ਵੀ ਥੋੜਾ ਬਹੁਤ ਧਿਆਨ ਰੱਖੋ ਸਿਸਟਮ ਇਦਾਂ ਦਾ ਬਣ ਗਿਆ ਨਹੀਂ ਤੇ ਇੱਕ ਵੀ ਬੰਦਾ ਕੱਲੀ ਗੱਡੀ ਤੇ ਵੀ ਮੈਂ ਪਿਛਲੇ ਸਾਲ ਜਦੋਂ ਮਲੌਦ ਦੀਵਾਨ ਲੱਗੇ ਸੀ ਤੇ ਇੱਕ ਗੱਡੀ ਤੇ ਹੀ ਆਈਦਾ ਸੀ ਪਹਿਲਾ ਦੀਵਾਨ ਅਸੀਂ ਇੱਧਰ ਮੈਂ ਗਿਆ ਕਿਸੇ ਪਾਸੇ ਹੋਰ ਸੀ ਇਕੱਲੇ ਹੀ ਅਸੀਂ 3-4 ਜਣੇ ਸੀ ਆਉਣਾ ਵੀ ਨਹੀਂ ਸੀ ਫਿਰ ਵੀ ਆ ਗਏ ਸੀ ਸੋ ਇਦਾਂ ਸਿਸਟਮ ਬਣ ਗਿਆ ਹੁਣ ਮਾਹੌਲ ਇਦਾਂ ਦਾ ਬਣ ਗਿਆ ਕਿ ਮਜਬੂਰੀ ਬਣ ਗਈ ਤੰਗ ਕਰਨ ਵਾਲੇ ਬੰਦੇ ਜਿਹੜੇ ਨੇ ਧੱਕਾ ਕਰਦੇ ਆ ਕਦੇ ਰਾਹ 'ਚ ਰੋਕਦੇ ਆ ਕਦੇ ਘਰ ਘਰ ਤੱਕ ਆ ਕੇ ਧਰਨੇ ਲਾਉਂਦੇ ਆ ਘਰ ਮਾਰਨ ਤੱਕ ਪੈਂਦੇ ਆ, ਇੱਥੋਂ ਤੱਕ ਵੀ ਬੁਰਾ ਹਾਲ ਹੋਇਆ ਪਿਆ, ਤੁਸੀਂ ਸਾਰਿਆਂ ਨੇ ਵੇਖਿਆ ਹੀ ਹੈ। ਸੋ ਤਕੜੇ ਹੋ ਕੇ ਸਤਿਗੁਰੂ ਜੀ ਦੀ ਮਿਹਰ ਨਾਲ ਬਾਣੀ ਬਾਣੇ ਨਾਲ ਜੁੜੇ ਰਹੀਏ। ਤੇ ਪ੍ਰਸ਼ਾਸਨ ਚਲੋ ਆਪਣੀ ਜ਼ਿੰਮੇਵਾਰੀ ਜਿੱਥੇ ਸਖਤੀ ਮਾੜੀ ਮੋਟੀ ਔਖਾ ਹੁੰਦਾ ਹੀ ਹੈ ਸਾਰਿਆਂ ਨੂੰ, ਦਿੱਕਤ ਤੇ ਮੈਨੂੰ ਵੀ ਆਉਂਦੀ ਹੈ ਜਦੋਂ ਹੁਣ ਮੈਂ ਇਦਾਂ ਫੀਲ ਕਰਦਾ ਕਿੱਥੇ ਆਜ਼ਾਦੀ ਨਾਲ ਰਹਿਣਾ, ਕਿੱਥੇ ਪ੍ਰਸ਼ਾਸਨ ਦੇ ਕਹਿਣ ਮੁਤਾਬਕ ਚੱਲਣਾ ਪੈਂਦਾ ਵੀ ਇਦਾਂ ਨੂੰ ਜਾਓ ਐ ਨੂੰ ਕਰੋ, ਮਾੜੀ ਮੋਟੀ ਮੁਸ਼ਕਲ ਤੇ ਹੁੰਦੀ ਹੈ। ਪਰ ਚਲੋ ਇਹਨਾਂ ਦੀ ਆਪਣੀ ਡਿਊਟੀ ਹੈ, ਆਪਾਂ ਥੋੜਾ ਜਿਹਾ ਇਸ ਗੱਲ ਨੂੰ ਅੰਡਰਸਟੈਂਡ ਕਰਿਆ ਕਰੀਏ, ਸਤਿਗੁਰੂ ਮਿਹਰ ਰੱਖਣ। ਆਓ ਹੁਣ ਆਪਾਂ ਗੱਜ ਕੇ ਆਨੰਦ ਸਾਹਿਬ 'ਚ ਬੋਲੀਏ, ਫਿਰ ਅਰਦਾਸ 'ਚ ਜੁੜੀਏ, ਹੁਕਮਨਾਮੇ ਸੁਣ ਕੇ ਜਾਣਾ। ਮਲੌਦ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਸ਼ਹਿਰ ਮਲੌਦ ਦਾ ਜਿਹੜਾ ਬਹੁਤ ਉਤਸ਼ਾਹ ਨਾਲ ਇਹ ਸਿੰਘ ਸੇਵਾ ਕਰਦੇ ਆ। ਮਲੌਦ ਦੀ ਸੰਗਤ ਸਾਡੇ ਪਰਮੇਸ਼ਰ ਦੁਆਰ ਸਾਹਿਬ ਪਹਿਲੇ ਨੰਬਰ ਤੇ ਹੈ। ਇਸ ਇਲਾਕੇ ਦੀ ਸੰਗਤ ਜਦੋਂ ਉੱਥੇ ਹਰ ਮਹੀਨੇ ਜਾ ਕੇ ਪਹਿਰੇ ਦੀ ਸੇਵਾ, ਪੱਕੀਆਂ ਡਿਊਟੀਆਂ ਲੱਗੀਆਂ, ਬਹੁਤ ਪਿਆਰ ਨਾਲ ਸੇਵਾ ਕਰਦੇ ਹੈ। ਸਾਰਿਆਂ ਵੀਰਾਂ ਦਾ, ਇੱਥੋਂ ਦੇ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਦੇ ਸਾਰੇ ਮੈਂਬਰਾਂ ਦਾ ਬਹੁਤ ਧੰਨਵਾਦ ਹੈ। ਹਰ ਮਹੀਨੇ ਪ੍ਰੋਗਰਾਮ ਕਰਾਉਂਦੇ ਨੇ, ਅਲੱਗ ਅਲੱਗ ਜਥੇ ਭੇਜਦੇ ਰਹੀਦਾ, ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿਓ, ਪਿੰਡਾਂ ਵਿੱਚ ਪ੍ਰੋਗਰਾਮ ਕਰਾਓ। ਕੋਈ ਪੈਸਾ ਨਹੀਂ, ਜਥੇ ਆਉਂਦੇ ਆ, ਕਥਾ ਕਰਦੇ ਆ, ਕੀਰਤਨ ਕਰਦੇ ਆ। ਸੇਵਾ ਦਲ ਦੇ ਨਾਲ ਸੰਪਰਕ ਕਰੋ, ਜੋ ਕਿ ਦਲ ਦੇ ਮੈਂਬਰ ਨੇ ਉਹਨਾਂ ਨੂੰ ਆ ਕੇ ਮਿਲੋ ਤੇ ਉਹਨਾਂ ਨੂੰ ਕਹੋ ਸਾਡੇ ਪਿੰਡ ਵਿੱਚ ਪ੍ਰੋਗਰਾਮ ਕਰੋ। ਕੋਈ ਇੱਕ ਪੈਸਾ ਨਹੀਂ, ਦਰਬਾਰ ਸਾਹਿਬ ਦੇ ਵਿੱਚ ਕਰਾ ਲਓ, ਬਾਹਰ ਛੋਟਾ ਜਿਹਾ ਪੰਡਾਲ ਲਾ ਕੇ ਕਰਾ ਲਓ, ਉੱਥੋਂ ਪਰਮੇਸ਼ਰ ਦੁਆਰ ਤੋਂ ਜਥਾ ਆਏਗਾ, ਘੰਟਾ ਦੋ ਘੰਟੇ ਤਿੰਨ ਘੰਟੇ ਕੀਰਤਨ ਕਰਾਓ, ਕਥਾ ਕਰਾਓ, ਵੱਧ ਤੋਂ ਵੱਧ ਇਲਾਕੇ ਵਿੱਚ ਸੰਗਤ ਨੂੰ ਜੋੜੋ, ਜਿੰਨਿਆਂ ਨੂੰ ਜੋੜਿਆ ਜਾ ਸਕਦਾ ਭਾਈ ਜੋੜੋ, ਗੁਰਮਤਿ ਦਾ ਪ੍ਰਚਾਰ ਕਰੋ, ਗੁਰਬਾਣੀ ਦਾ ਚਾਨਣ ਹੋਵੇ, ਗੱਪ ਕਹਾਣੀਆਂ ਛੱਡੋ, ਬਹੁਤ ਪੁੱਠਾ ਸਿੱਧਾ ਸੁਣਿਆ, ਗੁਰਬਾਣੀ ਸੁਣਨ ਦੀ ਆਦਤ ਪਾਈਏ, ਗੁਰਬਾਣੀ ਦਾ ਨਸ਼ਾ ਲੱਗ ਜੇ ਸਾਨੂੰ, ਸ਼ੌਂਕ ਲੱਗ ਜੇ, ਸਤਿਗੁਰੂ ਸਾਡੇ ਤੇ ਇਹ ਕਿਰਪਾ ਕਰਨ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਹੇ। ਤਿੰਨੇ ਦਿਨ ਬੋਲਦਿਆਂ ਹੋਈਆਂ ਭੁੱਲਾਂ ਖਿਮਾ ਕਰਨੀਆਂ, ਬਹੁਤ ਭੁੱਲ ਗਲਤੀ ਬੋਲਦਿਆਂ ਹੋ ਜਾਂਦੀ ਹੈ, ਕਿਰਪਾ ਕਰਕੇ ਬਖਸ਼ ਲੈਣਾ ਜੀ। ਆਓ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਮੱਥਾ ਟੇਕ ਲਓ, ਬਾਕੀ ਸਾਰੀ ਸੰਗਤ ਬੈਠੀ ਰਹੇ। ਗਹਿਣਿਆਂ ਦਾ, ਫੋਨਾਂ ਦਾ ਖਿਆਲ ਰੱਖਿਓ, ਬੱਚਿਆਂ ਆਪਣੇ ਸੰਭਾਲ ਕੇ ਰੱਖਿਓ, ਭਾਈ ਨਿਆਣਿਆਂ ਦਾ ਵੀ ਖਿਆਲ ਰੱਖਿਓ, ਜਿਵੇਂ ਸੰਗਤ ਨੂੰ ਲੈ ਕੇ ਆਏ ਹੋ ਉਵੇਂ ਆਰਾਮ ਨਾਲ ਲੈ ਕੇ ਜਾਇਓ। ਰਾਮਕਲੀ ਮਹੱਲਾ ਤੀਜਾ, ਆਨੰਦ ਕੋ ਓਅੰਕਾਰ ਸਤਿਗੁਰੂ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਪਹਿਚਾਨ, ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ, ਅਨੰਤ ਹੋਆ ਸਤਿਗੁਰੂ ਮੈਂ ਪਾਇਆ, ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰ, ਅੰਗੀਕਾਰ ਕਰੇ ਤੇਰਾ ਕਾਜ ਸਭ ਸਵਾਰ, ਸਭ ਨਗਲਾ ਸਮਰੱਥ ਸੁਆਮੀ ਕੇ ਕਿਉਂ ਮਨੋਹਰ ਸਾਰੇ, ਸਦਾ ਰਹੋ ਹਰ ਨਾਲ ਕਾਤੇ ਸਾਹਿਬਾ ਕਿਆ ਨਾਹੀ ਮਰਦੇ ਰਹਿ, ਕਾਤੇ ਹੈ ਸਭ ਹੈ ਜਿਸਤੇ ਹੈ ਸੋਪਾਰ, ਸਦਾ ਸਿਮਤ ਸਲਾਹ ਤੇਰੀ ਨਾਮ ਵੰਦ ਵਸਾ ਗਏ, ਨਾਮ ਜਿਨ ਕਾ ਮਾਨੋ ਵਸਿਆ ਵੰਦ ਸ਼ਬਦ ਕਰੇ, ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਮਰਦੇ ਰਹਿ, ਸਾਚਾ ਨਾਮ ਲਾਇਆ ਜਾਨੋ ਸਾਚ ਨਾਮ ਆਰਾਰ ਮੇਰਾ ਜਿਨ ਕੁਮਾਰ ਸਾਧੁ ਕਾ, ਹਰ ਸਾਧ ਸੁਖ ਮਨਿਆ ਵਸਿਆ ਜੀ ਇੱਛਾ ਸਭ ਪੁਜਾਈਆ, ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆ ਕਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ, ਪੰਚ ਦੂਤ ਵਸ ਕੀਤੇ ਦਾਨ ਕਰਤ ਮਾਰਿਆ, ਹੋਰ ਕਰਮ ਪਾਇਆ ਤੁਰ ਜਿਨ ਕੋ ਸੇ ਧਾਮ ਹਰ ਕੈ ਲਾਜੇ, ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ, ਭੁੱਖ ਰੋਗ ਸੰਤਾਪ ਉਪਰੇ ਸੁਣੀ ਸੱਚੀ ਬਾਣੀ, ਸਾਜਨ ਪਏ ਸੰਸੇ ਪੂਰੇ ਗੁਰਦੇ ਜਾ, ਸੁਣਤੇ ਪਰੀਤ ਕਹਿੰਦੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਪਵਨ ਗੁਰੂ ਬਾਣੀ ਪਿਤਾ ਮਾਤਾ ਤਰਨ ਬਹਾਦੁਰ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਜਿਨੀ ਨਾਮ ਤੇ ਆਇਆ ਪ੍ਰੇਤ ਸੰਤਾਰ, ਜਿਨੀ ਨਾਮ ਤੇ ਆਇਆ
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓਏ ਹੋ ਸੋ ਕਹੋ ਟਲ ਗੁਰ ਸੇਵੀਏ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਤਨਸਰੀ ਮਹਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਤਨ ਦੋਖ ਕਿਛ ਪਾਪ ਨਾ ਫੇਰੇ ਜਮ ਜੰਦਾਰ ਨਾਇਆ ਤ੍ਰਿਸਨਾਯਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਣਾਈ ਤ੍ਰਿਸਨਾਯਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ